आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी
हासा कई प्रकार दा हुंदा है भार मुक्त करन वाला शर्मशार करन वाला दोस्ती पौन वाला दुश्मनी वधाउन वाला चंगे विचारां लई जुड़े रहो हरमन रेडियो ऑस्ट्रेलिया दे नाल दिल पंजाबी जज्बात पंजाबी
सत श्री अकाल दोस्तो मैं दलजीत सिंह ब्रिसवेन तों एक बार फिर हाजिर हां जी प्रोग्राम लहरा लैके हरमन रेडियो दे उत्ते तुहाडा स्वागत है दोस्तो ते अज ਵੀਰਵਾਰ ਦਿਨ ਹੋ ਗਿਆ ਜੀ 10 ਭਾਦੋਂ ਸੰਮਤ 548 ਦਾ ਅੱਜ ਦਿਨ ਜਿਹੜਾ ਆ ਚੱਲ ਰਿਹਾ ਆ ਤੇ 25 ਤਰੀਕ ਵੀ ਹੋ ਗਈ ਆ ਅਗਸਤ ਮਹੀਨੇ ਦੀ 2016 ਤੇ ਆਸ ਇਹੀ ਕਰਦਾ ਕਿ ਅੱਜ ਦਾ ਦਿਨ ਸਾਡਾ ਬਹੁਤ ਵਧੀਆ ਜਿਹੜਾ ਲੰਘ ਰਿਹਾ ਹੋਣਾ ਤੇ ਤੁਸੀਂ ਕੰਮ ਕਾਰ ਜਿਹੜੇ ਆ ਉਹ ਵੀ ਸ਼ੁਰੂ ਕਰ ਲਏ ਹੋਣੇ ਆ ਤੇ ਜਿਹੜੇ ਅਜੇ ਦੋਸਤ ਜਾ ਰਹੇ ਆ ਕੰਮ ਦੇ ਉੱਤੇ ਉਹਨਾਂ ਨੂੰ ਵੀ ਇਹੀ ਸਾਡੀ ਆਸ ਆ ਕਿ ਛੇਤੀ ਤੋਂ ਛੇਤੀ ਜਿਹੜੇ ਕੰਮ ਸ਼ੁਰੂ ਕਰ ਲੈਣਗੇ ਤੇ ਨਾਲ ਦੀ ਨਾਲ ਪ੍ਰੋਗਰਾਮ ਜਿਹੜਾ ਆ ਉਹਦਾ ਵੀ ਆਨੰਦ ਜ਼ਰੂਰ ਮਾਣਨਗੇ ਤੇ ਥੋੜੀ ਜਿਹੀ ਰੂਪਰੇਖਾ ਦੋਸਤੋ ਇਸ ਪ੍ਰੋਗਰਾਮ ਦੇ ਉੱਤੇ ਆਪਾਂ ਝਾਤ ਮਾਰ ਲਈਏ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਖਬਰਾਂ ਦੇ ਉੱਤੇ ਗੱਲਬਾਤ ਜਿਹੜੀ ਕਰਾਂਗੇ ਤੇ ਨਾਲ ਦੀ ਨਾਲ ਥੋੜਾ ਬਹੁਤਾ ਗੀਤ ਸੰਗੀਤ ਵੀ ਇਸ ਪ੍ਰੋਗਰਾਮ ਦੇ ਵਿੱਚ ਹੋਵੇਗਾ ਜਾਣਕਾਰੀਆਂ ਇੱਧਰ ਉੱਧਰਲੀਆਂ ਲਵਾਂਗੇ ਤੇ ਅਗਲੇ ਘੰਟੇ ਦੇ ਵਿੱਚ ਜਾਣੀ 9 ਵਜੇ ਤੋਂ ਬਾਅਦ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਡੀਆਂ ਜਿਹੜੀਆਂ ਕਾਲ ਆ ਉਹ ਵੀ ਲਾਈਵ ਆਪਾਂ ਕਾਲ ਲਵਾਂਗੇ ਤੇ ਜੇ ਤੁਸੀਂ ਚਾਹੋ ਤਾਂ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਤੇ ਉਹਦੇ ਲਈ ਤੁਸੀਂ ਟੈਲੀਗ੍ਰਾਮ ਦਾ ਨੰਬਰ ਜਿਹੜਾ ਆ ਉਹਦੇ ਉੱਤੇ ਜਾ ਸਕਦੇ ਆ ਜਾਂ ਤੁਸੀਂ ਈਮੇਲ ਕਰ ਸਕਦੇ ਆ request@harmanradio.com ਦੇ ਉੱਤੇ ਜਾ ਕੇ ਤੇ ਆਪਣੇ ਨਾਲ ਇੱਕ ਗੀਤ ਪਹਿਲਾਂ ਸੁਣਾਂਗੇ ਤੇ ਉਸ ਤੋਂ ਬਾਅਦ ਗੁਰਸੇਵਕ ਸਿੰਘ ਜੀ ਹੁਣੀ ਵੀ ਜੁੜਨਗੇ ਤੇ ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਆਪਾਂ ਕਰਾਂਗੇ ਪਰ ਅੱਜ ਦੋਸਤੋ ਵਿਚਾਰਾਂ ਦੇ ਵਿੱਚ ਅੱਜ ਮੈਂ ਇੱਕ ਕਵਿਤਾ ਲੈ ਕੇ ਆਇਆ ਜਿਹੜੀ ਕਿ ਕਿਤਾਬ ਰਾਣੀ ਤੱਥ ਦੇ ਵਿੱਚੋਂ ਤੁਹਾਡੇ ਨਾਲ ਸਾਂਝੀ ਕਰਨੀ ਆ ਬਹੁਤ ਵਧੀਆ ਕਿਤਾਬ ਹੈਗੀ ਆ ਰਾਣੀ ਤੱਥ ਉਹਦੇ ਵਿੱਚ ਇੱਕ ਕਵਿਤਾ ਹੈਗੀ ਆ ਸੂਰਜ ਤੇ ਸੂਰਜ ਦੇ ਵਿੱਚੋਂ ਆਪਾਂ ਥੋੜੀ ਕਵਿਤਾ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ ਤੇ ਧਿਆਨ ਨਾਲ ਸੁਣਿਓ ਬੜੀ ਇੱਕ ਸਿੱਖਿਆਦਾਇਕ ਵੀ ਹੈਗੀ ਆ ਬਹੁਤ ਵਧੀਆ ਕਵਿਤਾ ਜਿਹੜੀ ਮੈਨੂੰ ਲੱਗੀ ਆ ਮੰਨਿਆ ਕਿ ਕੋਈ ਬੱਦਲੀ ਧੁੱਪਾਂ ਰੋਕ ਵੀ ਲੈਂਦੀ ਏ ਉਹ ਚਾਨਣ ਦੇ ਫੰਬਿਆਂ ਤਾਂ ਹੀ ਸੋਖ ਵੀ ਲੈਂਦੀ ਏ ਪਰ ਨੂਰ ਦੇ ਜਾਏ ਕਰਨ ਗੁਲਾਮੀ ਗਿੱਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਜਿਹੜੇ ਪਾਣੀ ਅੰਦਰ ਕੋਈ ਰਵਾਨੀ ਨਹੀਂ ਹੁੰਦੀ ਉਸ ਪਾਣੀ ਉੱਤੇ ਆਉਂਦੀ ਕਦੇ ਜਵਾਨੀ ਨਹੀਂ ਹੁੰਦੀ ਸੌੜੀਆਂ ਸੋਚਾਂ ਕੋਲੋਂ ਬੀਬਾ ਸਿੱਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਏ ਹਰ ਕੰਮ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਏ ਮੋਮਬੱਤੀ ਉੱਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਜੋ ਕੁਝ ਵੀ ਹੈ ਹੁੰਦਾ ਹੁੰਦਾ ਪੂਰੇ ਵਕਤਾਂ ਤੇ ਇੱਕ ਦਿਨ ਜਾਲੇ ਲੱਗ ਜਾਂਦੇ ਨੇ ਉੱਚੀਆਂ ਤਖਤਾਂ ਤੇ ਬਿਨ ਕੱਤੇ ਦੇ ਵੀ ਬਿਉਸੋਣੇ ਦੇ ਬਿੱਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਤੇ ਕਵਿਤਾ ਦੋਸਤੋ ਤੁਸੀਂ ਵੀ ਇਹ ਕਿਤਾਬ ਜ਼ਰੂਰ ਪੜ੍ਹਿਓ ਬਹੁਤ ਵਧੀਆ ਕਵਿਤਾ ਹੈਗੀ ਆ ਇੱਕ ਜੀਣ ਦੀ ਆਕਾਸ ਜਿਹੜੀ ਸਾਰਥਕ ਜ਼ਿੰਦਗੀ ਜਿਉਣ ਦਾ ਇੱਕ ਸੁਨੇਹਾ ਵੀ ਮਿਲਦਾ ਆ ਕਿ ਖਾਸ ਤੌਰ ਤੇ ਜਿੱਦਾਂ ਕਹਿੰਦੇ ਆ ਕਿ ਹਰ ਇੱਕ ਬੰਦੇ ਦੇ ਅੰਦਰ ਗੁਣ ਹੁੰਦਾ ਆ ਪਰ ਉਸ ਗੁਣ ਨੂੰ ਬਾਹਰ ਕੱਢਣ ਦੇ ਲਈ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ ਜਿੱਦਾਂ ਉਹਨਾਂ ਨੇ ਕਿਹਾ ਮਿਰਗਾ ਤੇਰੇ ਅੰਦਰ ਹੀ ਕਸਤੂਰੀ ਹੁੰਦੀ ਹੈ ਹਰ ਕੰਮ ਦੇ ਵਿੱਚ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ ਤੇ ਖਾਸ ਤੌਰ ਤੇ ਆਸਟ੍ਰੇਲੀਆ ਵਿੱਚ ਜਾਂ ਅਮਰੀਕਾ ਕੈਨੇਡਾ ਸਿੰਗਾਪੁਰ ਮਲੇਸ਼ੀਆ ਵਿੱਚ ਜਿੱਥੇ ਵੀ ਤੁਸੀਂ ਸਾਨੂੰ ਸੁਣ ਰਹੇ ਹਾਂ ਤੇ ਤੁਸੀਂ ਮਿਹਨਤ ਬਹੁਤ ਕਰਦੇ ਹਾਂ ਚਾਹੇ ਜਦੋਂ ਪਰਦੇਸੀ ਆਪਾਂ ਹੋ ਜਾਂਦੇ ਹਾਂ ਤੇ ਆਪਾਂ ਬਾਹਰ ਆ ਕੇ ਬਹੁਤ ਮਿਹਨਤ ਕਰਦੇ ਹਾਂ ਥੋੜਾ ਜਿਹਾ ਵੈਸੇ ਪ੍ਰਭਾਵ ਇਹ ਪੈ ਜਾਂਦਾ ਕਿ ਇੰਡੀਆ ਦੇ ਵਿੱਚ ਜਿਹੜੇ ਆਪਣੇ ਦੋਸਤ ਰਹਿ ਰਹੇ ਆ ਕਾਫੀ ਜਿਹੜੇ ਆ ਉਹ ਫਿਰ ਅਜੇ ਕਾਲਜ ਜਾਂਦੇ ਆ ਜਾਂ ਹੋਰ ਵੀ ਕਈ ਕਾਰਨ ਹੁੰਦੇ ਆ ਵੀ ਉਹ ਕੰਮ ਜਿਹੜਾ ਘੱਟ ਕਰਦੇ ਆ ਪਰ ਜਿਹੜਾ ਦੇਸ਼ ਛੱਡ ਕੇ ਬਾਹਰ ਆ ਗਿਆ ਪਰਦੇਸ ਦੀ ਧਰਤੀ ਤੇ ਕਦੇ ਵਿਹਲਾ ਨਹੀਂ ਮੈਂ ਕੋਈ ਬੰਦਾ ਦੇਖਿਆ ਵੀ ਵਿਹਲਾ ਬੈਠ ਕੇ ਜਾਂ ਵੈਸੇ ਹੀ ਘੁੰਮਦਾ ਆ ਪੈਸੇ ਜ਼ਰੂਰ ਕਮਾਈ ਜਾਂਦਾ ਜਾਂ ਰੋਜੀ ਰੋਟੀ ਦਾ ਪ੍ਰਬੰਧ ਜਿਹੜਾ ਆ ਜ਼ਰੂਰ ਕਰੀ ਜਾ ਰਿਹਾ ਖੈਰ ਆਪਾਂ ਇੱਕ ਗਾਣਾ ਸੁਣਦੇ ਹਾਂ ਦੋਸਤੋ ਤੇ ਤੁਹਾਡੇ ਜਿਹੜੇ ਮੈਸੇਜ ਆ ਉਹਨਾਂ ਦਾ ਵੀ ਇੰਤਜ਼ਾਰ ਰਹਿਣਾ ਆ ਤੇ ਉਦੋਂ ਤੱਕ ਮੈਂ ਸਾਂਝ ਬਣਾਉਂਦਾ ਗੁਰਸੇਵਕ ਸਿੰਘ ਜੀ ਉਹਨਾਂ ਦੇ ਨਾਲ ਤੇ ਇੱਦਾਂ ਹੀ ਜੁੜੇ ਰਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਦੇ ਉੱਤੇ
ਮੇਰੇ ਹਿੱਸੇ ਤਾਂ ਮਿਲ ਗਿਆ ਮੇਰੇ ਹਿੱਸੇ ਤਾਂ ਮਿਲ ਗਿਆ ਦੁੱਖ ਸੁੱਖ ਤੇ ਮਾਣ ਜੋ फिर हदों वध के खुशी ते अधिकार क्यों करा मैं जो भी हां जिथे भी हां खुश हाँ मालका तेरे दर ते जाके मंग वार वार क्यों करा तैनू फिक्र पूरे जगत दा मंगलिए जानदा तू मैनू भुल ना जामी नित पुकार क्यों करा कोई ना जाने रंग मालक दे कदों की तो की कर जावे राजे नू यो कर ते मंगता ते मंगता तख्त बिठावे खाक जिनी औकात ना मेरी मैं थोई उपर ये जग सारा ना ही मेरे विच गुण कोई मेरा दाता ही बख्शन हारा बोलन लई जुबान बख्शती अखियां इस्तियान बख्शती मेथों कुछ भी नहीं लुकाया मेरे मालिक ने मेरी चोली सब कुछ पाया मेरे मालिक ने मेथों कुछ भी नहीं लुकाया मेरे मालिक ने मेरी चोली सब कुछ पाया मेरे मालिक ने ते मापे बख्श जिस विच तगा फरे बना कोई ऐसे कम भी आपे बख्शे कर मेहनत ढंग सिखाया मेरे मालिक ने मेरी चोली सब कुछ पाया मेरे मालिक ने फुलवाड़ी जिया मैं कावड़दा सोना एक परिवार बख्शिया जो दुख सुख विच नाल खलोवे एहो जा दिलदार बख्शिया मैनू खुशी दा जाम पाया मेरे मालिक ने मेरी झोली सब कुछ पाया मेरे मालिक ने एक दिन एथे ही रह जावे ए शोरत पैसा मैल मुनारे एक दिन एथे ही रह जावे ओ बख्शी दाता मंगल तेरा झूठा दे बस पहना जावे पर ओ होना जो जाया मेरे मालिक ने मेथों कुछ भी नहीं लुकाया मेरे मालिक ने
जी दोस्तों एक बार फिर स्वागत है जी प्रोग्राम दे विच ते मनमोहन बारस दी आवाज दे विच तुसी ये गाना जिहड़ा सुन रहे सी ते दोस्तों ते हुण प्रोग्राम नूं अग्गे आपां वधाउंदे आं ते अपने नाल जुड़ गए ने गुरसेवक सिंह जी सत श्री अकाल गुरसेवक सिंह जी
ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੇ ਨਾਲ ਹੀ ਹਰਮਨ ਰੋੜੀ ਦੇ ਪ੍ਰੋਗਰਾਮ ਮੇਰਾ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਤੇ ਮੌਸਮ ਕਿੱਦਾਂ ਦਾ ਹੈ? ਮੌਸਮ ਕਾਫੀ ਖਰਾਬ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ, ਖਾਸ ਤੌਰ ਤੇ ਆਪਣੇ ਆਲੇ ਪਾਸੇ ਤੇ ਸਾਊਥ ਵੇਸ ਦੇ ਵਿੱਚ।
ਹਾਂਜੀ ਸਹੀ ਗੱਲ ਹੈ ਜੀ, ਮੌਸਮ ਖੱਚਰ ਖੁਆਰੀ ਹੋਇਆ ਚੱਲ ਰਿਹਾ, ਪਤਾ ਨੀ ਲੱਗ ਰਿਹਾ ਗਰਮੀ ਹੈ ਕਿ ਠੰਡ ਆ, ਤੇ ਸਿਹਤ ਖਰਾਬ ਕਰਨ ਵਾਲਾ ਮੌਸਮ ਅੱਜ ਕੱਲ੍ਹ। ਮੀਂਹ ਪੈ ਰਿਹਾ, ਠੰਡ ਹੋ ਜਾਂਦੀ ਆ, ਉਮ ਜਿਹਾ ਹੋ ਜਾਂਦਾ, ਰਲਵਾ ਮਿਲਵਾ ਜਿਹਾ
ਗਰਮੀ ਕਾਫੀ ਹੋ ਗਈ ਸੀ ਪਿਛਲੇ ਹਫਤੇ ਤੇ ਹੁਣ ਠੰਡ ਹੋ ਗਈ ਆ ਕਾਫੀ ਮੀਂਹ ਦੇ ਪੈਣ ਦੇ ਨਾਲ। ਤੇ ਆਪਣੇ ਨਾਲ ਹਰਮੀਤ ਸਿੰਘ ਚੰਨਾ ਸਾਹਿਬ ਵੀ ਜੁੜ ਗਏ ਆ ਤੇ ਉਹਨਾਂ ਦੇ ਨਾਲ ਬੱਬੂ ਧੀਰਾ ਨਿੱਕਾ ਤੇ ਅਮਰੀਕ ਸਿੰਘ ਫੌਜੀ ਹੈਗੇ ਆ ਨਾਲ ਤੇ ਕੋਬਰਮ ਤੋਂ ਤੇ ਪ੍ਰੋਗਰਾਮ ਸੁਣ ਰਹੇ ਆ। ਤੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਸਰਬਜੀਤ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਸਰਬਜੀਤ ਭਾਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਜਿਹੜੇ ਪਟਿਆਲਾ ਤੋਂ ਆਪਾਂ ਨੂੰ ਟੈਕਨੀਕਲ ਸਪੋਰਟ ਦੇ ਰਹੇ ਆ। ਤੇ ਨਾਲ ਦੀ ਨਾਲ ਉਹਨਾਂ ਨੇ ਜਿੰਨੇ ਵੀ ਕਹਿ ਰਹੇ ਕਿ ਸਰੋਤੇ ਆਪਣੇ ਨਾਲ ਜੁੜੇ ਹੋਏ ਆ ਹਰਮਨ ਰੇਡੀਓ ਦੇ ਉੱਤੇ, ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਆਪਾਂ ਮੌਸਮ ਦੀ ਗੁਰਸੇਵਕ ਸਿੰਘ ਜੀ ਗੱਲ ਕਰਦੇ ਸੀ ਤੇ ਮੌਸਮ ਦਾ ਪ੍ਰਭਾਵ ਜਿਹੜਾ ਆ ਚੰਨਾ ਸਾਹਿਬ ਤੇ ਪੈ ਗਿਆ ਤੇ ਕਹਿੰਦੇ ਵੀ ਕੋਈ 4-5 ਦਿਨ ਤੋਂ ਘਰ ਦੇ ਵਿੱਚ ਹੀ ਆ ਕਿਉਂਕਿ ਉਹਨਾਂ ਨੂੰ ਫਲੂ ਹੋ ਚੁੱਕਾ ਆ, ਪਰ ਹੁਣ ਜਿਹੜਾ ਆ ਵੈਦਰ ਕਹਿੰਦੇ ਵੀ ਸਹੀ ਆ ਤੇ ਉਹਨਾਂ ਨੇ ਗਾਣਾ ਸੁਣਨ ਦੀ ਫਰਮਾਇਸ਼ ਵੀ ਕੀਤੀ ਆ, ਕੋਲੈਬੋਰੇਸ਼ਨ ਜਿਹੜਾ ਕਿ ਸੁਖਜਿੰਦਰ ਸ਼ਿੰਦਾ ਤੇ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ, ਤੇ ਰੱਬ ਰਾਖਾ ਕਿਹਾ ਉਹਨਾਂ ਨੇ। ਤੇ ਤੁਸੀਂ ਚੰਨਾ ਸਾਹਿਬ ਆਪਣੀ ਸਿਹਤ ਦਾ ਖਿਆਲ ਰੱਖਿਓ, ਹਨਾ ਮੌਸਮ ਥੋੜਾ ਜਿਹਾ ਹੈਗਾ ਆ ਤੇ ਇਸ ਕਰਕੇ ਮੌਸਮ ਤੋਂ ਵੀ ਬਚ ਕੇ ਰਹੋ।
ਬਿਲਕੁਲ ਜੀ, ਕਿਉਂਕਿ ਮੈਂ ਹੁਣ ਇੱਥੇ ਮੈਂ ਤਾਂ ਕੀ ਕਹਿ ਸਕਦਾ ਕਿਉਂਕਿ ਕੱਲ ਤਾਂ ਮੈਂ ਵੀ ਖੱਜਲ ਹੋ ਰਿਹਾ ਮੌਸਮ ਕਰਕੇ, ਸਿਹਤ ਜੀ ਢਿੱਲੀ ਹੋਈ ਆ। ਸੋ ਵਿਚਾਰ ਰੱਖੋ, ਪ੍ਰੈਕਟੀਕਲ ਵੇ ਤੇ ਹੋ ਚੁੱਕਾ ਆ ਕਿਉਂਕਿ ਕੱਲ ਮੌਸਮ ਪਹਿਲਾਂ ਸਵੇਰ ਤਾਂ ਗਰਮੀ ਸੀ, ਬਿਨਾਂ ਜੈਕਟ ਤੋਂ ਨਿਕਲ ਤਾਂ ਨੁਕਸਾਨ ਹੋ ਗਿਆ ਮੀਂਹ ਸ਼ੁਰੂ ਹੋਣ ਕਰਕੇ। ਸੋ ਕੱਪੜੇ ਵਾਰਮ ਕਲੋਸ ਆਪਣੇ ਕੋਲ ਰੱਖੋ, ਪਤਾ ਨੀ ਕਦੋਂ ਠੰਡ ਹੋ ਜਾਣੀ ਕਦੋਂ ਗਰਮੀ ਹੋਣੀ ਆ,
ਸਰੀਰ ਵੀ ਉਦਾਂ ਦਾ ਹੋ ਜਾਂਦਾ ਹਨਾ, ਤੇ ਸਰੀਰ ਨੂੰ ਥੋੜਾ ਜਿਹਾ ਜੇ ਇਦਾਂ ਦਾ ਭਰਮ ਭੁਲੇਖੇ ਜਿਹਦੇ ਪੈਂਦੇ ਆ ਤੇ ਸਰੀਰ ਜਿਹੜਾ ਭਰਮ ਭੁਲੇਖਿਆਂ ਦੇ ਵਿੱਚ ਫਸ ਜਾਂਦਾ, ਦਿਮਾਗੀ ਬੁਖਾਰ ਹੋ ਜਾਂਦੇ ਆ। ਤੇ ਉਹਨਾਂ ਨੇ ਨਾਲ ਮੈਸੇਜ ਵੀ ਭੇਜਿਆ, ਉਹ ਕਹਿੰਦੇ ਵੀ ਜਿਹਦਾ ਫਲਦਾਰ ਬੂਟੇ ਹੁੰਦੇ ਆ ਤੇ ਇਦਾਂ ਗਵਾਂਢ ਜਿਹੜੇ ਵਿਅਕਤੀ ਹੁੰਦੇ ਆ ਉਹੀ ਝੁਕਦੇ ਹੁੰਦੇ ਆ, ਜਿਹੜਾ ਸੁੱਕਿਆ ਹੋਇਆ ਦਰਖਤ ਆ ਤੇ ਮੂਰਖ ਵਿਅਕਤੀ ਆ ਉਹ ਕਦੀ ਝੁਕਦੇ ਨਹੀਂ ਹੁੰਦੇ, ਜਿਹੜੀ ਕਹਿੰਦੇ ਵੀ ਕਿਰਦਾਰ ਦੀ ਕਦਰ ਪੈਂਦੀ ਆ। ਵੈਸੇ ਤਾਂ ਕਹਿੰਦੇ ਵੀ ਜਿਹਦਾ ਸਾਇਆ ਜਿਹੜਾ ਪਰਛਾਵਾਂ ਆ ਉਹ ਇਨਸਾਨ ਦੇ ਜਿਹੜੇ ਕੱਦ ਨਾਲ ਉਹ ਵੱਡਾ ਹੁੰਦਾ ਆ। ਤੇ ਸਤਿ ਸ੍ਰੀ ਅਕਾਲ ਉਹਨਾਂ ਨਾਲ ਬੁਲਾਈ ਆ। ਤੇ ਨਾਲ ਦੀ ਨਾਲ ਇੱਕ ਕਿਹਾ ਉਹਨਾਂ ਨੇ ਵੀ ਜਿਹੜਾ ਸਵਾਰਥ ਦੇ ਨਾਲ ਰਿਸ਼ਤੇ ਜਿੰਨਰਜੀ ਬਣਾਉਣ ਦੀ ਕੋਸ਼ਿਸ਼ ਕਰ ਲਓ ਉਹ ਰਿਸ਼ਤੇ ਬਣਨਗੇ ਨਹੀਂ, ਸਿਰਫ ਪਿਆਰ ਦੇ ਨਾਲ ਜਿਹੜੇ ਰਿਸ਼ਤੇ ਬਣਦੇ ਆ ਉਹਨਾਂ ਨੂੰ ਤੋੜਨ ਦੀ ਵੀ ਕੋਸ਼ਿਸ਼ ਕਰ ਲਓ ਉਹ ਕਦੀ ਟੁੱਟਦੇ ਨਹੀਂ। ਯਾਨੀ ਉਹਨਾਂ ਨੇ ਕਿਹਾ ਵੀ ਰਿਸ਼ਤਿਆਂ ਦੇ ਵਿੱਚ ਸਵਾਰਥ ਜਿਹੜਾ ਨਾ ਹੋਵੇ ਫਿਰ ਹੀ ਉਹ ਰਿਸ਼ਤੇ ਨਿਭਦੇ ਆ ਜੀ। ਗੁਰਸੇਵਕ ਸਿੰਘ ਜੀ ਕੀ ਕਹੋਗੇ ਇਹਦੇ ਬਾਰੇ?
ਸਹੀ ਗੱਲ ਹੈ, ਕਈ ਵਾਰ ਆਪਣੇ ਸਰੋਤਿਆਂ ਵੱਲੋਂ ਭੇਜੇ ਗਏ ਸੁਨੇਹੇ ਐਂ ਲੱਗਦੇ ਕਿ ਜਿੱਦਾਂ ਆਪਾਂ ਦੀ ਜ਼ਿੰਦਗੀ ਚ ਘਟ ਰਿਹਾ ਹੁੰਦਾ ਕੁਛ ਨਾ ਕੁਛ, ਤੇ ਸਾਨੂੰ ਕਾਫੀ ਸਹਾਈ ਹੋ ਜਾਂਦੀਆਂ ਗੱਲਾਂ ਆ। ਅਕਸਰ ਦੇਖਦੇ ਆ ਕੁਛ ਰਿਸ਼ਤੇ ਜਿਹੜੇ ਭਾਵੇਂ ਯਾਰੀ ਦੋਸਤੀ ਚ ਹੋਣ ਜਾਂ ਯਾਰੀ ਦੋਸਤੀ ਚ ਇੱਥੇ ਹੁੰਦੇ ਹੋਰ ਤਾਂ ਦੂਜੇ ਰਿਸ਼ਤੇਦਾਰੀ ਇੱਥੇ ਕਿਹੜੀ ਆ, ਤੇ ਅਸੀਂ ਨਿਭਾਉਣ ਦੀ ਕੋਸ਼ਿਸ਼ ਕਰਦੇ ਆ ਸਵਾਰਥ ਕਰਕੇ ਜਾਂ ਉਹ ਸਵਾਰਥ ਕਰਕੇ ਆਪਣੇ ਨਾਲ ਨਿਭ ਰਹੀ ਹੁੰਦੀ ਆ ਨਾ, ਪਰ ਮਨੋ ਮਨ ਖਟਾਸ ਬਹੁਤ ਵੱਧ ਜਾਂਦੀ ਆ। ਸੋ ਇਹਨਾਂ ਦੇ ਸੁਨੇਹੇ ਭੇਜੋ, ਸੁਨੇਹੇ ਕਾਫੀ ਸਹਾਈ ਹੋ ਜਾਂਦੇ ਨਾ ਮੈਂਟਲੀ ਆਪਾਂ ਨੂੰ, ਤੇ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਸੁਨੇਹਾ ਭੇਜਣ ਦੇ ਲਈ
ਜੀ। ਤੇ ਅੱਗੇ ਆਪਣੇ ਨਾਲ ਦਲਜੀਤ ਸਿੰਘ ਜੀ ਜੁੜ ਚੁੱਕੇ ਆ ਮਹਿਤਾ ਚੌਂਕ ਤੋਂ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੁਹਾਨੂੰ ਵੀ ਭਾਜੀ ਸਤਿ ਸ੍ਰੀ ਅਕਾਲ। ਤੇ ਉਹਨਾਂ ਨੇ ਮੈਸੇਜ ਭੇਜਿਆ, ਉਹ ਕਹਿੰਦੇ ਵੀ ਲੋਕ ਸੋਚਦੇ ਨੇ ਕਿ ਸਿਰਫ ਹਥਿਆਰ ਚਲਾਉਣ ਲਈ ਜਿਗਰੇ ਦੀ ਲੋੜ ਹੁੰਦੀ ਹੈ, ਪਰ ਨਹੀਂ, ਕਲਮ ਚਲਾਉਣ ਲਈ ਵੀ ਜਿਗਰੇ ਦੀ ਲੋੜ ਹੁੰਦੀ ਹੈ। ਹਥਿਆਰਾਂ ਦਾ ਫੱਟ ਤਾਂ ਸਿਰਫ ਸਰੀਰ ਤੇ ਲੱਗਦਾ ਹੈ, ਪਰ ਕਲਮ ਦਾ ਫੱਟ ਬੰਦੇ ਦੇ ਜ਼ਮੀਰ ਤੇ ਲੱਗਦਾ। ਹਥਿਆਰਾਂ ਨਾਲ ਕਿਸੇ ਨੂੰ ਸਿਰਫ ਗੁਲਾਮ ਬਣਾਇਆ ਜਾ ਸਕਦਾ ਹੈ, ਪਰ ਕਲਮ ਨਾਲ ਕਿਸੇ ਜਾਨਵਰ ਨੂੰ ਇਨਸਾਨ ਬਣਾਇਆ ਜਾ ਸਕਦਾ ਹੈ। ਹਥਿਆਰਾਂ ਦੇ ਬਾਰ ਨਾਲ ਖੂਨ ਨਿਕਲਦਾ ਹੈ, ਪਰ ਕਲਮ ਦੇ ਬਾਰ ਬੰਦੇ ਅੰਦਰੋਂ ਭੈੜੀ ਮੱਤ ਵੀ ਕੱਢ ਸਕਦੇ ਹਨ। ਬਹੁਤ ਵਧੀਆ ਮੈਸੇਜ ਭਾਜੀ ਨੇ ਭੇਜਿਆ,
ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ ਦਾ ਭੇਜਣ ਲਈ। ਸਹੀ ਗੱਲ ਹੈ ਜੀ, ਆਪਣੇ ਤਾਂ ਵੈਸੇ ਵੀ ਜਿੱਦਾਂ ਕਿ ਅਸੀਂ ਸਾਰੇ ਮੋਸਟਲੀ ਬਿਲੋਂਗ ਕਰਦੇ ਹਾਂ ਪੰਜਾਬ ਤੋਂ, ਠੀਕ ਹੈ ਜੀ, ਇੱਥੇ ਗੁਰੂ ਪੀਰ ਪੈਗੰਬਰ ਮਹਾਂਸ਼ੀਆਂ ਨੇ ਇੱਥੇ ਜਨਮ ਲਿਆ ਪੰਜਾਬ ਦੀ ਧਰਤੀ ਤੇ, ਤੇ ਦੇਖ ਲਓ ਉਹਨਾਂ ਦੀ ਕਲਮ ਚੱਲੀ ਕਰਕੇ ਆਪਾਂ ਹਜੇ ਤੱਕ ਗੁਜ਼ਾਰਾ ਕਰੀ ਜਾ ਰਹੇ ਹਾਂ, ਉਹਨਾਂ ਦੀ ਕਲਮ ਕਰਕੇ ਹੀ ਸਾਨੂੰ ਸਿਹਤ ਮਿਲ ਰਹੀ ਆ। ਸੋ ਇਹਦੀ ਇੰਪੋਰਟੈਂਸ ਤਾਂ ਸਾਨੂੰ ਜਾਣਨੀ ਚਾਹੀਦੀ ਹੈ ਇਸ ਚੀਜ਼ ਦੀ
ਜੀ। ਬਿਲਕੁਲ, ਤੇ ਅੱਗੇ ਆਪਣੇ ਨਾਲ ਸੁਖਜੋਤ ਸੰਧੂ ਵੀ ਜੁੜ ਚੁੱਕੇ ਆ ਮੈਲਬੋਰਨ ਤੋਂ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਹਾਜ਼ਰੀ ਮਨਜ਼ੂਰ ਕਰਨ ਲਈ ਕਿਹਾ। ਤੇ ਸੁਖਜੋਤ ਸੰਧੂ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ, ਤੇ ਸੁਖਜੋਤ ਸੰਧੂ ਸਾਹਿਬ ਆਪਾਂ ਨੂੰ ਮਿਲ ਕੇ ਗਏ ਆ, ਬਹੁਤ ਵਧੀਆ ਇਨਸਾਨ ਆ, ਕਲਾਕਾਰ ਵੀ ਹੈਗੇ ਆ, ਤੇ ਆਸ ਕਰਦੇ ਆ ਕਿ ਹੋਰ ਵੀ ਆਪਣੀ ਕਲਾਕਾਰੀ ਦੇ ਨਾਲ ਅੱਗੇ ਵਧਣਗੇ ਤੇ ਫਿਲਮਾਂ ਜਿਹੜੀਆਂ ਬਣਾਉਂਦੇ ਆ, ਤੇ ਅਸੀਂ ਕੋਸ਼ਿਸ਼ ਵੀ ਕੀਤੀ ਉਹਨਾਂ ਨੂੰ ਕਿਹਾ ਵੀ ਵੈਸੇ ਕੋਸ਼ਿਸ਼ ਉਹ ਕਰ ਵੀ ਰਹੇ ਆ ਕਿ ਅਗਲੀਆਂ ਜਿਹੜੀਆਂ ਫਿਲਮਸ ਆ ਦੋਸਤੋ ਉਹਨਾਂ ਦੀਆਂ ਆਉਣਗੀਆਂ, ਉਹਨਾਂ ਦੇ ਵਿੱਚ ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲੂਗਾ। ਕਾਫੀ ਹੁਣ ਉਪਰਾਲਾ ਜਿਹੜਾ ਇਸ ਮਾਮਲੇ 'ਚ ਕਰਨ ਜਾ ਰਹੇ ਆ।
ਸਹੀ ਗੱਲ ਜੀ, ਬਹੁਤ ਵਧੀਆ ਸਵਾਲ ਲੱਗਾ। ਸੋਸ਼ਲ ਮੀਡੀਆ ਦੇ ਸਟਾਰ ਆ ਤੇ ਵਾਇੰਸ, ਇਹ ਤੇ ਇਹਨਾਂ ਦੇ ਨਾਲ ਜੇਡੀ ਜੇਡੀ ਹਾਂਜੀ, ਇਹਨਾਂ ਦੀ ਜੋੜੀ ਬਹੁਤ ਵਧੀਆ ਤੇ ਬਹੁਤ ਸੋਹਣੀਆਂ ਵੀਡੀਓ ਬਣਾਉਂਦੇ ਆ। ਤੇ ਉਹਨੇ ਕਿਹਾ, ਦੱਸਿਆ ਵੀ ਅਸੀਂ ਕਹਿ ਤਾਂ ਦਿੰਦੇ ਕਿ ਮੈਸੇਜ ਵਾਲੀਆਂ ਬਣਾਓ, ਤਾਂ ਉਹ ਕਹਿੰਦੇ ਵੀ ਹਜੇ ਸਟਾਰਟਿੰਗ ਦੇ ਵਿੱਚ ਜਿੱਦਾਂ ਦੇ ਵਿਊਅਰਸ ਹੁੰਦੇ ਆ ਨਾ, ਜਿੱਦਾਂ ਦੇ ਉਹਨਾਂ ਨੂੰ ਵਿਊ ਆਉਂਦੇ ਜਾਂ ਦੇਖਣ ਵਾਲੇ ਹੁੰਦੇ ਆ, ਦਰਸ਼ਕ ਹੁੰਦੇ ਆ, ਤਾਂ ਉਸ ਹਿਸਾਬ ਨਾਲ ਬਣਾ ਰਹੇ ਆ। ਪਰ ਬਹੁਤ ਜਲਦੀ ਉਹ ਕਹਿੰਦੇ ਕੋਸ਼ਿਸ਼ ਕਰਾਂਗੇ ਅਸੀਂ ਹਰੇਕ ਵੀਡੀਓ ਦੇ ਵਿੱਚ ਮੈਸੇਜ ਹੋਵੇ। ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਸੇਜ ਭੇਜਣ ਲਈ ਤੇ ਗੱਲ ਮੰਨਣ ਲਈ ਵੀ।
ਜੀ ਬਿਲਕੁਲ। ਤੇ ਹੁਣ ਗੁਰਸੇਵ ਸਿੰਘ ਜੀ, ਆਪਾਂ ਆਸਟ੍ਰੇਲੀਆ ਦੀਆਂ ਨਿਊਜ਼ ਸਰੋਤਿਆਂ ਨੂੰ ਦੱਸ ਦਈਏ ਕਿ ਕੀ ਹੋ ਰਿਹਾ ਆਸਟ੍ਰੇਲੀਆ ਦੇ ਵਿੱਚ, ਕੀ ਕੀ ਵਾਪਰ ਰਿਹਾ ਆ, ਤੇ ਸ਼ੁਰੂ ਕਰੋ ਫਿਰ ਪਹਿਲੀ ਖਬਰ ਲੈ ਕੇ ਆਓ
ਆਸਟ੍ਰੇਲੀਆ। ਆਸਟ੍ਰੇਲੀਆ ਦੇ ਨਾਲ ਨਾਲ ਪਹਿਲਾਂ ਥੋੜੀ ਦੁਨੀਆ ਵਾਲੀ ਲੈ ਕੇ ਜਾਂਦਾ ਜੀ, ਯੂਰਪ ਤੇ ਚੱਲਦੇ ਆ ਪਹਿਲਾਂ ਤਾਂ, ਕਿਉਂਕਿ ਇਟਲੀ ਦੇ ਸੈਂਟਰਲ ਰਿਮੋਟ ਏਰੀਆ ਵਿੱਚ ਭੂਚਾਲ ਆਉਣ ਦੇ ਕਾਰਨ ਹੁਣ ਤੱਕ 120 ਲੋਕਾਂ ਦੀ ਜਾਨ ਜਾ ਚੁੱਕੀ ਆ ਤੇ 368 ਲੋਕ ਜ਼ਖਮੀ ਹੋ ਚੁੱਕੇ ਆ। ਇਟਲੀ ਵਿੱਚ 2009 ਤੋਂ ਬਾਅਦ ਹੁਣ ਇਸ ਸਭ ਤੋਂ ਭਿਆਨਕ ਭੂਚਾਲ ਆ, ਕਿਉਂਕਿ 2009 ਦੇ ਵਿੱਚ ਵੀ ਭੂਚਾਲ ਆਉਣ ਦੇ ਕਾਰਨ 300 ਲੋਕਾਂ ਦੀ ਜਾਨ ਚਲੀ ਗਈ ਸੀਗੀ। ਤੇ ਸਟਿਲ ਰੈਸਕਿਊ ਟੀਮਸ ਕੰਮ ਕਰ ਰਹੀਆਂ ਆ, ਹਜੇ ਗਿਣਤੀ ਰੁਕੀ ਨਹੀਂ ਆ, ਅੱਗੇ ਚੱਲੀ ਜਾ ਰਹੀ ਹੈ ਜਿਨ੍ਹਾਂ ਦੀ ਜਾਨ ਗਿਆ। ਸੋ ਯਾਨੀ ਕਿ 120 ਤੋਂ ਅੱਗੇ ਵਧਣ ਦਾ ਖਾਸਾ ਆ, ਤੇ ਸਟਿਲ ਰੈਸਕਿਊ ਟੀਮਸ ਕੰਮ ਕਰ ਰਹੀਆਂ ਨੇ ਇਸ ਇੱਥੇ ਬਚਾਓ ਦੇ ਲਈ।
ਬਿਲਕੁਲ
ਹਾਂਜੀ
ਜੀ। ਤੇ ਆਸਟ੍ਰੇਲੀਆ ਇਮੀਗ੍ਰੇਸ਼ਨ ਨੇ ਵੀ ਦੋਸਤੋ ਇਹ ਉਮੀਦ ਕੀਤੀ ਹੈ ਕਿ ਉੱਥੇ ਜੇ ਕੋਈ ਗਿਆ ਹੋਇਆ ਹੈ ਆਸਟ੍ਰੇਲੀਆ ਨਾਗਰਿਕ, ਵੈਸੇ ਉਹਨਾਂ ਨੇ ਇਨਕੁਆਇਰੀ ਉਹਦੇ ਲਈ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਕਿ ਜੇ ਇਟਲੀ ਦੇ ਵਿੱਚ ਕਿੰਨੇ ਨਾਗਰਿਕ ਆਸਟ੍ਰੇਲੀਆ ਦੇ ਹੈਗੇ ਆ, ਤੇ ਕੋਈ ਵੀ ਕੰਟੈਕਟ ਕਰਨਾ ਚਾਹੁੰਦਾ ਤਾਂ ਤੁਸੀਂ ਇਮੀਗ੍ਰੇਸ਼ਨ ਦੇ ਨਾਲ ਕੰਟੈਕਟ ਕਰ ਸਕਦੇ ਆ, ਆਸਟ੍ਰੇਲੀਅਨ ਇਮੀਗ੍ਰੇਸ਼ਨ ਦੇ ਨਾਲ। ਜੇ ਤੁਸੀਂ ਇੱਥੋਂ ਕੋਈ ਗਿਆ, ਤੁਹਾਡੀ ਫੈਮਿਲੀ ਦੀ ਤੁਸੀਂ ਸੁੱਖ ਸਾਂਦ ਪੁੱਛਣੀ ਆ ਜਾਂ ਕਿਸੇ ਵੀ ਵੈਲਫੇਅਰ ਦੀ ਗੱਲ ਕੋਈ ਕਰਨੀ ਆ, ਤਾਂ ਤੁਸੀਂ ਇਮੀਗ੍ਰੇਸ਼ਨ ਜਿਹੜੀ ਆ ਉੱਥੇ ਇਨਕੁਆਇਰੀ ਜਿਹੜੀ ਆ ਬਣਾ ਰਹੀ ਆ, ਕਿਉਂਕਿ 6.2 ਮੈਗਨੀਚਿਊਡ ਦਾ ਇਹ ਭੂਚਾਲ ਜਿਹੜਾ ਨੌਰਥੀਆ ਦੇ ਵਿੱਚ ਆਇਆ ਸੀਗਾ ਤੇ ਕਾਫੀ ਇਸ ਭੂਚਾਲ ਨੇ ਨੁਕਸਾਨ ਜਿਹੜਾ ਆ ਕੀਤਾ ਆ। ਜੀ ਗੁਰਸੇਵ ਸਿੰਘ ਜੀ।
ਹਾਂਜੀ, ਤੇ ਇਸ ਦੇ ਨਾਲ ਹੀ ਨਿਊ ਸਾਊਥ ਵੇਲ ਤੋਂ ਖਬਰ ਆ ਕਿ ਨਿਊ ਸਾਊਥ ਵੇਲ ਸੁਪਰੀਮ ਕੋਰਟ ਵੱਲੋਂ ਅੱਜ ਰੋਜਰ ਡਿਟੈਕਟਿਵ ਰੋਜਰ ਰੋਜਰਸਨ ਅਤੇ ਐਕਸ ਕਾਪ ਗਲੈਨ ਮੈਕਨਾਮਾ ਨੂੰ ਸਜ਼ਾ ਸੁਣਾਈ ਜਾਣੀ ਹੈ, ਜੋ ਕਿ ਜੂਨ ਮਹੀਨੇ ਯੂਰੀ ਵੱਲੋਂ 20 ਸਾਲਾ ਜੈਮੀ ਗੋ ਦੇ ਕਤਲ ਦੇ ਵਿੱਚ ਦੋਸ਼ੀ ਪਾਏ ਗਏ ਸਨ। ਉਹਨਾਂ ਨੇ 20 ਮਈ 2014 ਨੂੰ ਡਰੱਗ ਡੀਲਰ 20 ਸਾਲਾ ਲੜਕੇ ਦਾ ਕਤਲ ਕਰ ਦਿੱਤਾ ਗਿਆ ਸੀ, ਤੇ ਇਸ ਘਨੌਣੀ ਹਰਕਤ ਵਿੱਚ ਉਹ ਆਪ ਵੀ ਸ਼ਾਮਲ ਸਨ, ਤੇ ਜੋ ਕਿ ਉਹਨਾਂ ਨੇ ਬਾਅਦ ਚੋਂ ਇਸ ਨੂੰ ਸ਼ੂਟ ਇੱਕ ਕਹਿੰਦੇ ਦੇ ਗੈਂਗਵਾਰ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ, ਤੇ ਅੱਜ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਜਾਣੀ ਹੈ ਨਿਊ ਸਾਊਥ ਸੁਪਰੀਮ ਕੋਰਟ ਵੱਲੋਂ।
ਜੀ, ਤੇ ਜਿਵੇਂ ਦੋਸਤੋ ਦੱਸਿਆ ਆਪਾਂ ਕਿ ਕਾਫੀ ਹੈਵੀ ਜਿਹੜਾ ਬਾਰਿਸ਼ ਹੋਈ ਆ, ਕੱਲ ਵੀ ਬਹੁਤ ਇੱਥੇ ਕੁਈਨਸਲੈਂਡ ਵਿੱਚ ਵੀ ਬਹੁਤ ਜ਼ਿਆਦਾ ਮੀਂਹ ਪਿਆ, ਪਰ ਨਿਊ ਸਾਊਥ ਵੇਲਸ ਵਿੱਚ ਤਾਂ ਤਬਾਹੀ ਕਾਫੀ ਮਚਾਈ ਆ ਇਸ ਮੀਂਹ ਨੇ, ਤੇ ਉੱਥੇ ਨਿਊ ਸਾਊਥ ਵੇਲਸ ਦੇ ਵਿੱਚ ਜਿਹੜਾ ਇਹ ਮੀਂਹ ਇੰਨਾ ਜ਼ਿਆਦਾ ਪਿਆ ਕਿ ਉੱਥੇ ਇੱਕ 72 ਸਾਲ ਦੇ ਬਜ਼ੁਰਗ ਸੀਗੇ, ਕਾਰ ਦੇ ਵਿੱਚ ਜ਼ਿਆਦਾ ਮੀਂਹ ਜਿੱਦਾਂ ਜਾ ਰਿਹਾ ਸੀ, ਕਾਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਭਰ ਗਿਆ ਤੇ ਦਰਖਤ ਦੇ ਉੱਤੇ ਚੜ੍ਹ ਗਿਆ, ਪਰ ਉਸ ਤੋਂ ਬਾਅਦ ਉਹ ਅਜੇ ਤੱਕ ਲੱਭੇ ਨਹੀਂ ਹੈਗੇ, ਗੁਆਚ ਗਏ ਆ। ਇਹ ਲੀਸੈਸਟਰ ਕਰੀਕ ਦੇ ਉੱਤੇ ਇਹ ਹਾਦਸਾ ਹੋਇਆ ਆ, ਤੇ ਕੱਲ ਸ਼ਾਮ ਕਿਉਂਕਿ ਸ਼ਾਮ ਪੈ ਗਈ ਸੀ ਤੇ ਹਨੇਰੇ ਕਰਕੇ ਜਿਹੜਾ ਸਰਚ ਸੀਗੀ ਸਸਪੈਂਡ ਕਰ ਦਿੱਤੀ ਗਈ ਸੀ, ਤੇ ਅੱਜ ਸਵੇਰੇ ਸ਼ੁਰੂ ਹੋ ਗਈ ਹੋਣੀ ਆ ਕਿ ਉਹਦੀ ਜਿਹੜੀ ਸਰਚ ਜਿਹੜੀ 72 ਈਅਰਸ ਓਲਡ ਵਿਅਕਤੀ ਦੀ ਹੈਗੀ ਆ। ਨਾਲ ਦੀ ਨਾਲ ਨਿਊ ਸਾਊਥ ਵੇਲਸ ਦੀ ਇੱਕ ਖਬਰ ਹੈਗੀ ਆ ਜਿੱਥੇ ਕਿ 34 ਦੇ ਕਰੀਬ ਜਿਹੜੇ ਗੈਰ ਕਾਨੂੰਨੀ ਵਰਕਰ ਜਿਹੜੇ ਆ ਫੜੇ ਗਏ ਆ, ਇਹ ਬੁਗੁਲਗਾ ਦੇ ਵਿੱਚ ਫੜੇ ਗਏ ਆ, ਜਿਨ੍ਹਾਂ ਦੇ ਵਿੱਚ 14 ਅਨਲੋਫੁਲ ਨੋਨ ਸਿਟੀਜ਼ਨਸ ਹੈਗੇ ਆ ਤੇ 20 ਦੇ ਕਰੀਬ ਜਿਹੜੇ ਲੋਫੁਲ ਨੋਨ ਸਿਟੀਜ਼ਨਸ ਹੈਗੇ ਆ, ਜਿਨ੍ਹਾਂ ਨੇ ਕਿ ਵੀਜ਼ਾ ਦੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਹੈਗੀਆਂ ਉਹਦੀਆਂ ਐਗਰੀਕਲਚਰ ਸੈਕਟਰ ਦੇ ਵਿੱਚ ਜਾ ਕੇ ਤੋੜੀਆਂ ਸੀਗੀਆਂ, ਤੇ 32 ਜਿਹੜੇ ਅਡਲਟ ਹੈਗੇ ਆ ਉਹਨਾਂ ਨੂੰ ਬੇਲਾਵੁੱਡ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਸਿਡਨੀ ਦੇ ਵਿੱਚ ਲਿਜਾਇਆ ਗਿਆ, ਤੇ 2 ਮਾਈਨਰਸ ਹੈਗੇ ਇਹਨਾਂ ਦੇ ਵਿੱਚ ਜਿਨ੍ਹਾਂ ਨੂੰ ਹੋਰ ਕਿਤੇ ਲੈ ਕੇ ਗਏ ਆ। ਇਹ ਜਾਣਕਾਰੀ ਜਿਹੜੀ ਆ ਇਮੀਗ੍ਰੇਸ਼ਨ ਮਿਨਿਸਟਰ ਪੀਟਰ ਡਟਨ ਨੇ ਕੱਲ ਦਿੱਤੀ ਆ। ਤੇ ਨਾਲ ਦੀ ਨਾਲ ਅਗਲੀ ਖਬਰ ਹੈਗੀ ਨਿਊ ਸਾਊਥ ਵੇਲਸ ਦੀ, ਜਿੱਥੇ ਕਿ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਪਾਸ ਕੀਤਾ ਗਿਆ ਆ ਤਾਂ ਕਿ ਜਿਹੜੀਆਂ ਆਪਣੇ ਅਲਕਲੋਇਡ ਪੋਪੀਸ ਦੀ ਜਿਹੜੀ ਖੇਤੀ ਆ ਉਹ ਕੀਤੀ ਜਾ ਸਕਦੀ ਆ, ਤੇ ਇਹ ਜਿਹੜੀ ਪੋਪੀਸ ਦੀ ਖੇਤੀ ਆ ਇਹਨੂੰ ਹੁਣ ਲੀਗਲਾਈਜ਼ ਕਰ ਦਿੱਤਾ ਗਿਆ ਆ, ਕਾਨੂੰਨੀ ਮਾਨਤਾ ਦੇ ਦਿੱਤੀ ਗਈ ਆ, ਤਾਂ ਕਿ ਜਿਹੜੀ ਇਹ ਕਿਹਾ ਗਿਆ ਆ ਨਿਆਲ ਬਲੇਨ ਦੇ ਵੱਲੋਂ ਜਿਹੜੇ ਕਿ ਪ੍ਰਾਇਮਰੀ ਇੰਡਸਟਰੀ ਦੇ ਮਿਨਿਸਟਰ ਵੀ ਹੈਗੇ ਆ, ਉਹਨਾਂ ਨੇ ਕਿਹਾ ਵੀ ਜਿਹੜੀ ਅਲਕਲੋਇਡ ਪੋਪੀਜ਼ ਹੈਗੀਆਂ ਨਾ, ਤੋਂ ਕਾਫੀ ਦਵਾਈਆਂ ਜਿਹੜੀਆਂ ਬਣਾਈਆਂ ਜਾਂਦੀਆਂ ਆ, ਜਿਨ੍ਹਾਂ ਦੀ ਕਿ ਕਾਫੀ ਜ਼ਰੂਰਤ ਰਹਿੰਦੀ ਆ, ਲਾਈਫ ਸੇਵਿੰਗ ਹੈਗੀਆਂ ਇਹ ਜਿਹੜੀਆਂ ਦਵਾਈਆਂ। ਇਹਨਾਂ ਜਿਹੜੀਆਂ ਜਿੱਦਾਂ ਨੌਫੀਨਸ ਹੈਗੀ ਆ, ਕੋਡੀਨ ਹੈਗੀ ਆ, ਇਹ ਜਿਹੜੀਆਂ, ਪਰ ਇਹਦੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਸੇਫ ਅਤੇ ਸੁਰੱਖਿਅਤ ਜਿਹੜੀ ਖੇਤੀ ਆ ਉਹਦੇ ਲਈ ਉਹਨਾਂ ਨੇ ਕਿਹਾ ਕਿ ਇਹੋ ਜਿਹਾ ਤੇ ਮਾਨਤਾ ਜਿਹੜੀ ਧਿਆਨ ਜਿਹੜਾ ਆ ਰੱਖਿਆ, ਮਾਪਦੰਡਾਂ ਦਾ ਜਿਹੜਾ ਧਿਆਨ ਆ ਜ਼ਰੂਰ ਇਸ ਮਾਮਲੇ ਦੇ ਵਿੱਚ ਰੱਖਿਆ ਜਾਊਗਾ। ਜੀ ਗੁਰਸੇਵ ਸਿੰਘ ਜੀ।
ਹਾਂਜੀ, ਪਰ ਉਹ ਇੱਕ ਜਿਹੜੀ ਖ਼ਬਰ ਤੁਸੀਂ ਪਹਿਲਾਂ ਸਾਂਝੀ ਕੀਤੀ ਸੀ ਨਿਊ ਸਾਊਥ ਵੇਲ ਦੇ ਮੀਂਹ ਕਾਰਨ ਜਿਹੜੇ 71 ਸਾਲ ਬਜ਼ੁਰਗ ਵਾਲੇ, ਤੇ ਉਸ ਵਿੱਚ ਇੰਨਾ ਜ਼ਰੂਰ ਅਸੀਂ ਬੇਨਤੀ ਕਰਨੀ ਚਾਹੁੰਦੇ ਜਿਹੜੇ ਵੀਰੈਸਟ ਏਰੀਆ ਬੇਸ਼ੱਕ ਇੰਡੀਆ ਆ, ਉਹ ਸੇਫ ਰਹਿਣ ਜਦੋਂ ਕਰੀਕ ਵਗੈਰਾ ਕ੍ਰੋਸ ਕਰਦੇ ਜੋ ਪਾਣੀ ਚੱਲ ਰਿਹਾ ਹੈ ਕਾਫੀ, ਕਿਉਂਕਿ ਮੈਨੂੰ ਵੀ ਪਹਿਲਾਂ ਪਹਿਲਾਂ ਕੰਟਰੀ ਸਾਈਡ ਰਹਿਣ ਦਾ ਮੌਕਾ ਮਿਲਿਆ, ਤਾਂ ਉੱਥੇ ਅਸੀਂ ਅਕਸਰ ਇਗਨੋਰ ਕਰ ਦਿੰਦੇ ਹਾਂ ਜੋ ਕਰੀਕ 'ਚ ਪਾਣੀ ਚੱਲਦਾ ਹੁੰਦਾ ਕ੍ਰੋਸ ਕਰਨ ਲਈ, ਕਿਉਂਕਿ ਬ੍ਰਿਜ ਕਾਫੀ ਲੋਅ ਹੁੰਦੇ ਆ ਤੇ ਉਹਨਾਂ ਕਾਰਨ ਹੀ ਆ ਹਾਦਸੇ ਵਾਪਰਦੇ ਆ, ਤੇ ਅਸੀਂ ਸੋਸ਼ਲ ਮੀਡੀਆ ਤੇ ਵੀ ਵੀਡੀਓਸ ਬਹੁਤ ਦੇਖ ਚੁੱਕੇ ਹਾਂ ਕਿ ਅਸੀਂ ਇਗਨੋਰ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ, ਜਾਣ ਤੋਂ ਬੈਠਦੇ ਹਾਂ। ਸੋ ਇਗਨੋਰ ਕਰੋ, ਬਚਾਅ ਰੱਖੋ ਇਸ ਚੀਜ਼ ਤੋਂ, ਦੂਜਿਆਂ ਨੂੰ ਵੀ ਰੋਕੋ, ਜੇਕਰ ਤੁਹਾਨੂੰ ਲੱਗਦਾ ਕਰੀਕ ਤੇ ਪਾਣੀ ਚੱਲ ਰਿਹਾ ਹੈ ਤਾਂ ਉੱਥੇ ਨਾ ਜਾਓ, ਉਸ ਚੀਜ਼ ਤੋਂ ਬਚਾਅ ਰੱਖੋ ਇਸ ਚੀਜ਼ ਤੋਂ। ਬੇਸ਼ੱਕ ਕੰਟਰੀ ਸਾਈਡ ਆ, ਬੇਸ਼ੱਕ ਕੰਟਰੀ 'ਚ ਆ, ਬੇਸ਼ੱਕ ਇੰਡੀਆ ਦੇ ਵਿੱਚ ਆ, ਤੇ ਪਾਣੀ ਦੇ ਵਿੱਚ ਜਾ ਕੇ ਉਹ ਧੱਕੇ ਨਾ ਪੜੋ, ਫਿਰ ਤੁਸੀਂ ਆਪਣਾ ਆਪ ਜ਼ਿੰਮੇਵਾਰ ਹੋ ਜਾਂਦੇ ਉਸ ਚੀਜ਼ ਦੇ ਨਾ, ਜਾਣ ਬੁੱਝ ਕੇ ਮੌਤ ਦੇ ਮੂੰਹ 'ਚ ਜਾਣ ਵਾਲੀ ਗੱਲ ਹੋ ਜਾਂਦੀ ਆ।
ਹਾਂਜੀ, ਤੇ ਅੱਗੇ ਦੋਸਤੋ ਇੱਕ ਆਪਾਂ ਇੰਗਲੈਂਡ ਵੱਲ ਵੀ ਚੱਲਦੇ ਹਾਂ, ਉੱਥੇ ਦੁਨੀਆ ਦਾ ਸਭ ਤੋਂ ਲੰਮਾ ਜਿਹੜਾ ਇੱਕ ਜਹਾਜ਼ ਸੀਗਾ ਜਿਹੜਾ ਏਅਰਲੈਂਡ 10, ਉਹ ਟੈਸਟ ਫਲਾਈਟ ਦੇ ਦੌਰਾਨ ਕ੍ਰੈਸ਼ ਲੈਂਡ ਹੋ ਗਿਆ। ਇਹ ਦੁਨੀਆ ਦਾ ਸਭ ਤੋਂ ਲੰਮਾ ਜਿਹੜਾ ਜਹਾਜ਼ ਸੀਗਾ, 302 feet ਦੇ ਕਰੀਬ ਇਹ ਸੀਗਾ, ਤੇ ਇਹ ਕਾਰਡਿੰਗਟਨ ਹਵਾਈ ਅੱਡੇ ਤੋਂ ਇਹ ਜਦੋਂ ਇਹਨੇ ਉਡਾਨ ਭਰੀ ਆ ਉਸੇ ਵੇਲੇ ਇਹ ਦੁਰਘਟਨਾਗ੍ਰਸਤ ਹੋ ਗਿਆ। 2.5 crore ਪਾਉਂਡ ਦੀ ਕੀਮਤ ਵਾਲਾ ਸੀਗਾ ਇਹ, ਤੇ ਇਹਦਾ ਜਿਹੜਾ ਕੋਕਪਿਟ ਆ ਉਹ ਕ੍ਰੈਸ਼ ਲੈਂਡਰ ਦੇ ਦੌਰਾਨ ਜਿਹੜਾ ਕਾਫੀ ਨਾਸ਼ਤੇ ਹੋ ਗਿਆ ਜਿੱਦਾਂ ਕਹਿ ਲਓ, ਕਿ ਕੰਪਨੀ ਨੇ ਇਹ ਵੀ ਰਿਪੋਰਟਾਂ ਨੂੰ ਵੈਸੇ ਖਾਰਜ ਕੀਤਾ ਆ ਵੀ ਜਿਹੜੀ ਇੱਕ ਇਸ ਜਹਾਜ਼ ਤੇ ਤਾਰ ਲਟਕ ਰਹੀ ਸੀ ਜਿਹੜੀ ਕਿ ਇੱਕ ਖੰਭੇ ਦੇ ਨਾਲ, ਟੈਲੀਫੋਨ ਦੇ ਖੰਭੇ ਦੇ ਨਾਲ ਟਕਰਾ ਗਈ ਆ, ਜਿਹੋ ਜਿਹਾ ਕਿਹਾ ਜਾ ਰਿਹਾ ਸੀ, ਪਰ ਉਹਨਾਂ ਨੇ ਇਹਨਾਂ ਰਿਪੋਰਟਾਂ ਨੂੰ ਖਾਰਜ ਕੀਤਾ ਕੰਪਨੀ ਨੇ ਕਿ ਇਹੋ ਜਿਹਾ ਕੁਝ ਨਹੀਂ ਹੋਇਆ। ਵੈਸੇ ਇਸ ਜਹਾਜ਼ ਦੀ ਇਹ ਦੂਸਰੀ ਟੈਸਟ ਫਲਾਈਟ ਸੀਗੀ, ਪਹਿਲੀ ਜਿਹੜੀ ਇਹਦੀ ਟੈਸਟ ਉਡਾਨ ਹੋਈ ਸੀ ਉਹ 17 August ਨੂੰ ਹੋਈ ਸੀ, ਤੇ ਇਹਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਇੱਕ ਤਰ੍ਹਾਂ ਦੇ ਨਾਲ ਚੱਲਦਾ ਫਿਰਦਾ ਪਿੰਡ ਹੀ ਕਹਿ ਲਓ ਕਿ ਇਹ ਜਹਾਜ਼ ਵੱਡਾ ਹੈਗਾ, ਪਰ ਅਜੇ ਹੁਣ ਜਿਸ ਹਿਸਾਬ ਨਾਲ ਕ੍ਰੈਸ਼ ਲੈਂਡਿੰਗ ਹੋਈ ਆ ਇਹਦੇ ਉੱਤੇ ਸੁਰੱਖਿਆ ਉੱਤੇ ਵੀ ਸਵਾਲ ਜ਼ਰੂਰ ਖੜੇ ਹੋਣੇ ਆ। ਖੈਰ ਇਹਦੇ ਬਾਰੇ ਵੀ ਆਪਾਂ ਆਉਂਦੇ ਫਿਊਚਰ ਦੇ ਵਿੱਚ ਦੇਖਾਂਗੇ ਕਿ ਹੋਰ ਇਹਨੂੰ ਕਿੱਦਾਂ ਡਿਵੈਲਪ ਕਰਦੇ ਆ, ਕਿਉਂਕਿ ਬੰਦਾ ਗਲਤੀਆਂ ਤੋਂ ਸਿੱਖਦਾ ਹੈ ਨਾ। ਤੇ ਗੁਰਸੇਵ ਸਿੰਘ ਜੀ ਹੁਣ ਆਪਾਂ ਜੀ ਤੇ ਹੁਣ ਇੱਕ ਗਾਣਾ ਲੈ ਲੈਂਦੇ ਹਾਂ ਤੇ ਫਿਰ ਆਪਾਂ ਪੰਜਾਬ ਵੱਲ ਵੀ ਚੱਲਦੇ ਆ, ਇੰਡੀਆ ਵੱਲ ਨੂੰ ਵੀ।
ਹਾਂਜੀ ਜ਼ਰੂਰ ਜੀ, ਸੁਣਾਓ ਗਾਣਾ
ਜੀ। ਜੀ ਦੋਸਤੋ ਮਿਲਦੇ ਆ ਗਾਣਾ ਸੁਣ ਕੇ।
ਕਦੇ ਨਾ ਰਾਂਝਾ ਕੰਨ ਪੜਵਾਉਂਦਾ ਤੇ ਹੀਰ ਖਵਾਉਂਦੀ ਚੂਰੀ ਨਾ, ਹੀਰਾ ਆਖਦਾ ਕੌਣ ਰਾਂਝੇ ਦੀ ਜੇ ਵਾਰਸ ਲਿਖਦਾ ਪੂਰੀ ਨਾ, ਆਸ਼ਕ ਚੜਦੇ ਸੂਲੀ ਨਾ, ਜੇ ਆਸ਼ਕ ਚੜਦੇ ਸੂਲੀ ਨਾ, ਪੱਠੀਆਂ ਵਿੱਚ ਦਾਣੇ ਨੇ, ਪੱਠੀਆਂ ਵਿੱਚ ਦਾਣੇ ਨੇ, ਪੱਠੀਆਂ ਵਿੱਚ ਦਾਣੇ ਨੇ, ਪੱਠੀਆਂ ਵਿੱਚ ਦਾਣੇ ਨੇ, ਵੇਖੀ ਕਿਤੇ ਸਾੜ ਨਾ ਗਈ, ਦਾਣੇ ਮਿੱਤਰਾਂ ਨੇ ਖਾਣੇ ਨੇ, ਦਾਣੇ ਮਿੱਤਰਾਂ ਨੇ ਖਾਣੇ ਨੇ, ਹੋ ਆਈ ਤੇਰੇ ਤੇ ਹਜਦੋਂ ਦੀ ਜਵਾਨੀ ਨੀ, ਨਿੱਤ ਕਰਦੀ ਏ ਨਵੀਂ ਛੇੜਖਾਨੀ ਨੀ, ਤੇਰੇ ਤੇ ਹਜਦੋਂ ਦੀ ਜਵਾਨੀ ਨੀ, ਨਿੱਤ ਕਰਦੀ ਏ ਨਵੀਂ ਛੇੜਖਾਨੀ ਨੀ, ਨਾ ਰੱਖੇ ਕਿਸੇ ਕੋਲੋਂ ਪਰਦਾ, ਤੂੰ ਰੰਗ ਦੇ ਲਿਆ ਚੁਨੀ ਨੂੰ ਮੁਟਿਆਰੇ ਨੀ ਮਿੱਤਰਾਂ ਦੀ ਪੱਗ ਵਰਗਾ ਵੇਲਿਆ ਚੁਨੀ ਨੂੰ ਮੁਟਿਆਰੇ ਨੀ ਮਿੱਤਰਾਂ ਦੀ ਪੱਗ ਵਰਗਾ ਵੇਲਿਆ ਚੁਨੀ ਨੂੰ ਮੁਟਿਆਰੇ ਨੀ ਮਿੱਤਰਾਂ ਦੀ ਪੱਗ ਵਰਗਾ ਲਾਲੀ ਮੁੱਖੜੇ ਤੇ ਗੁਡਮਾ ਸਰੀਰ ਨੀ ਤੈਨੂੰ ਆਖਦੇ ਸਿਆਲਾ ਵਾਲੀ ਹੀਰ ਨੀ ਲਾਲੀ ਮੁੱਖੜੇ ਤੇ ਗੁਡਮਾ ਸਰੀਰ ਨੀ ਤੈਨੂੰ ਆਖਦੇ ਸਿਆਲਾ ਵਾਲੀ ਹੀਰ ਨੀ ਹਾਣ ਮਸਾ ਮਿਲੇ ਹਾਣ ਨੂੰ ਤੂੰ ਮਟਕ ਮਟਕ ਪਾਬ ਧਾਰਦੀ ਨੀ ਫਿਰ ਹਾਰੇ ਅੱਖ ਲਾਉਣ ਨੂੰ ਤੂੰ ਮਟਕ ਮਟਕ ਪਾਬ ਧਾਰਦੀ ਨੀ ਫਿਰ ਹਾਰੇ ਅੱਖ ਲਾਉਣ ਨੂੰ ਮਟਕ ਮਟਕ ਪਾਬ ਧਾਰਦੀ ਨੀ ਫਿਰ ਹਾਰੇ ਅੱਖ ਲਾਉਣ ਸਾਡੇ ਦਿਲ ਵਿੱਚ ਵਸਦੀ ਏ 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 ਉਹ ਪੁਲੀਆਂ ਚੋਂ ਲੋਕ ਹੱਸਦੇ ਨੀ ਤੂੰ ਅੱਖੀਆਂ ਚੋਂ ਹੱਸਦੀ ਏ ਨੀ ਤੂੰ ਅੱਖੀਆਂ ਚੋਂ ਹੱਸਦੀ ਏ ਤੂੰ ਅੱਖੀਆਂ ਚੋਂ ਹੱਸਦੀ ਏ ਚਿੱਕ ਚਿੱਕ ਕਰੇ ਜੁੱਤੀ ਕਿੱਲੇਦਾਰਨੀ ਨੀ ਤੇਰਾ ਫੁੱਲਾਂ ਨਾਲੋਂ ਹੌਲਾ ਜਾਪੇ ਪਾਰਨੀ ਨੀ ਚਿੱਕ ਚਿੱਕ ਕਰੇ ਜੁੱਤੀ ਕਿੱਲੇਦਾਰਨੀ ਨੀ ਤੇਰਾ ਫੁੱਲਾਂ ਨਾਲੋਂ ਹੌਲਾ ਜਾਪੇ ਪਾਰਨੀ ਨੀ ਸਾਧ ਕਹਿਣੀ ਤੇਰੀ ਟੋਰ ਦੇ ਉੱਡ ਕਹਿਣੀ ਹੋਸ਼ ਮਟਿਆਰੇ ਨੀ ਵੇਖ ਕੇ ਕਲੈਰੀ ਮੋਰ ਦੇ ਹੋਸ਼ ਮਟਿਆਰੇ ਨੀ ਵੇਖ ਕੇ ਕਲੈਰੀ ਮੋਰ ਦੇ ਉੱਡ ਕੇ ਹੋਸ਼ ਮਟਿਆਰੇ ਨੀ ਵੇਖ ਕੇ ਕਲੈਰੀ ਮੋਰ ਦੇ ਤੇਰੀ ਅੰਗਾਂ ਦੇ ਜਵਾਨੀ ਨੀ ਤੇਰੇ ਗਲ ਵਿੱਚ ਕਾਲੀ ਗਾਨੀ ਨੀ ਕੋਈ ਰੂਪ ਤੇਰੇ ਦਾਸਾਨੀ ਨੀ ਹੁਣ ਹੋ ਗਈ ਅਖਮਸਤਾਨੀ ਨੀ ਹੋ ਗਈ ਅਖਮਸਤਾਨੀ ਨੀ ਦਰਬਾਨਾ ਦਿਲ ਵਰਜਾਨੀ ਨੀ ਚਾ ਤੇਰੀਆਂ ਹੀ ਤੇਰੀਆਂ ਹੀ ਤੇਰੀਆਂ ਮੁਹੱਬਤਾਂ ਦਾ ਬਿਲੋ ਨੀ ਜੱਟ ਤੇਰੇ ਉੱਤੇ ਮਰਦਾ ਤੇਰੇ ਉੱਤੇ ਮਰਦਾ ਹਰਾਨੀ ਮੁੰਡਾ ਤੇਰੇ ਉੱਤੇ ਮਰਦਾ ਤੇਰੇ ਉੱਤੇ ਮਰਦਾ ਉਹ ਰੂਪ ਜਾਪੇ ਤੇਰਾ ਚੌਦਵੀਂ ਦਾ ਚਾਨਣੀ ਨੀ ਮੋਤੀ ਲੱਗਦੇ ਨੇ ਚਿੱਟੇ ਚਿੱਟੇ ਦੰਦਨੀ ਰੂਪ ਜਾਪੇ ਤੇਰਾ ਚੌਦਵੀਂ ਦਾ ਚਾਨਣੀ ਨੀ ਮੋਤੀ ਲੱਗਦੇ ਨੇ ਚਿੱਟੇ ਚਿੱਟੇ ਦੰਦਨੀ ਨੀ ਹਰ ਕੋਈ ਖੜਾ ਤਾੜਦਾ ਆ ਜਾ ਨੱਚ ਲੱਗਦੇ ਚਮੁੱਟਿਆਂ ਨੇ ਨੀ ਜੱਟ ਤੈਨੂੰ ਆ ਜਾ ਮਾਰਦਾ ਨੱਚ ਲੱਗਦੇ ਚਮੁੱਟਿਆਂ ਨੇ ਨੀ ਜੱਟ ਤੈਨੂੰ ਆ ਜਾ ਮਾਰਦਾ ਆ ਜਾ ਨੱਚ ਲੱਗਦੇ ਚਮੁੱਟਿਆਂ ਨੇ ਨੀ ਜੱਟ ਤੈਨੂੰ ਵਾਜਾ ਮਾਰਦਾ ਦੀ ਨੀ ਤੂੰ ਕਹਿ ਜਾ ਬਹਿ ਜਾ ਬਹਿ ਜਾ ਸਾਨੂੰ ਸੋਹਣੀਏ ਦਿਲਾਂ ਦੀ ਨੀ ਤੂੰ ਕਹਿ ਜਾ ਜੋ ਪਲਮ ਤਰ੍ਹਾਂ ਦੇ ਕੋਲ ਕੋਲ ਤੂੰ ਦੁੱਖ ਤਰ੍ਹਾਂ ਦੇ ਬੋਲ ਬੋਲ ਨੀ ਆ ਮਿਠੜੇ ਜੇ ਬੋਲ ਬੋਲ ਤੂੰ ਕਹਿ ਜਾ ਬਹਿ ਜਾ ਬਹਿ ਜਾ ਸਾਨੂੰ ਸੋਹਣੀਏ ਦਿਲਾਂ ਦੀ ਨੀ ਤੂੰ ਕਹਿ ਜਾ ਤੋੜੀ 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 ਉਹ ਦੁਨੀਆ ਲੱਖ ਵਸਦੀ ਦਿਲ ਮਿਲਿਆ ਦੀ ਜੋੜੀ ਪਾਣੀ ਵਿੱਚ ਮਤਾਣੀ ਪਾਉਂਦੇ ਅਕਲ ਜਿਨ੍ਹਾਂ ਨੂੰ ਥੋੜੀ ਗੁੱਸੇ ਕਰਕੇ ਘਰੋਂ ਭਜਾ ਲਈ ਮਿੰਤਾਂ ਕਰ ਕਰ ਮੋੜੀ ਕਾਬੂ ਕਰਨੀ ਮੁਸ਼ਕਿਲ ਹੁੰਦੀ ਬਿਨਾਂ ਲਗਾਮੋਂ ਕੋੜੀ ਯਾਰੀ ਮਿੱਤਰਾਂ ਨੇ ਸਿਖਰ ਚੜਾ ਕੇ ਤੋੜੀ 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 ਯਾਰੀ ਮਿੱਤਰਾਂ ਨੇ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮਨ ਰੇਡੀਓ ਦੇ ਉੱਤੇ ਤੁਹਾਡਾ ਸਵਾਗਤ ਹੈ ਇਹ ਗਾਣਾ ਆਪਾਂ ਨੂੰ ਫਰਮਾਇਸ਼ ਕੀਤੀ ਸੀਗੀ ਚੰਨਾ ਭਾਜੀ ਨੇ ਤੇ ਚੰਨਾ ਸਾਹਿਬ ਗਾਣਾ ਜਿਹੜਾ ਜਰੂਰ ਆਪਾਂ ਲਾਤਾ ਅੱਜ, ਪਹਿਲਾਂ ਹੀ ਲਾਤਾ ਕਿਉਂਕਿ ਅੱਜ ਥੋੜੇ ਜਿਹਾ ਬਿਮਾਰ ਚੱਲ ਰਹੇ ਆ ਤੇ ਬਿਮਾਰ ਬੰਦੇ ਦੀ ਕਹਿੰਦੇ ਆ ਵੀ ਛੇਤੀ ਗੱਲ ਮੰਨ ਲੈਣੀ ਚਾਹੀਦੀ ਆ। ਵੈਸੇ ਵੀ ਜਦੋਂ ਗੁਰਸੇਵ ਸਿੰਘ ਜੀ ਬੁਖਾਰ ਚੜ ਜਾਂਦਾ ਨਾ ਉਸ ਵੇਲੇ ਮਨ ਚਿੜਚਿੜਾ ਵਾਹ ਹੋ ਜਾਂਦਾ ਹਨਾ।
ਹਾਂਜੀ ਨਹੀਂ ਪਰ ਮੈਨੂੰ ਨੀ ਲੱਗਦਾ ਚੰਨਾ ਸਾਹਿਬ ਦਾ ਏਦਾਂ ਹੁੰਦਾ ਹੋਣਾ ਕਿਉਂਕਿ ਸਿਆਣੇ ਬੰਦੇ ਆ ਤੇ ਆ ਤਾਂ ਆਪਾਂ ਜਵਾਕਾਂ ਦੀ ਹੁੰਦੀ ਆ ਹਰਕਤਾਂ।
ਹਾਂਜੀ ਪਰ ਬੁਖਾਰ ਦੇ ਵਿੱਚ ਚਲੋ ਖੈਰ ਬੁਖਾਰ ਜਿਹੜਾ ਆ ਸਿਆਣੇ ਨੂੰ ਵੀ ਕਰ ਦਿੰਦਾ ਥੋੜਾ ਜਿਹਾ ਹੋਰ ਤਰ੍ਹਾਂ ਦਾ ਕਿਉਂਕਿ ਸਰੀਰ ਜਿਹੜਾ ਆ ਫਿਰ ਸਾਥ ਨਹੀਂ ਦਿੰਦਾ ਦਿਮਾਗ ਦਾ। ਤੇ ਆਪਣੇ ਨਾਲ ਬਲਵਿੰਦਰ ਸਿੰਘ ਜੀ ਜੁੜ ਚੁੱਕੇ ਆ ਕੈਲਮ ਵੇਦ ਕਲੱਬ ਵਾਲੇ ਤੇ ਉਹਨਾਂ ਦਾ ਵੀ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਖਬਰਾਂ ਜਿਵੇਂ ਕਿਹਾ ਵੀ ਖਬਰਾਂ ਜਿਹੜੀਆਂ ਜ਼ਰੂਰ ਲਾਈਕ ਕਰਦੇ ਆ ਖਾਸ ਤੌਰ ਤੇ ਆਸਟ੍ਰੇਲੀਆ ਦੀਆਂ ਤੇ ਉਹਨਾਂ ਦਾ ਵੀ ਧੰਨਵਾਦ ਆ ਦੋਸਤੋ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਆ। ਤੇ ਆਪਾਂ ਗੁਰਸੇਵ ਸਿੰਘ ਜੀ ਹੁਣ ਖਬਰਾਂ ਦੇ ਉੱਤੇ ਝਾਤ ਮਾਰ ਲਈਏ ਚੱਲਦੇ ਆ ਪੰਜਾਬ ਵੱਲ ਨੂੰ।
ਜਰੂਰ ਜੀ ਜਰੂਰ ਪੰਜਾਬ ਤੋਂ ਪਹਿਲਾਂ ਮੈਂ ਕਹਿੰਦਾ ਅਸੀਂ ਹਰਿਆਣੇ ਤੋਂ ਹੁੰਦੇ ਹੋਏ ਜਾਈਏ ਕਿਉਂਕਿ ਸਾਕਸ਼ੀ ਦਾ ਸਵਾਗਤ ਕੀਤਾ ਗਿਆ ਜੀ ਹਰਿਆਣਾ ਸਰਕਾਰ ਵੱਲੋਂ ਤੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਆ। ਸਾਰੀ ਫੈਮਿਲੀ ਤੇ ਹਰਿਆਣਾ ਸਰਕਾਰ ਨੇ ਪਹੁੰਚ ਕੇ ਉਹਨਾਂ ਦਾ ਸਵਾਗਤ ਕੀਤਾ
ਜੀ। ਖੈਰ ਇਹ ਵੀ ਬਹੁਤ ਵਧੀਆ ਗੱਲ ਆ ਹਨਾ ਤੇ ਰੱਖ ਲਈ ਸੀ ਅੱਜ ਤੇ ਜਿੱਦਾਂ ਕਹਿ ਲਓ ਕਿ ਰੱਖ ਲਈ ਸੀ ਹਨਾ ਉਹਨਾਂ ਨੇ।
ਹਾਂਜੀ ਹੁਣ ਤੇ ਪਰ ਅਸੀਂ ਤਾਂ ਹੁਣ ਏਦਾਂ ਕਵਰ ਕਰ ਸਕਦੇ ਹਾਂ ਨਾ ਕਿ ਚਲੋ ਹਰਿਆਣਾ ਵੀ ਆਪਣਾ ਪੰਜਾਬ ਦਾ ਹਿੱਸਾ ਆ ਅਸੀਂ ਕਿਹੜਾ ਕੁਝ ਪੰਡਿਆ ਅਸੀਂ ਤਾਂ ਕਦੇ ਉਪਰਾ ਕੀਤਾ ਹੀ ਨਹੀਂ ਨਾ।
ਤੇ ਆਪਣੇ ਨਾਲ ਜਸਵਿੰਦਰ ਸਿੰਘ ਜੀ ਜੁੜੇ ਆ। ਜਸਵਿੰਦਰ ਸਿੰਘ ਜੀ ਹੁਣੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਹਰਮੀਤ ਭਾਜੀ ਨੇ ਥੈਂਕਸ ਭੇਜਿਆ ਭਾਜੀ ਕੋਈ ਗੱਲ ਨੀ ਹੋਰ ਦੱਸੋ ਤੁਹਾਨੂੰ ਚਾਹ ਪਾਣੀ ਤਾਂ ਹੁਣ ਤੁਹਾਨੂੰ ਇੱਥੇ ਭੇਜ ਨੀ ਸਕਦੇ ਸੇਵਾ ਤਾਂ ਤੁਹਾਡੀ ਕੋਈ ਕਰ ਨੀ ਸਕਦੇ ਪਰ ਕੋਈ ਗੱਲ ਨੀ ਅੱਜ ਤੁਹਾਡਾ ਹੀ ਪੂਰਾ ਖਿਆਲ ਰੱਖਣਾ ਤੁਸੀਂ ਬਿਮਾਰ ਚੱਲਦੇ ਆ ਥੈਂਕਸ ਵਾਲੀ ਵੀ ਕੋਈ ਗੱਲ ਨੀ। ਜਸਵਿੰਦਰ ਸਿੰਘ ਜੀ ਹੁਣੀ ਇੱਕ ਜਸਵੰਤ ਸਿੰਘ ਜਫਰ ਉਹਨਾਂ ਦਾ ਆਰਟੀਕਲ ਜਿਹੜਾ ਭੇਜਿਆ ਅਗੇ ਮੁੰਡਾ ਜੱਟ ਦਾ ਇਹ ਆਪਾਂ ਜਰੂਰ ਸ਼ੇਅਰ ਕਰਾਂਗੇ ਕਿਉਂਕਿ ਮੈਂ ਬੜਾ ਫੈਨ ਆ ਜਸਵੰਤ ਸਿੰਘ ਜਫਰ ਹੁਣਾਂ ਦਾ ਤੇ ਇਹ ਜਿਹੜਾ ਉਹਨਾਂ ਨੇ ਆਰਟੀਕਲ ਭੇਜਿਆ ਤੇ ਕੋਸ਼ਿਸ਼ ਕਰਦੇ ਆ ਕਿ ਅਗਲੇ ਪੜਾਅ ਦੇ ਵਿੱਚ ਇਹ ਮੈਂ ਜਰੂਰ ਸਾਂਝਾ ਕਰਾਂ ਦੋਸਤਾਂ ਦੇ ਨਾਲ। ਜਸਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇਹ ਜਿਹੜਾ ਭੇਜਿਆ ਤੇ ਮੈਂ ਕੋਸ਼ਿਸ਼ ਜਰੂਰ ਕਰੂੰਗਾ ਕਿ ਆਪਾਂ ਇਹ ਜਿਹੜਾ ਮੈਸੇਜ ਆ ਦੋਸਤਾਂ ਦੇ ਨਾਲ ਜਰੂਰ ਸਾਂਝਾ ਕਰੀਏ। ਜਿਵੇਂ ਕਿ ਆਪਾਂ ਸਾਕਸ਼ੀ ਦੀ ਗੱਲ ਕਰ ਰਹੇ ਸੀ ਗੁਰਸੇਵ ਸਿੰਘ ਜੀ ਆਪਾਂ ਗੱਲ ਉਸ ਦਿਨ ਵੀ ਕਰਦੇ ਸੀ ਵੈਸੇ ਤਾਂ ਆਪਾਂ ਰੱਖੜੀਆਂ ਬੰਨਦੇ ਹਾਂ ਵੀ ਕੁੜੀਆਂ ਦੀ ਰੱਖਿਆ ਕਰਨੀ ਆ ਪਰ ਇਸ ਮਾਮਲੇ ਦੇ ਵਿੱਚ ਪੁੱਠਾ ਹੋ ਗਿਆ ਵੀ ਕੁੜੀਆਂ ਨੇ ਆਪਣੀ ਇੱਜ਼ਤ ਰੱਖ ਲਈ।
ਬਹੁਤ ਵਧੀਆ ਗੱਲ ਆ ਫਿਰ ਚਲੋ ਹੁਣ ਐ ਆ ਕਿ ਕੁੜੀਆਂ ਦੇ ਬੰਨਦਿਆ ਕਰਾਂਗੇ ਪੈਸੇ ਉਧਰੋਂ ਲੈ ਲਿਆ ਕਰਾਂਗੇ।
ਜੀ ਬਿਲਕੁਲ
ਟਾਈਮ ਬਦਲਦਾ ਰਹਿੰਦਾ ਚੇਂਜ ਜ਼ਰੂਰੀ ਆ ਪਰ ਆਪਣੀ ਬਹੁਤ ਵਧੀਆ ਇਹਨਾਂ ਦੀ ਪਰਫਾਰਮੈਂਸ ਰਹੀ ਆ ਦੋਹਾਂ ਦੀ ਹੋਈ ਸਿੱਧੂ ਦੀ ਤੇ ਇਹਨਾਂ ਦੀ। ਸੋ ਆਹ ਵਧਾਈ ਦੇ ਪਾਤਰ ਵਾ ਇਹਨਾਂ ਦੇ ਕੋਚ ਇਹਨਾਂ ਦੀ ਫੈਮਿਲੀ ਜਿੰਨੇ ਵੀ ਬਿਹਾਈਂਡ ਦਾ ਸੀਨ ਜਿਹਨਾਂ ਨੇ ਮਿਹਨਤ ਕਰਾਈ ਆ ਉਹ ਵੀ ਵਧਾਈ ਦੇ ਪਾਤਰ ਆ ਕਿਉਂਕਿ ਇੱਕ ਪਲੇਅਰ ਨੂੰ ਖੜਾ ਕਰਨ ਲਈ ਮਗਰ ਬਹੁਤ ਹੁੰਦੇ ਹੱਥ ਹੁੰਦੇ ਨਾ ਬਹੁਤ ਜਾਣਿਆਂ ਦੀ ਮਿਹਨਤ ਹੁੰਦੀ ਕੱਲਾ ਪਲੇਅਰ ਹੀ ਨੀ ਤੇ ਉਹਨਾਂ ਨੂੰ ਹੌਸਲਾ ਅਫਜਾਈ ਕਰਨ ਵਾਲੇ ਵੀ ਜਿਹਨੇ ਮੋਟੀਵੇਟ ਕਰਦੇ ਆ ਜਿਹੜੇ ਉਹਨਾਂ ਦਾ ਵੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਕਿਉਂਕਿ ਉਹੀ ਨਹੀਂ ਪਲੇਅਰ ਬਣ ਜਾਂਦਾ।
ਹਾਂਜੀ ਆਪਾਂ ਇੱਕ ਪ੍ਰੋਗਰਾਮ ਚਲੋ ਇੱਥੇ ਕੀਤਾ ਵੀ ਸੀਗਾ ਵੈਸੇ ਹੁਣ ਜਿੱਦਾਂ ਕਿ ਮੈਰਾਥਨ ਦੀ ਦੌੜ ਦੇ ਵਿੱਚ ਦੇਖੋ ਕਿ ਉਹ ਕੁੜੀ ਵਿਚਾਰੀ ਇੰਨਾ ਕਿਲੋਮੀਟਰ 32 ਪਤਾ ਨਹੀਂ 42 ਕਿਲੋਮੀਟਰ ਸ਼ਾਇਦ ਦੌੜੀ ਆ ਉਹ ਤੇ ਉਹਦੇ ਵਿੱਚ ਦੇਖੋ ਉਹਨੂੰ ਪਾਣੀ ਪੀਣ ਦੇ ਲਈ ਵੀ ਉੱਥੇ ਕੋਈ ਸਟਾਫ ਨਹੀਂ ਮਿਲਿਆ ਜਾਣੀ ਉਹਨੂੰ ਡਿਪੈਂਡ ਹੋਣਾ ਪਿਆ ਜਿਹੜੇ ਉੱਥੇ ਰਹੀ ਉਹਦੇ ਸਟਾਲ ਸੀਗੇ ਉਹਨਾਂ ਦੇ ਉੱਤੇ ਡਿਪੈਂਡ ਹੋਣਾ ਪਿਆ ਕਿਉਂਕਿ ਹੋਰ ਦੇਸ਼ਾਂ ਦੇ ਇੱਦਾਂ ਇੱਕ ਦੂਜੇ ਦੇ ਟੀਮ ਦੇ ਮੈਂਬਰਸ ਨੂੰ ਜਿਹੜਾ ਜਾਂ ਖਿਡਾਰੀਆਂ ਨੂੰ ਨਹੀਂ ਦੇ ਸਕਦੇ ਪਾਣੀ ਜਾਂ ਕੁਛ ਖਾਣ ਨੂੰ ਸਿਕਿਉਰਿਟੀ ਰੀਜ਼ਨ ਤੋਂ ਤੇ ਆਪਣੇ ਸਾਰੇ ਗਾਇਬ ਸੀ ਜਾਣੀ ਇੱਕ ਤਰ੍ਹਾਂ ਦੇ ਨਾਲ ਐਸ਼ ਹੀ ਕਰਨ ਗਏ ਸੀ ਉੱਥੇ ਹਨਾ ਤੇ ਇਹੋ ਜਿਹੇ ਮਾਹੌਲ ਦੇ ਵਿੱਚ ਵੀ ਜੇ ਤਮਗੇ ਲੈ ਰਹੇ ਆ ਖਿਡਾਰੀ ਹਨਾ ਤੇ ਫਿਰ ਵੀ ਬਹਾਦਰੀ ਨੂੰ ਸਲਾਮ ਆ ਕਿ ਚਲੋ ਥੋੜੀ ਬਹੁਤੀ ਇੱਜ਼ਤ ਰੱਖ ਲਈ ਆ ਪਰ ਹੁਣ ਇਹਨਾਂ ਗੱਲਾਂ ਦੇ ਉੱਤੇ ਜ਼ਰੂਰ ਚਿੰਤਾ ਵਿਅਕਤ ਜਿਹੜੀ ਹੋਣੀ ਚਾਹੀਦੀ ਆ। ਅੱਗੇ ਆਪਾਂ ਗੱਲ ਕਰਨੀ ਆ ਚੋਣ ਕਮਿਸ਼ਨ ਵੱਲੋਂ ਜਿਹੜੀਆਂ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਹਨਾ ਨਸ਼ੇ ਤੇ ਪੈਸੇ ਦੀ ਜਿਹੜੀ ਵਰਤੋਂ ਆ ਇਹਦੇ ਉੱਤੇ ਬੜੀ ਚਿੰਤਾ ਜਿਹੜੀ ਜ਼ਾਹਰ ਕੀਤੀ ਆ। ਐਕਚੁਅਲੀ ਇਹ ਆਪਣੇ ਸਮਾਜਿਕ ਸਮੱਸਿਆ ਹੈਗੀ ਆ ਦੋਸਤੋ, ਇੱਕ ਰਾਜਨੀਤਿਕਤਾ ਜਿੱਥੇ ਜਿੱਥੇ ਹੈਗੀ ਆ ਉੱਥੇ ਇਹ ਸਮਾਜਿਕ ਵੀ ਆ, ਧਾਰਮਿਕ ਵੀ ਆ, ਆਰਥਿਕ ਵੀ ਆ, ਯਾਨੀ ਕਈ ਤਰ੍ਹਾਂ ਦੇ ਮਸਲੇ ਇਹਦੇ ਵਿੱਚ ਹੱਲ ਜਾਂ ਕਹਿ ਲਓ ਵੀ ਸਮੱਸਿਆ ਹੈਗੀ, ਕਈ ਕਈ ਵਿਸ਼ਿਆਂ ਦੇ ਉੱਤੇ ਗੱਲ ਹੋ ਸਕਦੀ ਹੈ ਇਸ ਮੁੱਦੇ ਦੇ ਉੱਤੇ। ਪੰਜਾਬ ਦੇ ਦੋ ਦਿਨਾਂ ਤੇ ਦੌਰੇ ਉੱਤੇ ਆਈ ਸੀ ਕੌਮੀ ਜਿਹੜੀ ਚੋਣ ਕਮਿਸ਼ਨ ਦੀ ਟੀਮ ਹੈਗੀ ਆ ਤੇ ਉਹਨਾਂ ਨੇ ਰਾਜ ਦੇ ਉੱਚ ਅਧਿਕਾਰੀ ਤੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਿਸ ਮੁਖੀਆਂ ਉਹਨਾਂ ਦੇ ਕੋਲ ਗੱਲ ਇਹ ਕੀਤੀ ਆ। ਉਹਨਾਂ ਨੇ ਕਿਹਾ ਵੀ ਰਾਜ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਖਾਸ ਤੌਰ ਤੇ ਪੰਜਾਬ ਦੇ ਵਿੱਚ ਉਦੋਂ ਨਸ਼ੇ ਵੰਡੇ ਜਾਂਦੇ ਆ, ਪੈਸੇ ਵੰਡੇ ਜਾਂਦੇ ਆ, ਇਹ ਜਿਹੜੀ ਪਿਰਤ ਪੈ ਗਈ ਆ ਉਹਦੇ ਉੱਤੇ ਉਹਨਾਂ ਨੇ ਬੜੀ ਚਿੰਤਾ ਦਾ ਇਜ਼ਹਾਰ ਕੀਤਾ ਆ ਤੇ ਅਧਿਕਾਰੀਆਂ ਨੂੰ ਕਿਹਾ ਕਿ ਇਹਨਾਂ ਗੱਲਾਂ ਨੂੰ ਰੋਕਣ ਦੇ ਲਈ ਪੁਰਜ਼ੋਰ ਜਿਹੜੀਆਂ ਕੋਸ਼ਿਸ਼ਾਂ ਆ ਕੀਤੀਆਂ ਜਾਣ ਤਾਂ ਕਿ ਜਦੋਂ ਹੁਣ ਚੋਣਾਂ ਜਿਹੜੀਆਂ ਆ ਰਹੀਆਂ 2017 ਦੇ ਵਿੱਚ ਉਸ ਵੇਲੇ ਨਸ਼ਿਆਂ ਤੇ ਪੈਸੇ ਦੀ ਵੰਡ ਦੀ ਕਿਸੇ ਨੂੰ ਇਜਾਜ਼ਤ ਨਾ ਮਿਲ ਸਕੇ। ਰਾਜ ਦੀਆਂ ਸੁਰੱਖਿਆ ਏਜੰਸੀਆਂ ਕੋਲੋਂ ਵੀ ਰਾਜ ਦੀ ਅਮਨ ਕਾਨੂੰਨ ਦੀ ਸਥਿਤੀ ਦੀਆਂ ਜਿੱਦਾਂ ਰਿਪੋਰਟਾਂ ਉਹਨਾਂ ਨੇ ਲਈਆਂ ਆ ਤੇ ਇਸ ਗੱਲ ਨੂੰ ਸਖ਼ਤੀ ਦੇ ਨਾਲ ਸਪਸ਼ਟ ਕਰ ਦਿੱਤਾ ਹੈ ਕਿ ਚੋਣਾਂ ਤੋਂ ਪਹਿਲਾਂ ਬਈ ਚੋਣਾਂ ਦੇ ਲਈ ਜਿਹੜਾ ਅਨੁਕੂਲ ਮਾਹੌਲ ਆ ਉਹ ਪੈਦਾ ਜ਼ਰੂਰ ਕੀਤਾ ਜਾਵੇ ਤੇ ਉਹ ਪੈਦਾ ਕਰਨ ਦੇ ਲਈ ਸਾਰੇ ਲੋੜੀਂਦੇ ਜਿਹੜੇ ਕਦਮ ਆ ਉਹ ਚੁੱਕੇ ਜਾਣ ਤੇ ਇਸ ਮੰਤਵ ਦੇ ਲਈ ਰਾਜ ਦੇ ਵਿੱਚ ਜਿਹੜੇ ਸਾਰੇ ਜਿਹੜੇ ਲਾਇਸੈਂਸੀ ਹਥਿਆਰ ਆ ਉਹ ਵੀ ਪਹਿਲਾਂ ਹੀ ਜਮ੍ਹਾਂ ਕਰਵਾ ਲਏ ਜਾਣ, ਇਹ ਵੀ ਉਹਨਾਂ ਨੇ ਕਿਹਾ ਆ, ਯਾਨੀ ਕੁਛ ਤਰ੍ਹਾਂ ਦੇ ਉਹਨਾਂ ਨੇ ਸੁਝਾਅ ਜਿਹੜੇ ਆ ਉਹਨਾਂ ਨੂੰ ਕਹਿ ਦਿੱਤੇ ਆ ਤੇ ਕਿਉਂਕਿ ਕਹਿੰਦੇ ਵੀ ਪੰਜਾਬ ਦੇ ਵਿੱਚ ਜਿਹੜੇ ਸਾਰੇ ਦੇਸ਼ ਦੇ ਵਿੱਚ ਪ੍ਰਤੀ ਜੀ ਸਭ ਤੋਂ ਵੱਧ ਲਾਇਸੈਂਸੀ ਹਥਿਆਰ ਹੈਗੇ ਆ, ਕਿਉਂਕਿ ਸਾਡੇ ਤਾਂ ਕਹਿ ਰਿਹਾ ਜਾਂਦਾ ਵੀ ਬੰਦਾ ਹੀ ਨਹੀਂ ਉਦੋਂ ਤੱਕ ਸਮਝਿਆ ਜਾਂਦਾ ਜਦੋਂ ਤੱਕ ਲਾਇਸੈਂਸੀ ਹਥਿਆਰ ਨਹੀਂ ਹੈਗਾ। ਰਾਜ ਦੇ ਵਿੱਚ ਕੋਈ 4 ਲੱਖ ਤੋਂ ਵੱਧ ਲਾਇਸੈਂਸੀ ਹਥਿਆਰ ਆ ਤੇ ਹੁਣ ਇੰਨੇ ਹਥਿਆਰਾਂ ਨੂੰ ਜਮ੍ਹਾਂ ਕਰਾਉਣਾ ਵੀ ਬੜੀ ਵੱਡੀ ਸਮੱਸਿਆ ਦਾ ਕੰਮ ਹੈਗਾ। ਇਸ ਗੱਲ ਦਾ ਵੀ ਚੋਣ ਕਮਿਸ਼ਨ ਨੇ ਕਾਫੀ ਇਤਰਾਜ਼ ਕੀਤਾ ਆ। ਨਾਲ ਦੀ ਨਾਲ ਉਹਨਾਂ ਨੇ ਜਿਹੜੇ ਪਹਿਲਾਂ ਜਿਹੜੇ ਫਰਾਰ ਇਸ਼ਤਿਹਾਰੀ ਮੁਲਜ਼ਮ ਆ ਉਹਨਾਂ ਨੂੰ ਕਾਬੂ ਕਰਨ ਦੇ ਲਈ ਪਿੰਡ ਪੱਧਰ ਤੇ ਸ਼ਰਾਰਤੀ ਅਨਸਰਾਂ ਤੇ ਸੰਵੇਦਨਸ਼ੀਲ ਖੇਤਰਾਂ ਦੀ ਪਹਿਚਾਣ ਕਰਨ ਲਈ ਵੀ ਆਦੇਸ਼ ਜਿਹੜੇ ਦੇ ਦਿੱਤੇ ਆ ਤਾਂ ਜੋ ਵੋਟਾਂ ਦੀ ਪ੍ਰਕਿਰਿਆ ਲਈ ਜਿਹੜਾ ਬਿਹਤਰ ਜਿਹੜੀ ਵਿਉਂਤਬੰਦੀ ਆ ਉਹ ਕੀਤੀ ਜਾ ਸਕੇ। ਉਹਨਾਂ ਸ਼ਰਾਰਤੀ ਤੇ ਗੁੰਡਾ ਅਨਸਰਾਂ ਵਿਰੁੱਧ ਵੀ ਕਾਰਵਾਈ ਕੀਤੇ ਜਾਣ ਲਈ ਕਿਹਾ ਆ ਤੇ ਨਾਲ ਦੀ ਨਾਲ ਉਹਨਾਂ ਨੇ ਸੂਚਨਾ ਜਿਹੜੀ ਦਿੱਤੀ ਆ ਕਿ ਰਾਜ ਸਰਕਾਰ ਵੱਲੋਂ ਚੋਣ ਕਮਿਸ਼ਨ ਨੂੰ ਸਪਸ਼ਟ ਕੀਤਾ ਗਿਆ ਕਿ ਮਗਰਲੀਆਂ ਵਿਧਾਨ ਸਭਾ ਚੋਣਾਂ ਲਈ ਰਾਜ ਵੱਲੋਂ ਜਿਹੜੀ ਸੁਰੱਖਿਆ ਲਈ 450 ਕੇਂਦਰੀ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਜਿਹੜੀਆਂ ਉਹ ਵੀ ਮੰਗੀਆਂ ਗਈਆਂ, ਕਿਉਂਕਿ ਇਹ ਵੀ ਇੱਕ ਸਮੱਸਿਆ ਹੈਗੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਪੁਲਿਸ ਆ ਉਹ ਵੀ ਘੱਟ ਹੈਗੀ ਆ। ਕਾਫੀ ਤਰ੍ਹਾਂ ਦੀਆਂ ਇਹੋ ਜਿਹੀਆਂ ਗੱਲਾਂ ਹੋਈਆਂ ਆ। ਗੁਰਸੇਵ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਜਿਹੜੀ ਚਿੰਤਾ ਪ੍ਰਗਟ ਵੈਸੇ ਤਾਂ ਜਾਇਜ਼ ਆ ਹਨਾ, ਜੇ ਇਹ ਮੈਨੂੰ ਲੱਗਦਾ ਵੀ ਜੇ ਥੋੜਾ ਬਹੁਤਾ ਇਹ ਤੇ ਕੰਮ ਕੀਤਾ ਜਾਵੇ ਤਾਂ ਕਾਫੀ ਵਧੀਆ ਜਿਹੜੀਆਂ ਵੋਟਿੰਗ ਆ ਉਹ ਹੋ ਸਕਦੀਆਂ।
ਹਾਂਜੀ, ਵੋਟਿੰਗ ਤਾਂ ਹੋ ਸਕਦੀ ਹੈ, ਜਿੱਦਾਂ ਕਿ ਸਾਰੀ ਗੱਲਬਾਤ ਦੇ ਵਿੱਚ ਹਥਿਆਰਾਂ ਦੀ ਗੱਲ ਹੋਈ ਆ ਕਿ ਜਿਹੜੇ ਮੁਜਰਮਾਂ ਨੂੰ ਫੜਨ ਦੀ ਗੱਲ ਹੋਈ ਆ, ਪਰ ਗੱਲ ਤਾਂ ਉੱਥੇ ਆ ਕੇ ਰੁਕ ਜਾਂਦੀ ਹੈ ਜਿੱਦਾਂ ਕਿ ਪਿੱਛੇ ਜੇ ਆਪਾਂ ਇੱਕ ਅੰਕੜੇ ਸਾਂਝੇ ਕੀਤੇ ਸੀ ਕਿ ਪੰਜਾਬ ਦੇ ਵਿੱਚ 22% ਮੁਜਰਮ ਆ
ਹਾਂਜੀ
ਆਪਣੇ ਬੈਠੇ ਹੋਏ ਨਾ, ਜਿਹੜੇ ਆਪਣੇ ਆਪਣੇ ਐਮ ਐਲ ਏ ਵਗੈਰਾ ਯਾਨੀ ਕਿ ਲੀਡਰਸ਼ਿਪ ਦੇ ਵਿੱਚ ਬੈਠੇ ਹੋਏ ਆ। ਠੀਕ ਹੈ ਜੀ, ਗੱਲ ਤਾਂ ਉਹਨਾਂ ਤੋਂ ਸ਼ੁਰੂ ਹੋ ਜਾਂਦੀ ਆ, ਆਮ ਲੋਕਾਂ ਦੇ ਵਿੱਚ ਹਥਿਆਰਾਂ ਦਾ ਹੋਣਾ ਜਾਂ ਉਹ ਇੰਨੀ ਵਰਤੋਂ ਨਹੀਂ ਹੁੰਦੀ ਕਿਉਂਕਿ ਕਰਾਉਣ ਵਾਲੇ ਆਪ ਹੀ ਹੁੰਦੇ ਆ ਲੀਡਰ ਤੇ ਆ ਸਟੇਟਸ ਬਣ ਗਿਆ। ਤੁਹਾਨੂੰ ਵੀ ਪਤਾ ਕਿ ਹੁਣ ਸਪੋਰਟ ਕਰੋ ਕਿ ਸਾਡੇ ਪਿੰਡ ਜਾ ਕੇ ਕਹਿਣ ਵੀ ਹਾਂ ਗੁਰਸੇਵਕ ਸਿੰਘ 20 ਵੋਟਾਂ ਪਵਾਉਣੀਆਂ 100 ਵੋਟਾਂ ਪਵਾਉਣੀਆਂ। ਉੱਥੇ ਆ ਕੇ ਹੋ ਜਾਂਦਾ ਕਿ ਲੋਕਤੰਤਰ ਜਿੱਦਾਂ ਕਿ ਇੱਕ ਵੋਟ ਦਾ ਹੱਕ ਦਿੱਤਾ ਗਿਆ ਸੀਗਾ ਕਿ ਤੁਸੀਂ ਆਪਣੇ ਆਪਣਾ ਪੱਖ ਰੱਖਣਾ ਨਾ, ਤੁਸੀਂ ਕਿਹਨੂੰ ਲਾਈਕ ਕਰਦੇ ਆ। ਪਹਿਲੀ ਗੱਲ ਤਾਂ ਆ ਕਿ ਜਦੋਂ ਦਾ ਇੱਥੇ ਦਾ ਹਿਸਾਬ ਤਾਂ ਪਤਾ ਲੱਗਾ ਆਸਟ੍ਰੇਲੀਆ ਦੀ ਵੋਟਾਂ ਦਾ, ਉਦੋਂ ਤੋਂ ਐਂ ਲੱਗ ਰਿਹਾ ਕਿ ਪਿਛਲੇ ਕਈ ਸਾਲਾਂ ਤੋਂ ਇੰਡੀਆ ਵਿੱਚ ਤਾਂ ਸਾਨੂੰ ਬੇਵਕੂਫੀ ਬਣਾਇਆ ਜਾ ਰਿਹਾ, ਐਵੇਂ 30-25% ਵੋਟਾਂ ਲੈ ਕੇ ਤੁਸੀਂ ਲੀਡਰਸ਼ਿਪ ਬਣ ਜਾਂਦੇ, ਲੀਡਰ ਬਣ ਜਾਂਦੇ ਲੋਕਾਂ ਦੇ। ਹੁਣ ਤਾਂ ਐਂ ਲੱਗਣ ਲੱਗ ਗਿਆ ਕਿ ਇੱਥੇ ਦਾ ਹਿਸਾਬ ਤਾਂ ਜੇ ਦੇਖਿਆ ਕਿ ਇੱਥੇ ਸਹੀ ਤਰੀਕੇ ਨਾਲ ਚੋਣ ਹੁੰਦੀ ਹੈ। ਅਸੀਂ ਸੋਚ ਰਹੇ ਸੀ ਕਿ ਕਿੱਡਾ ਲੰਬਾ ਪ੍ਰੋਸੈਸ ਰੱਖਿਆ ਹੋਇਆ ਜੀ, ਕਿੱਦਾਂ ਦੀਆਂ ਵੋਟਾਂ ਪਵਾ ਰਹੇ ਆ ਇੱਥੇ, ਕਿੰਨਾ ਖਰਚਾ ਕਰਦੇ ਪ੍ਰਿੰਟਿੰਗ ਤੇ, ਕਿ ਅਸੀਂ ਐਡਵਾਂਸ ਆ ਬਹੁਤ। ਪਰ ਜਦੋਂ ਹਿਸਾਬ ਤਾਂ ਸਮਝ ਆਇਆ, ਨਵਦੀਪ ਸਿੰਘ ਜੀ ਨੇ ਜਦੋਂ ਸਾਰਾ ਹਿਸਾਬ ਤਾਂ ਸਮਝ ਆਇਆ ਤੇ ਉਹ ਤਾਂ ਐਂ ਲੱਗਿਆ ਕਿ ਆਪਣੇ ਤਾਂ ਫਿਰ ਉਹੀ ਲੀਡਰ ਬਣੇ ਹੋਏ ਆ, 20-22% ਵੋਟਾਂ ਲੈ ਕੇ। ਸੋ ਕਾਰਨ ਇਹਨਾਂ ਪਿੱਛੇ ਅੱਜ, ਚਲੋ ਮੈਨੂੰ ਲੱਗਦਾ ਕਿ ਇਸ ਮੁੱਦੇ ਤੇ ਸਾਨੂੰ ਕਾਲਸ ਵੀ ਲੈਣੀਆਂ ਚਾਹੀਦੀਆਂ ਦਿਲੀਪ ਸਿੰਘ ਜੀ, ਆਪਣੇ ਸਰੋਤਿਆਂ ਦਾ ਵੀ ਸੁਝਾਅ। ਚਲੋ ਉਸ ਉਦੋਂ ਹੀ ਗੱਲ ਕਰਦੇ, ਮੈਂ ਕਹਿੰਦਾ ਬੈਟਰ ਵਾ ਕਿ ਉਹਨਾਂ ਦੇ ਸੁਝਾਅ ਲਈਏ ਇਸ ਮੁੱਦੇ ਦੇ ਉੱਤੇ, ਸੁਣੀਏ ਉਹ ਕੀ ਕਹਿੰਦੇ ਨਾ, ਫਿਰ ਬੈਟਰ ਗੱਲਬਾਤ ਹੋ ਸਕਦੀ ਆ। ਕਿਉਂਕਿ ਬਹੁਤ ਵਧੀਆ ਸੁਝਾਅ ਦਿੰਦੇ ਸਰੋਤੇ ਸਾਡੇ ਸੂਝਵਾਨ। ਹਾਂਜੀ
ਜੀ, ਤੇ ਚੌਗੁਣੀ ਜਿਹੜਾ ਚੌਕੋਣੀ ਜਿਹੜੀ ਕਈ ਥਾਵਾਂ ਦੇ ਉੱਤੇ ਟੱਕਰ ਹੈਗੀ ਆ, ਜਦੋਂ ਸਿੱਧੀ ਟੱਕਰ ਹੁੰਦੀ ਉਹਦੇ ਵਿੱਚ ਇੰਨਾ ਵਿਵਾਦ ਨਹੀਂ ਹੁੰਦਾ, ਪਰ ਜਦੋਂ ਚੌਕੋਣੀ ਜਿੱਦਾਂ ਹੁਣ ਆਮ ਆਦਮੀ ਪਾਰਟੀ ਵੀ ਹੈਗੀ ਆ, ਦੁਆਬੇ ਦੇ ਵਿੱਚ ਬਹੁਜਨ ਸਮਾਜ ਪਾਰਟੀ ਵੀ ਹੈਗੀ ਆ, ਅਕਾਲੀ ਤਾਂ ਕਾਂਗਰਸ ਚਲੋ ਹੈਗੀ ਆ, ਤੇ ਇਸ ਵੇਲੇ ਵੀ ਚੋਣ ਕਮਿਸ਼ਨ ਨੇ ਕਿਹਾ ਵੀ ਕਾਫੀ ਸੰਭਾਵਨਾ ਹੈਗੀ ਆ ਵੀ ਲੜਾਈ ਝਗੜੇ ਦੀ। ਖੈਰ ਇਹਦੇ ਉੱਤੇ ਆਪਾਂ ਜਿਹੜੀਆਂ ਗੱਲਾਂ ਬਾਤਾਂ ਕਰਾਂਗੇ ਬਾਅਦ ਦੇ ਵਿੱਚ। ਗੁਰਮੀਤ ਸਿੰਘ ਧਾਲੀਵਾਲ ਸਾਹਿਬ ਜੁੜੇ ਆਪਣੇ ਨਾਲ ਤੇ ਉਹਨਾਂ ਨੇ ਲਾਈਕ ਕੀਤਾ ਪ੍ਰੋਗਰਾਮ ਨੂੰ, ਬਹੁਤ ਬਹੁਤ ਧੰਨਵਾਦ ਤੁਹਾਡਾ ਧਾਲੀਵਾਲ ਸਾਹਿਬ ਕਿ ਤੁਸੀਂ ਇਸ ਪ੍ਰੋਗਰਾਮ ਦੀ ਸਿਫਤ ਕੀਤੀ ਆ। ਤੇ ਖੈਰ ਤੇ ਨਾਲ ਦੀ ਨਾਲ ਆਪਾਂ ਭੁਚਾਲ ਦੀ ਗੱਲ ਕਰਦੇ ਸੀ ਇਟਲੀ ਦੇ ਵਿੱਚ, ਤੇ ਜਿਹੜਾ ਹੜ੍ਹ ਦੇ ਨਾਲ ਜਿੱਥੇ ਬਹੁਤ ਤਬਾਹੀ ਮਚੀ ਆ ਪੂਰਬੀ ਇਲਾਕੇ ਦੇ ਵਿੱਚ, ਜਿਵੇਂ ਤੁਹਾਨੂੰ ਪਤਾ ਵੀ ਹੜ੍ਹ ਦੇ ਵਿੱਚ ਬੁੱਧਵਾਰ ਨੂੰ ਜਿਹੜਾ ਜਾਣੀ ਕੱਲ ਭੁਚਾਲ ਦੇ ਤੇਜ਼ ਝਟਕੇ ਆਏ ਆ ਤੇ ਉਹਦੇ ਨਾਲ ਲੋਕ ਕੰਬ ਗਏ ਆ। ਇਹ 6.8 ਤੀਬਰਤਾ ਦੇ ਭੁਚਾਲ ਦਾ ਕੇਂਦਰ ਜਿਹੜਾ ਆ ਮਿਆਂਮਾਰ ਸੀਗਾ, ਜਿਹਨੂੰ ਬਰਮਾ ਵੀ ਆਪਾਂ ਕਹਿ ਦਿੰਦੇ ਆ, ਨਾਲ ਦਾ ਆਪਣਾ ਦੇਸ਼ ਹੈਗਾ, ਉਹਦਾ ਪ੍ਰਾਚੀਨ ਸ਼ਹਿਰ ਬਗਾਨ ਉਹਦੇ ਨੇੜੇ ਸੀਗਾ। ਪਰ ਇਹਦੇ ਜਿਹੜੇ ਝਟਕੇ ਆ ਉਹ ਪੱਛਮੀ ਬੰਗਾਲ, ਬਿਹਾਰ ਤੇ ਝਾਰਖੰਡ ਸਮੇਤ ਕਈ ਸੂਬਿਆਂ ਦੇ ਵਿੱਚ ਮਹਿਸੂਸ ਕੀਤੇ ਗਏ ਆ। ਇਹ ਕੱਲ ਸ਼ਾਮੀ ਜਿਹੜਾ 4 ਵਜੇ ਦੇ ਕਰੀਬ ਭੁਚਾਲ ਆਇਆ, ਇਹ ਪਟਨਾ ਤੋਂ ਲੈ ਕੇ ਕਲਕੱਤਾ ਤੱਕ ਜਿਹੜੇ ਲੋਕ ਆ ਘਰਾਂ ਤੋਂ ਬਾਹਰ ਆ ਗਏ ਤੇ ਕੋਈ 5 ਸਕਿੰਟ ਤੱਕ ਧਰਤੀ ਜਿਹੜੀ ਆ ਹੈਲਦੀ ਰਹੀ ਆ। ਵੈਸੇ ਕੋਈ ਜਾਨ ਮਾਲ ਦੀ ਨੁਕਸਾਨ ਦੀ ਵੈਸੇ ਨਹੀਂ ਗੱਲਬਾਤ ਇਹਦੇ ਵਿੱਚ ਆਈ ਹੈਗੀ। ਤੇ ਗੁਰਸੇਵਕ ਸਿੰਘ ਜੀ ਹੋਰ ਅੱਗੇ ਕੀ ਕਹਿਣਾ ਚਾਹੁੰਦੇ ਆ?
ਹਾਂਜੀ ਅੱਗੇ ਸਾਡੇ ਨਾਲ ਸਰੋਤੇ ਜੁੜੇ ਹਰਜਸ ਕੌਰ ਸੰਧੂ ਪਿਟਸਬਰਗ ਤੋਂ ਅਮੈਰੀਕਾ ਤੋਂ ਤੇ ਪ੍ਰੋਗਰਾਮ ਲਾਈਕ ਕਰ ਰਹੇ ਆ ਤੇ ਨਾਲ ਦੀ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਜਿੰਨੇ ਵੀ ਸਾਰੀ ਟੀਮ ਨੂੰ ਤੇ ਸਾਰੇ ਸਰੋਤਿਆਂ ਨੂੰ ਤੇ ਉਹਨਾਂ ਨੇ ਇੱਕ ਵਾਰ ਭਜਨ ਮਾਨ ਦੇ ਸੌਂਗ ਦੀ ਵੀ ਫਰਮਾਇਸ਼ ਕੀਤੀ ਹੈ। ਹਾਂਜੀ ਸਰ ਹਰਜਸ ਕੌਰ ਜੀ ਜ਼ਰੂਰ ਪੂਰਾ ਕੀਤਾ ਜਾਵੇਗਾ ਆਪ ਜੀ ਦੀ ਫਰਮਾਇਸ਼। ਸੋ ਹਾਂਜੀ ਦਲਜੀਤ ਸਿੰਘ ਜੀ
ਜੀ ਤੇ ਭਾਰਤ ਦੀਆਂ ਜਿਹੜੀਆਂ ਸਕੋਰਪਿਨ ਪਣਡੁੱਬੀਆਂ ਆ ਜਾਣਕਾਰੀ ਉਹਦੇ ਬਾਰੇ ਲੀਕ ਜਿਹੜੀ ਆ ਹੋ ਗਿਆ ਤੇ ਫਰਾਂਸ ਦੀ ਜਿਹੜੀ ਇਹ ਕੰਪਨੀ ਦੇ ਸਹਿਯੋਗ ਦੇ ਨਾਲ ਬੰਬਈ ਦੇ ਵਿੱਚ ਭਾਰਤੀ ਜਲ ਸੈਨਾ ਲਈ ਤਿਆਰ ਕੀਤੀਆਂ ਜਾ ਰਹੀਆਂ ਸੀਗੀਆਂ 6 ਅਤਿ ਆਧੁਨਿਕ ਪਣਡੁੱਬੀਆਂ ਇਹਦੀ ਜਿਹੜੀ ਸਮਰੱਥਾ ਨਾਲ ਜੁੜੀ 22,000 ਤੋਂ ਵੱਧ ਸਫ਼ਿਆਂ ਦੀ ਇੱਕ ਬੇਹੱਦ ਗੁਪਤ ਜਾਣਕਾਰੀ ਜਿਹੜੀ ਲੀਕ ਆ ਹੋ ਗਈ ਆ। ਮਜਗਾਓਂ ਪੱਤਣ ਉੱਤੇ 3.5 ਅਰਬ ਡਾਲਰ ਦੀ ਲਾਗਤ ਨਾਲ ਫਰਾਂਸੀਸੀ ਜਹਾਜ਼ ਜਿਹੜਾ ਨਿਰਮਾਤਾ ਹੈਗਾ DCNS ਉਹਨਾਂ ਵੱਲੋਂ ਜਿਹੜੀਆਂ ਬਣਾਈਆਂ ਜਾਣ ਵਾਲੀਆਂ ਸਕੋਰਪੀਨ ਪਣਡੁੱਬੀਆਂ ਉਹਦੀ ਲੜਾਕੀ ਸਮਰੱਥਾ ਬਾਰੇ ਜਿਹੜੀ ਜਾਣਕਾਰੀ ਆ ਆਸਟ੍ਰੇਲੀਆ ਦੇ ਅਖਬਾਰ ਜਿਹੜੀ ਆਪਣੀ ਇੱਥੇ ਦੀ ਦਾ ਆਸਟ੍ਰੇਲੀਅਨ ਉਹਨੇ ਵੈਬਸਾਈਟ ਦੇ ਉੱਤੇ ਪਾ ਦਿੱਤੀ ਆ ਤੇ ਰੱਖਿਆ ਮੰਤਰੀ ਜਿਹੜੇ ਮਨੋਹਰ ਪਾਰੀਕਰਿਆ ਉਹਨਾਂ ਨੇ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਨੂੰ ਇਸ ਪੂਰੇ ਮਾਮਲੇ ਦੀ ਪੜਤਾਲ ਕਰਨ ਦਾ ਵੀ ਹੁਕਮ ਦੇ ਦਿੱਤਾ ਗਿਆ ਤੇ ਪਾਰੀਕਰ ਜਿਹੜੇ ਕਿ ਰੱਖਿਆ ਮੰਤਰੀ ਹੈਗੇ ਆ ਭਾਰਤ ਦੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਲੱਗਦਾ ਵੀ ਹੈਕਿੰਗ ਜਿਹੜੀ ਹੋ ਗਈ ਆ ਤੇ ਜਲ ਸੈਨਾ ਨੂੰ ਵੀ ਕਿਹਾ ਹੈ ਕਿ ਉਹ ਪੂਰੇ ਮਾਮਲੇ ਦੀ ਪੜਤਾਲ ਕਰਨ ਤੇ ਪਤਾ ਕਰਨ ਵੀ ਕੀ ਜਿਹੜਾ ਉਹਦੇ ਵਿੱਚ ਲੀਕ ਹੋਇਆ। ਵੈਸੇ ਇਹ ਬੜੀ ਕਹਿ ਲਓ ਵੀ ਕਾਫੀ ਗੰਭੀਰ ਹੈ ਇਹ ਮਸਲਾ ਕਿ ਤੁਹਾਡੀ ਜਿਹੜੀ ਗੁਪਤ ਜਾਣਕਾਰੀ ਆ ਖਾਸ ਤੌਰ ਤੇ ਜਦੋਂ ਸੇਫਟੀ ਦੇ ਨਾਲ ਤੁਹਾਡੀ ਰੱਖਿਆ ਦੇ ਨਾਲ ਸਾਡੇ ਦੇਸ਼ ਦੀ ਸੁਰੱਖਿਆ ਦੇ ਨਾਲ ਸੰਬੰਧਿਤ ਹੁੰਦੀ ਬੜੀਆਂ ਸੰਵੇਦਨਸ਼ੀਲ ਸੂਚਨਾਵਾਂ ਹੁੰਦੀਆਂ ਬੜੀਆਂ ਗੁਪਤ ਸੂਚਨਾਵਾਂ ਹੁੰਦੀਆਂ ਜਦੋਂ ਇਹੋ ਜਿਹੇ ਲੀਕ ਹੋ ਜਾਣ ਤਾਂ ਬੜੀ ਚਿੰਤਾਜਨਕ ਹੁੰਦੀ ਹੈ ਕਿਉਂਕਿ ਇਹੋ ਜਿਹੀ ਜਿਹੜੀ ਜਾਣਕਾਰੀ ਹੈ ਉਹ ਪਾਕਿਸਤਾਨ ਤੇ ਚੀਨ ਦੇ ਹੱਥ ਲੱਗ ਜਾਣੀ ਫਿਰ ਤਾਂ ਕਾਫੀ ਪ੍ਰੋਬਲਮਸ ਜਿਹੜੀਆਂ ਕ੍ਰੀਏਟ ਕਰ ਸਕਦੀਆਂ। ਆਪਣੇ ਨਾਲ ਅਜੇਪਾਲ ਜੀ ਹੁਣੇ ਵੀ ਜੁੜ ਚੁੱਕੇ ਆ। ਅਜੇਪਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਦੀ ਤਰੀਕ ਵੀ ਕਰ ਰਹੇ ਆ ਤੇ ਨਾਲ ਨਾਲ ਕਹਿੰਦੇ ਵੀ ਥੋੜਾ ਜਿਹਾ ਹੱਸਣਾ ਵੀ ਚਾਹੀਦਾ ਆ ਤੇ ਕਹਿੰਦੇ ਵੀ ਹਰਿਆਣਾ ਦੇ ਵਿੱਚ ਇੱਕ ਜਿਹੜੀ ਸਿਗਨਲ ਦੇ ਉੱਤੇ ਇੱਕ ਔਰਤ ਦੀ ਜਿਹੜੀ ਕਾਰ ਆ ਉਹ ਗ੍ਰੀਨ ਸਿਗਨਲ ਹੋਣ ਤੇ ਦੁਬਾਰਾ ਸਟਾਰਟ ਨਹੀਂ ਹੋਈ ਤੇ ਲੋਕ ਜਿੱਦਾਂ ਪਿੱਛੇ ਤੋਂ ਹੌਰਨ ਵਜਾਉਣ ਲੱਗ ਗਏ ਫਿਰ ਸਿਗਨਲ ਜਿਹੜਾ ਆ ਗ੍ਰੀਨ ਤੋਂ ਜੈਲੋ ਹੋ ਗਿਆ ਤੇ ਫਿਰ ਜੈਲੋ ਤੋਂ ਫਿਰ ਰੈੱਡ ਹੋ ਗਿਆ ਪਰ ਜਿਹੜੀ ਕਾਰ ਆ ਉਹ ਸਟਾਰਟ ਨਹੀਂ ਹੋਈ ਪਰ ਲੋਕ ਜਿਹੜੇ ਆ ਉਹ ਹੌਰਨ ਤੇ ਹੌਰਨ ਜਿਹੜੇ ਵਜਾਈ ਗਏ। ਉਸੇ ਵੇਲੇ ਹਰਿਆਣਾ ਪੁਲਿਸ ਦਾ ਟ੍ਰੈਫਿਕ ਹੌਲਦਾਰ ਰਾਮਫਲ ਉੱਥੇ ਆਇਆ ਤੇ ਉਹਨੇ ਬੜਾ ਨਿਮਰਤਾ ਦੇ ਨਾਲ ਬੋਲਿਆ ਕਹਿੰਦੇ ਵੀ ਕਹਿੰਦੇ ਮੈਡਮ ਜੀ ਕੀ ਗੱਲ ਹੋ ਗਈ ਤੁਹਾਨੂੰ ਕੋਈ ਕਲਰ ਪਸੰਦ ਆਇਆ ਕਿ ਨਹੀਂ ਆਇਆ ਖੈਰ ਬਹੁਤ ਵਧੀਆ ਜੀ ਆ ਤਾਂ ਪੁਲਿਸ ਵਾਲੇ ਵੈਸੇ ਹੁੰਦੇ ਬੜੇ ਫਨੀ ਆ ਨਾ
ਸਹੀ ਗੱਲ ਹੈ ਜੀ ਸਾਨੂੰ ਜ਼ਿੰਦਗੀ ਹਾਸੇ ਵਜਾ ਕੇ ਚੱਲਦੀ ਯਾਰ ਤੇ ਇਹਦਾ ਤਾਂ
ਬਿਲਕੁਲ ਸ਼ਾਇਦ ਉਹਨਾਂ ਨੂੰ
ਛੋਟੀ ਛੋਟੀ ਗੱਲਾਂ ਚੋਂ
ਸਟਾਰਟ ਤਾਂ ਸਟਾਰਟ ਤਾਂ ਵੈਸੇ ਨਹੀਂ ਹੋ ਰਹੀ ਸੀ ਤੇ ਉਹਨੇ ਕਿਹਾ ਵੀ ਪਹਿਲਾਂ ਰੈੱਡ ਪਹਿਲਾਂ ਗ੍ਰੀਨ ਸੀ ਫਿਰ ਯੈਲੋ ਹੋ ਗਈ ਫਿਰ ਰੈੱਡ ਹੋ ਗਈ ਹਨਾ ਉਹਨੇ ਕਿਹਾ ਵੀ ਸ਼ਾਇਦ ਕਲਰ ਹੀ ਪਸੰਦ ਕਰੀ ਜਾਂਦੇ ਆ। ਖੈਰ ਬਹੁਤ ਵਧੀਆ ਜੀ ਇਹ ਤੇ ਆਪਣੇ ਇੱਕ ਚਲੋ ਪਿਛਲੇ ਸਾਲ ਸ਼ਾਇਦ ਹੋਇਆ ਸੀ ਵੀ ਪੰਜਾਬ ਗਵਰਨਮੈਂਟ ਨੇ ਕਹਿ ਦਿੱਤਾ ਸੀ ਵੀ ਪੰਜਾਬ ਪੁਲਿਸ ਵਾਲਿਆਂ ਨੂੰ ਵੀ ਤੁਸੀਂ ਸ਼੍ਰੀਮਾਨ ਕਹਿ ਕੇ ਬੁਲਾਇਆ ਕਰੋ ਵੀ ਤੁਹਾਡੀ ਜਿਹੜੀ ਬੋਲਬਾਣੀ ਆ ਬਹੁਤ ਖਰਾਬ ਹੋ ਗਈ ਆ ਹਨਾ ਵੀ ਤੁਸੀਂ ਜਿਹਨੂੰ ਵੀ ਬੰਦੇ ਨੂੰ ਬੁਲਾਉਣਾ ਆ ਤੇ ਸ਼੍ਰੀਮਾਨ ਜਿਹੜਾ ਕਹਿ ਕੇ ਬੁਲਾਉਣਾ ਆ ਤੇ ਉਹ ਬਾਅਦ ਵਿੱਚ ਸ਼੍ਰੀਮਾਨ ਜਿਹੜਾ ਆ ਉਹ ਵੀ ਬੜਾ ਮਹਿੰਗਾ ਪੈਣ ਲੱਗ ਗਿਆ ਸੀ ਲੋਕਾਂ ਨੇ ਜਾਣੀ ਲੋਕਾਂ ਨੇ ਉਹਦੀ ਵੀ ਸ਼ਿਕਾਇਤ ਕੀਤੀ ਹਨਾ ਤੇ ਉਹਨਾਂ ਨੇ ਜਦੋਂ ਕਹਿੰਦੇ ਸ਼੍ਰੀਮਾਨ ਜਦ ਕੇ ਕਹਿਣਾ ਤਾਂ ਇੱਦਾਂ ਚਾਹੀਦਾ ਆ ਸ਼੍ਰੀਮਾਨ ਗੁਰਸੇਵਕ ਸਿੰਘ ਜੀ ਹਨਾ ਤੇ ਜਦ ਕੇ ਉਹ ਕਹਿੰਦੇ ਫਿਰ ਹੋਰ ਤਰ੍ਹਾਂ ਨਾਲ ਐਕਸੈਂਟ ਨਾਲ ਸੀਗਾ ਕਿੱਦਾਂ ਕਹਿੰਦੇ ਹੁੰਦੇ ਸੀ ਬਈ ਉਹ ਸ਼੍ਰੀਮਾਨ ਸ਼੍ਰੀਮਾਨ ਕਹਿ ਦੇ ਚਲਾਨ ਚਲੂਨ ਦਾ ਡਰ ਹੈਗਾ ਹੀ ਆ। ਖੈਰ ਜਸ ਘੁੰਮਣ ਜੀ ਆਪਣੇ ਨਾਲ ਜੁੜ ਗਿਆ ਆ ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਤੇ ਉਹਨਾਂ ਨੇ ਡਾਕਟਰ ਗਾਂਧੀ ਉਹਨਾਂ ਦੇ ਬਾਰੇ ਵਿਚਾਰ ਜਿਹੜੇ ਆ ਪੁੱਛੇ ਆ ਬੜਾ ਕੰਟਰੋਵਰਸ਼ੀਅਲ ਮੁੱਦਾ ਉਹਨਾਂ ਨੇ ਉਠਾ ਲਿਆ ਵੈਸੇ ਬਚਦੇ ਰਹਿੰਦਾ ਸੀ ਤੇ ਅਜੇਪਾਲ ਜੀ ਉਹਨਾਂ ਨੇ ਇਹ ਕਿਹਾ ਕਹਿੰਦੇ ਵੀ ਜਸਵਾਤ ਤਾਂ ਆਉਣਾ ਜੇ ਹਰਿਆਣਵੀ ਦੇ ਵਿੱਚ ਸੁਣਾਇਆ ਕਰੋ ਜੀ ਹੁਣ ਤੁਸੀਂ ਤਾਂ ਦੇਖੋ ਹਰਿਆਣਵੀ ਜਿਹੜੀ ਆ ਸਾਡਾ ਕੰਟਰੋਲ ਹੈਗਾ ਹੁਣ ਸਾਡੇ ਵਰਗਾ ਤਾਂ ਜੇ ਹਿੰਦੀ ਵੀ ਬੋਲੇ ਤਾਂ ਵੀ ਉਹ ਇੱਦਾਂ ਲੱਗਣ ਲੱਗ ਜਾਂਦੀ ਜਿੱਦਾਂ ਝੂਠ ਬੋਲਦਾ ਬੰਦਾ ਹਨਾ ਤੇ ਆਪਣੀ ਆਪਣੀ ਭਾਸ਼ਾ ਤੇ ਕਮਾਂਡ ਹੁੰਦੀ। ਹਾਂਜੀ
ਨਹੀਂ ਨਹੀਂ ਏਦਾਂ ਕਰਦੇ ਹੁਣ ਅਜੇਪਾਲ ਜੀ ਦੀ ਸਾਨੂੰ ਕਾਲ ਦੀ ਵੀ ਉਡੀਕ ਰਹਿਣੀ ਆ ਉਹ ਆਪ ਸੁਣਾਉਣਗੇ ਆ ਚੁਟਕਲਾ ਤੇ ਨਾਲੇ ਜਿਹੜਾ ਅੱਜ ਦਾ ਅਸੀਂ ਟੌਪਿਕ ਚੁਣਿਆ ਉੱਤੇ ਵੀ ਆਪਣੇ ਵਿਚਾਰ ਦੇ ਦੇਣਗੇ ਨਾਲੇ ਚੁਟਕਲਾ ਸੁਣਾ ਦੇਣਗੇ
ਨਾਲੇ ਚੁਟਕਲਾ ਤੋਂ ਬਾਅਦ ਸੁਣ ਲਾਂਗੇ ਕਿਉਂਕਿ ਵੈਸੇ ਉਦਾਂ ਕਹਿੰਦੇ ਨੇ ਉਹਨਾਂ ਨੇ ਇੱਦਾਂ ਕਿਹਾ ਸੀ ਹੌਲਦਾਰ ਜਿਹੜਾ ਆਇਆ ਬੜੇ ਨਿਮਰਤਾ ਪੂਰਵਕ ਬੋਲਿਆ ਮੈਡਮ ਕੀ ਬਾਤ ਹੋ ਗਈ ਕੋਈ ਸਾ ਵੀ ਕਲਰ ਪਸੰਦ ਨਾ ਆ ਰਾ ਕੇ ਜਾਣੀ ਮੈਂ ਬੋਲ ਦਿੱਤਾ ਹੁਣ ਤੁਸੀਂ ਆਪਣੀ ਜਿਹੜਾ ਐਕਸੈਂਟ ਦੇ ਵਿੱਚ ਪ੍ਰੋਪਰ ਕਿਹਾ ਮੈਨੂੰ ਨੀ ਪਤਾ ਕੀ ਕਿਹਾ ਤੇ ਅੱਗੇ ਆਪਣੇ ਨਾਲ ਰਾਜੀ ਭੰਗੂ ਜੀ ਜੁੜ ਗਏ ਆ ਸਿੰਗਾਪੁਰ ਤੋਂ ਤੇ ਉਹਨਾਂ ਨੇ ਵੀ ਸਾਰੇ ਹਰਮਨ ਪਰਿਵਾਰ ਨੂੰ ਜਿਹੜਾ ਕਿਹਾ ਕਿ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਕੀ ਬੇਟਾ। ਰਾਜੀ ਭੰਗੂ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਆ। ਵੈਸੇ ਸਾਨੂੰ ਇੰਤਜ਼ਾਰ ਹੀ ਰਹਿੰਦਾ ਇੱਕ ਆਪਣੇ ਢੁੱਡੀਕੇ ਸਾਹਿਬ ਤੇ ਇੱਕ ਰਾਜੀ ਭੰਗੂ ਸਾਹਿਬ। ਇਹ ਆਪਣੇ ਆ ਜਿਹੜੇ ਥੱਲੇ ਮੁਲਕ ਜੇ ਮੁਲਕ ਹੈਗੇ ਆ, ਵੀਅਤਨਾਮ ਹੋਇਆ, ਥਾਈਲੈਂਡ ਹੋਇਆ, ਸਿੰਗਾਪੁਰ ਹੋਇਆ, ਮਲੇਸ਼ੀਆ, ਜਾਣੀ ਕਹਿ ਲਓ ਕਿ ਉਹਨਾਂ ਨੂੰ ਸਾਰਿਆਂ ਨੂੰ ਰੈਪ੍ਰੈਜੈਂਟ ਕਰਦੇ ਆ ਦੋਨੋਂ ਭਰਾ ਆਪਣੇ।
ਸਹੀ ਗੱਲ ਹੈ ਜੀ, ਉੱਥੇ ਦੇ ਨੁਮਾਇੰਦਗੀ ਨੁਮਾਇੰਦੇ ਆ ਸਾਡੇ
ਪੂਰੇ ਪੂਰੇ ਖਿੱਤੇ
ਸਰਮਾ ਰੇਡੀ
ਪੂਰੇ ਖਿੱਤੇ ਦੀ ਜਿਹੜੀ ਪੂਰੇ ਖਿੱਤੇ ਦੀ ਨੁਮਾਇੰਦਗੀ ਜਿਹੜੀ ਕਰਦੇ ਆ। ਤੇ ਅਜੇਪਾਲ ਨੇ ਹੁਣੇ ਕਿਹਾ ਕਿ ਠੀਕ ਹੀ ਕਹਿ ਦਿੱਤਾ, ਕਹਿੰਦੇ ਚਲੋ ਕੋਈ ਨੀ, ਤੁਹਾਡੀ ਜਿਹੜੀ ਐਕਸੈਂਟ ਉਹਦੇ ਵਿੱਚ ਸੁਣਾਂਗੇ ਆਪਾਂ ਇਹ ਚੁਟਕਲਾ ਯਾਦ ਕਰਕੇ ਆਇਓ ਚੰਗੀ ਤਰ੍ਹਾਂ। ਤੇ ਗੁਰਸੇਵ ਸਿੰਘ ਜੀ ਹੁਣ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਹਨਾ, ਤੇ ਗਾਣਾ ਸੁਣ ਕੇ ਫਿਰ ਦੁਬਾਰਾ ਤੋਂ ਆਉਂਦੇ ਹਾਂ। ਫਿਰ ਆਪਾਂ ਜਸਵੰਤ ਸਿੰਘ ਕਮਲ ਹੋਣਾ ਦਾ ਜਿਹੜਾ ਜਸਵਿੰਦਰ ਸਿੰਘ ਜੀ ਹੋਣਾ ਨੇ ਭੇਜਿਆ ਤੇ ਉਹ ਆਪਾਂ ਜ਼ਰੂਰ ਸਾਂਝੀ ਕਰਦੇ ਹਾਂ। ਤੇ ਉਦੋਂ ਤੱਕ ਦੋਸਤੋ ਤੁਸੀਂ ਜੁੜੇ ਰਹੋ ਪ੍ਰੋਗਰਾਮ ਲਹਿਰਾਂ ਦੇ ਵਿੱਚ, ਹਰਮਨ ਰੇਡੀਓ ਦੇ ਨਾਲ ਤੁਹਾਡਾ ਸਵਾਗਤ ਹੈ। ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮ ਰੇਡੀਓ ਦੇ ਸੰਗ, ਤੁਸੀਂ ਜੁੜ ਬੈਠੇ ਹੋ। ਗੁਰਸੇਵ ਸਿੰਘ ਜੀ ਆਪਣੇ ਨਾਲ ਹੈਗੇ ਆ, ਤੇ ਗੁਰਸੇਵ ਸਿੰਘ ਜੀ ਗਾਣਾ ਵਧੀਆ ਸੀ ਮੀਕਾ ਸਾਹਿਬ ਦਾ।
ਬਹੁਤ ਵਧੀਆ ਜੀ, ਬਹੁਤ ਵਧੀਆ ਗਾਣਾ ਸੀ। ਹਾਂਜੀ
ਜੀ, ਮੈਨੂੰ ਮੀਕਾ ਮੀਕਾ ਆਖਦੇ
ਨਾ ਦੱਸ ਰਹੇ ਸੀ ਆਪਣੇ। ਨਹੀਂ ਵਧੀਆ ਗਾਣਾ, ਇਹਨਾਂ ਦੇ ਅਕਸਰ ਵਧੀਆ ਹੁੰਦੇ ਆ, ਕਿਉਂਕਿ ਪਿੱਛੇ ਸ਼ੋਅ ਦੇਖਣ ਦਾ ਵੀ ਮੌਕਾ ਮਿਲਿਆ ਸੀ ਬਹੁਤ ਸੋਹਣਾ ਸਟੇਜ ਪਰਫਾਰਮੈਂਸ ਵੀ ਕਰਦੇ ਤੇ ਗਾਣੇ ਵੀ ਅਕਸਰ ਇਹਨਾਂ ਦੇ ਇੰਡਸਟਰੀ ਚ ਵੀ ਅੱਜ ਕੱਲ ਚੱਲ ਰਹੇ ਆ ਕਾਫੀ, ਆਪਣੇ ਬਾਲੀਵੁੱਡ ਦੇ ਵਿੱਚ ਜਾਂ ਹੋਰ ਕਾਫੀ ਫੈਨ ਫੋਲੋਅਰਸ ਹੈ ਇਹਨਾਂ ਦੇ।
ਫੋਲੋਅਰਸ ਹੈਗੇ, ਚਲੋ ਸ਼ਬਦਾਵਲੀ ਕਿਤੇ ਕਿਤੇ ਇੱਧਰ ਹੋ ਜਾਂਦੀ ਹੈ। ਤੇ ਜਸਵੰਤ ਸਿੰਘ ਜਫਰ ਹੁਣਾਂ ਦਾ ਆਰਟੀਕਲ ਆਪਾਂ ਸਾਂਝਾ ਕਰਨਾ ਦੋਸਤਾਂ ਦੇ ਨਾਲ, ਜਿਹੜਾ ਕਿ ਆਪਾਂ ਨੂੰ ਜਸਵਿੰਦਰ ਸਿੰਘ ਜੀ ਹੁਣੀ ਭੇਜਿਆ। ਤੇ ਦੋਸਤੋ ਥੋੜਾ ਜਿਹਾ ਕੌੜਾ ਆ ਇਹ, ਪਰ ਆਪਾਂ ਨੂੰ ਜਸਵੰਤ ਸਿੰਘ ਜਫਰ ਹੁਣਾਂ ਨੇ ਜੋ ਬੋਲਿਆ ਉਹ ਦੱਸ ਦਿੰਦੇ ਆਪਾਂ, ਆਰਟੀਕਲ ਜਿਹੜਾ ਸਾਂਝਾ ਕਰ ਲੈਂਦੇ ਆ। ਉਹ ਕਹਿੰਦੇ ਵੀ ਸ਼ਾਮੀ ਸਾਡੇ ਜਿਮ ਦੇ ਵਿੱਚ ਇੱਕ ਗੀਤ ਪੰਜਾਬੀ ਵੱਜਿਆ ਜੋ ਪਹਿਲੀ ਵਾਰ ਸੁਣਿਆ, ਉਦੋਂ ਕਿੰਨੀ ਸੋਹਣੀ ਨੀ ਤੂੰ ਲੱਗਿਆ ਕਰੇਂਗੀ, ਗੋਦੀ ਚੱਕਿਆ ਕਰੇਂਗੀ ਜਦੋਂ ਮੁੰਡਾ ਜੱਟ ਦਾ। ਇੱਕ ਪੰਜਾਬੀ ਗੱਭਰੂ ਵੱਲੋਂ ਕਿਸੇ ਕੁੜੀ ਨੂੰ ਸੰਬੋਧਿਤ ਇਸ ਗੀਤ ਦੇ ਮੁਖੜੇ ਦੇ ਦੋ ਸ਼ਬਦ ਕਹਿੰਦੇ ਵੀ ਕਿੱਲ ਵਾਂਗੂ ਬੱਜੇ, ਇੱਕ ਮੁੰਡਾ ਤੇ ਦੂਜਾ ਜੱਟ, ਬਿਉਂ ਵਾਂਗੂ ਲੱਗੀ ਕੋਲਾਈਨ। ਅਨੇਕਾਂ ਸਵਾਲ ਉੱਠੇ ਮਨ ਵਿੱਚ ਤੇ ਉਹਨਾਂ ਸਵਾਲਾਂ ਦੇ ਜਵਾਬ ਵਜੋਂ ਜੋ ਸੂਚਨਾ ਉਗੜੀ ਉਸ ਤੋਂ ਪੰਜਾਬੀ ਗੀਤਕਾਰੀ, ਗਾਇਕੀ ਤੇ ਸਮਕਾਲੀ ਪੰਜਾਬੀ ਮਾਨਸਿਕਤਾ ਦੇ ਪੱਧਰ ਬਾਰੇ ਸੋਚ ਕੇ ਕਚਿਆਣ ਆਈ। ਪਹਿਲਾ ਸਵਾਲ ਕਿ ਗੀਤ ਵਿੱਚ ਮੁੰਡਾ ਜੱਟ ਦਾ ਦੀ ਜਗ੍ਹਾ ਤੇ ਮੁੰਡਾ ਨਾਈ ਦਾ, ਝੂਰ ਦਾ ਜਾਂ ਹੋਰ ਕਿਸੇ ਜਾਤ ਦਾ ਹੋ ਸਕਦਾ ਸੀ? ਨਹੀਂ ਨਾ। ਇਸ ਤਰ੍ਹਾਂ ਕੋਈ ਗੀਤ ਲਿਖ ਸਕਦਾ ਜਾਂ ਗਾ ਸਕਦਾ? ਜੇ ਲਿਖ ਗਾ ਵੀ ਕੋਈ ਲਵੇ ਤਾਂ ਕੀ ਉਹ ਗੀਤ ਚੱਲ ਸਕਦਾ? ਬਿਲਕੁਲ ਨਹੀਂ ਨਾ। ਕਿਉਂ ਬਈ? ਕੀ ਬੱਚਾ ਪੈਦਾ ਕਰਨ ਵਾਲੇ ਦਾ ਸਿਸਟਮ ਕੁਦਰਤ ਨੇ ਸਿਰਫ ਜੱਟ ਦੇ ਹੀ ਲਗਾਇਆ, ਬਾਕੀ ਸਾਰੇ ਉਂਝੀ ਤੁਰੇ ਫਿਰਦੇ ਆ? ਦੂਜਾ ਸਵਾਲ ਕਿ ਗੀਤ ਵਿੱਚ ਮੁੰਡਾ ਜੱਟ ਦੀ ਥਾਂ ਤੇ ਕੁੜੀ ਜੱਟ ਦੀ ਹੋ ਸਕਦੀ ਸੀ? ਜੇ ਲਿਖੇ ਗਏ ਗੀਤ ਵਿੱਚ ਜੱਟ ਦੀ ਕੁੜੀ ਹੁੰਦੀ ਤਾਂ ਗੀਤ ਮਸ਼ਹੂਰ ਹੋਣ ਯੋਗ ਹੁੰਦਾ? ਬਿਲਕੁਲ ਨਹੀਂ ਨਾ। ਪਰ ਕਿਉਂ? ਕੀ ਜੱਟ ਦੇ ਸਰੀਰ ਵਿੱਚ ਸਿਰਫ ਮੁੰਡੇ ਪੈਦਾ ਕਰਨ ਵਾਲੇ ਕ੍ਰੋਮੋਸੋਮ ਹੀ ਹੁੰਦੇ ਹਨ ਜਾਂ ਕੀ ਜੱਟ ਦੇ ਘਰ ਸਿਰਫ ਮੁੰਡੇ ਨੂੰ ਹੀ ਜੰਮਣ ਦੀ ਆਗਿਆ? ਤੀਜਾ ਸਵਾਲ ਗੋਦੀ ਚੁੱਕੇ ਬੱਚੇ ਦੇ ਜੈਂਡਰ ਦਾ ਔਰਤ ਦੇ ਸਹਾਪਣ ਤੇ ਅਸਰ ਕਿਵੇਂ ਤੇ ਕਿਉਂ ਪੈ ਜਾਂਦਾ? ਉਹੀ ਔਰਤ ਕੁੜੀ ਦੀ ਬਜਾਏ ਮੁੰਡੇ ਦੀ ਮਾਂ ਹੋਣ ਨਾਲ ਸੋਹਣੀ ਕਿਵੇਂ ਤੇ ਕਿਉਂ ਹੋ ਜਾਂਦੀ ਹੈ? ਚੌਥਾ ਸਵਾਲ ਕੀ ਮੁੰਡਾ ਜੱਟ ਦੀ ਥਾਂ ਤੇ ਜੱਟੀ ਦਾ ਮਕਬੂਲ ਹੋ ਸਕਦਾ? ਨਹੀਂ ਨਾ। ਕੀ ਗੱਲ ਬਈ, ਬੱਚਾ ਸਿਰਫ ਪਿਓ ਦਾ ਹੁੰਦਾ? ਨਹੀਂ, ਮਾਪਿਆਂ ਦਾ ਹੁੰਦਾ। ਮਾਪਿਆਂ ਵਿੱਚੋਂ ਵੀ ਮਾਂ ਦਾ ਕਿਤੇ ਵਧੇਰੇ। ਫਸਲ ਖੇਤ ਦੀ ਹੁੰਦੀ ਹੈ ਜਿਸ ਵਿੱਚ ਬੀਜ ਪੁੰਗਰਦਾ, ਪਲਦਾ, ਬੂਟਾ ਬਣਦਾ, ਕਈ ਮਹੀਨੇ ਖੇਤ ਵਿੱਚੋਂ ਖੁਰਾਕ ਲੈ ਕੇ ਮੁਕੰਮਲ ਫਸਲ ਬਣਦੀ, ਨਾ ਕਿ ਉਸ ਹੱਟੀ ਦੀ ਜਿੱਥੋਂ ਬੀਜ ਲਿਆਂਦਾ ਹੁੰਦਾ, ਜਾਂ ਕਹਿ ਸਕਦੇ ਹਾਂ ਕਿ ਫਸਲ ਖੇਤ ਵਾਲੇ ਕਿਸਾਨ ਦੀ ਹੁੰਦੀ, ਨਾ ਕਿ ਬੀਜਾਂ ਦੀ ਹੱਟੀ ਵਾਲੇ ਹਟਵਾਣੀਆਂ ਦੀ। ਪੰਜਵਾਂ ਸਵਾਲ ਕੀ ਬੱਚੇ ਨੂੰ ਚੁੱਕਣ ਦਾ ਠੇਕਾ ਕੱਲੀ ਮਾਂ ਨੇ ਲਿਆ ਹੋਇਆ? ਪਿਓ ਦਾ ਕੰਮ ਸਿਰਫ ਮਿਹਰ ਕਰਨਾ ਜਾਂ ਪਿਓ ਹੋਣ ਦੀ ਅਕੜਾਂਤ ਦਾ ਪ੍ਰਦਰਸ਼ਨ ਕਰਨਾ ਹੀ ਹੈ? ਗੀਤ ਕਹਿੰਦਾ ਕਿ ਜੱਟ ਦਾ ਹੱਕ ਤਾਂ ਔਰਤ ਉੱਤੇ ਜਾਇਜ਼ ਜਾਂ ਨਜਾਇਜ਼ ਕਬਜ਼ਾ ਕਰਨਾ ਹੈ। ਇਸ ਕਬਜ਼ੇ ਦੇ ਫਲਸਰੂਪ ਪੈਦਾ ਹੋਣ ਵਾਲੀ ਜਾਇਜ਼ ਨਜਾਇਜ਼ ਔਲਾਦ ਦਾ ਜੈਂਡਰ ਵੀ ਜੱਟ ਦੀ ਕਾਬਲੀਅਤ ਜਾਂ ਮਰਜ਼ੀ ਅਨੁਸਾਰ ਮੁੰਡਾ ਹੀ ਹੋਵੇਗਾ। ਇਸ ਨਵੇਂ ਜੰਮੇ ਜਾਂ ਨਿੱਕੇ ਜੱਟ ਨੂੰ ਪਾਲਣ ਪੋਸ਼ਣ ਦੀ ਸਾਰੀ ਜ਼ਿੰਮੇਵਾਰੀ ਔਰਤ ਦੀ ਹੋਵੇਗੀ। ਇਹ ਜ਼ਿੰਮੇਵਾਰੀ ਉਹ ਖੁਸ਼ੀ ਖੁਸ਼ੀ ਨਿਭਾਏਗੀ ਤਾਂ ਹੀ ਉਹ ਸੋਹਣੀ ਲੱਗੇਗੀ ਜਾਂ ਸੋਹਣੀ ਮੰਨੀ ਜਾਵੇਗੀ। ਇਸ ਸੱਭਿਆਚਾਰ ਬਾਰੇ ਕੋਈ ਕਹਿ ਸਕਦਾ ਹੈ ਕਿ ਇਹ ਪੰਜਾਬ ਦੇ ਜਗੀਰਦਾਰੀ ਪ੍ਰਬੰਧ ਨਾਲ ਜੁੜੀਆਂ ਹੋਈਆਂ ਪਿੱਛੇ ਤੋਂ ਚਲੀਆਂ ਆਉਂਦੀਆਂ ਵੈਲਿਊਸ ਹਨ? ਨਹੀਂ ਜੀ, ਇਹ ਸਭ ਅੱਜ ਕੱਲ ਕਮਲ ਕੁੱਟਣ ਦੀ ਅੰਨੀ ਮੁਕਾਬਲੇਬਾਜ਼ੀ ਦਾ ਨਤੀਜਾ ਹੈ। ਸਾਡੇ ਗਰੀਬੀ ਬੇਸ ਵਾਲੇ ਅਨਪੜ੍ਹ ਪੁਰਖੇ ਤਾਂ ਕਿੰਨੇ ਬੀਬੇ ਤੇ ਜ਼ਿੰਮੇਵਾਰ ਸਨ ਜਿਨ੍ਹਾਂ ਦੇ ਰਚੇ ਲੋਕ ਗੀਤਾਂ ਦੇ ਬੋਲ ਸਨ, ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਲਉ। ਇਹਨੂੰ ਕਹਿੰਦੇ ਨੇ ਜ਼ਿੰਮੇਵਾਰੀ ਲੈਣੀ। ਲੋਕ ਗੀਤ ਦਾ ਕਾਵਨਾ ਇਹ ਕਹਿੰਦਾ ਕਿ ਜ਼ਿੰਮੇਵਾਰੀ ਸਾਰੀ ਮੇਰੀ ਤੇ ਸੁਹਾਵਣਾ ਸਾਥ ਤੇਰਾ, ਇੰਜ ਮਾਣਾਂਗੇ ਜ਼ਿੰਦਗੀ ਦਾ ਮੇਲਾ। ਅੱਜ ਕੱਲ ਦੀ ਇੱਕ ਨਸਲ ਕਹਿ ਰਹੀ ਹੈ ਕਿ ਜ਼ਿੰਮੇਵਾਰੀ ਦਾ ਭਾਰ ਔਰਤ ਉੱਤੇ ਤੇ ਜੱਟ ਸਾਥ ਦੇਣਗੇ ਸਿਰਫ ਮੁੱਛ ਨੂੰ ਵੱਟ ਤੇ, ਪਹਿਨਣਗੇ ਮਹਿੰਗੇ ਸੂਟ ਬੂਟ, ਮਰਵਾਉਣਗੇ ਸਲੂਟ। ਗੱਲ ਲੰਮੀ ਹੋ ਜਾਣੀ ਹੈ, ਇਸ ਸੰਬੰਧੀ ਆਪਾਂ ਕੀ ਤੇ ਕਿਵੇਂ ਜ਼ਿੰਮੇਵਾਰੀ ਲਈਏ ਇਸ ਦੀ ਚਰਚਾ ਇੱਕ ਦੋ ਦਿਨਾਂ ਵਿੱਚ ਕਰਾਂਗੇ। ਫਿਲਹਾਲ ਮੈਂ ਇਸ ਗੀਤ ਨੂੰ ਆਪਣੇ ਲਈ ਉਲਟਾ ਕੇ ਗਾ ਲੈਣਾ, ਖੁਸ਼ ਹੋ ਲੈਣਾ। ਉਦੋਂ ਕਿੰਨਾ ਸੋਹਣਾ ਮੈਂ ਵੀ ਲੱਗਦਾ ਸੀ ਹੁੰਦਾ, ਗੋਦੀ ਚੁੱਕਦਾ ਹੁੰਦਾ ਸੀ ਤੇਰੀ ਕੁੜੀ ਸੋਹਣੀ ਹੈ। ਖੈਰ, ਜਫਰ ਸਾਹਿਬ ਦਾ ਬਹੁਤ ਕਮਾਲ ਦਾ ਇੱਕ ਲੇਖ ਹੈਗਾ ਜੀ।
ਹਾਂਜੀ, ਕਿਆ ਕਹਿੰਦੇ, ਕਈ ਵਾਰ ਜਵਾਬ ਨੀ ਨਾ ਆਉਂਦਾ ਹੁੰਦਾ ਪੇਪਰਾਂ ਚ ਵੀ, ਸਵਾਲ ਇਹ ਤੁਸੀਂ ਬਹੁਤ ਪੁੱਛ ਲਏ। ਸਹੀ ਗੱਲ ਅਕਸਰ, ਕਿਉਂਕਿ ਅਸੀਂ ਸੁਣਦੇ ਹਾਂ ਗੀਤ, ਅਸੀਂ ਉਹਨਾਂ ਨੂੰ ਹੰਗਾਰਾ ਦਿੰਦੇ, ਅਸੀਂ ਉਹਨਾਂ ਚੋਂ ਕਸੂਰਵਾਰ ਆ। ਠੀਕ ਹੈ, ਜਿਹੜੇ ਗਾਇਕਾਂ ਨੂੰ ਗੀਤਕਾਰਾਂ ਨੂੰ ਅਸੀਂ ਹੰਗਾਰਾ ਦਿੰਦੇ ਹਾਂ, ਖਾਸ ਕਰਕੇ ਵਿਦੇਸ਼ਾਂ ਦੀ ਧਰਤੀ ਤੇ ਸੱਦ ਕੇ ਵੀ, ਜਿਹਨਾਂ ਚੋਂ ਅਸੀਂ ਵੀ ਇੱਕ ਆ। ਠੀਕ ਹੈ ਜੀ,
ਜੀ ਬਿਲਕੁਲ,
ਜਿਹਨਾਂ ਚੋਂ ਅਸੀਂ ਵੀ ਇੱਕ
ਆਪਣੇ।
ਹਾਂਜੀ,
ਆਪਾਂ ਸਾਰੇ ਹੀ ਆ, ਜਿੱਦਾਂ ਕਹਿ ਲਈਏ, ਜਿੱਦਾਂ ਉਹਨਾਂ ਨੇ, ਚਲੋ ਜਫਰ ਸਾਹਿਬ ਵੈਸੇ ਵੀ ਬਹੁਤ ਵਧੀਆ ਰੋਲ ਮਾਡਲ ਉਹ ਹੋ ਸਕਦੇ ਆ, ਬਹੁਤ ਉਹਨਾਂ ਦੀ ਲਾਈਫ ਤੋਂ ਸਿੱਖਣ ਲਈ ਹੈਗਾ ਆ, ਤੇ ਇੱਕ ਕਦੀ ਕੋਸ਼ਿਸ਼ ਕਰਾਂਗੇ ਉਹਨਾਂ ਦੀ ਲਾਈਫ ਉੱਤੇ ਵੀ ਆਪਾਂ ਗੱਲ ਜਿਹੜੀ ਕਰਾਂਗੇ ਜਫਰ ਉਹਨਾਂ ਦੇ ਸਾਹਿਬ ਦੇ। ਤੇ ਗੁਰ ਬਹਾਦਰ ਸਿੰਘ ਜੀ ਜੁੜੇ ਆਪਣੇ ਨਾਲ, ਤਸਮਾਨੀਆ ਤੋਂ ਜੁੜੇ ਆ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਤੇ ਉਹਨਾਂ ਨੇ ਇਹ ਲਿਖਤ ਜਿਹੜੀ ਆ ਮੰਗੀ ਆਪਾਂ ਨੂੰ, ਤੇ ਜ਼ਰੂਰ ਭੇਜ ਦਿੰਦੇ ਆ ਸਾਨੂੰ ਭਾਜੀ, ਆ ਟੈਲੀਗ੍ਰਾਮ ਦੇ ਉੱਤੇ ਭੇਜ ਦਿੰਦੇ ਆਪਾਂ। ਜਸਵਿੰਦਰ ਸਿੰਘ ਜੀ ਉਹਨਾਂ ਨੇ ਆਪਾਂ ਨੂੰ ਅੱਗੇ ਭੇਜੀ ਸੀ। ਜਸਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਇਹ ਭੇਜਿਆ। ਅੱਗੇ ਆਪਣੇ ਨਾਲ ਜਸ ਘੁੰਮਣ ਜੀ ਜੁੜੇ ਆ। ਜਸ ਘੁੰਮਣ ਜੀ ਹੁਣਾਂ ਨੇ ਕਿਹਾ ਵੀ ਉਹਨਾਂ ਨੇ ਉਹ ਕਿਚਨ ਦੀ ਕੰਪੋਸਟ ਜਿਹੜੀ ਯੂਜ਼ ਕਰਦੇ ਆ ਤਾਂ ਕਿ ਇਨਵਾਇਰਮੈਂਟ ਜਿਹੜਾ ਬਚਾਇਆ ਜਾ ਸਕੇ। ਜਸ ਘੁੰਮਣ ਸਾਹਿਬ, ਇਹ ਤਾਂ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਆ, ਕਿਉਂਕਿ ਕਿਚਨ ਜਿਹੜੀ ਕੰਪੋਸਟ ਆ ਇਹ ਵੀ ਬਹੁਤ ਵਧੀਆ ਖਾਦ ਹੋ ਸਕਦੀ, ਜਿਹੜੀ ਕੰਪੋਸਟ ਤੁਸੀਂ ਆਪਾਂ ਵਰਤਦੇ ਆ ਰਸਾਇਣਿਕ ਖਾਦਾਂ ਦੇ ਨਾਲ। ਉਹ ਅਸੀਂ ਵੈਸੇ ਪ੍ਰੋਗਰਾਮ ਦੇ ਵਿੱਚ ਗੱਲ ਵੀ ਆਪਾਂ ਕਰਦੇ ਰਹੀਦਾ, ਖਾਸ ਤੌਰ ਤੇ ਜਿਹਨਾਂ ਕੋਲ ਥਾਂ ਹੈਗਾ ਆਸਟ੍ਰੇਲੀਆ ਦੇ ਵਿੱਚ। ਮੈਂ ਇੱਥੇ ਦੇਖਿਆ ਆ ਕਿ ਉਹ ਆਪਣੀ ਜਿਹੜੀ ਫਸਲ ਆ ਘਰੇ ਉਗਾ ਲੈਂਦੇ ਆ, ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਕਿਚਨ ਫਾਰਮਿੰਗ, ਜਿੱਦਾਂ ਆਪਾਂ ਕਹਿ ਦਈਏ ਕਿ ਘਰ ਦੀਆਂ ਸਬਜ਼ੀਆਂ ਜਿਹੜੀਆਂ ਆਪਾਂ ਘਰੇ ਉਗਾ ਲੈਂਦੇ ਆ। ਤੁਹਾਡਾ ਜਸ ਘੁੰਮਣ ਜੀ ਸਲਾਮ ਹੈ ਤੁਹਾਨੂੰ, ਤੁਸੀਂ ਵੀ ਕੁਛ ਨਾ ਕੁਛ ਹਿੱਸਾ ਜ਼ਰੂਰ ਪਾ ਲੈਂਦੇ ਆ। ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਬਹੁਤ ਵੱਡੇ ਵੱਡੇ ਕੰਮ ਕਰਨੇ ਹੁੰਦੇ ਆ, ਇਹ ਘਰ 'ਚ ਛੋਟੇ ਛੋਟੇ ਜਿਹੜੇ ਕੰਮ ਆ ਉਹ ਵੀ ਬਹੁਤ ਵੱਡਾ ਜਿਹੜਾ ਕੰਮ ਹੋ ਜਾਂਦਾ। ਖੈਰ, ਅੱਗੇ ਆਪਣੇ ਨਾਲ ਹਰਪ੍ਰੀਤ ਸਿੰਘ ਜੀ ਹੁਣੀ ਜੁੜੇ ਆ। ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਹਰਪ੍ਰੀਤ ਸਿੰਘ ਜੀ। ਤੇ ਉਹਨਾਂ ਦੇ ਨਾਲ ਕਹਿੰਦੇ ਵੀ ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ, ਲੋਕ ਵੀ, ਰਾਸਤੇ ਵੀ, ਅਹਿਸਾਸ ਵੀ, ਤੇ ਕਦੀ ਕਦੀ ਅਸੀਂ ਖੁਦ ਵੀ। ਕੀ ਕਹੋਗੇ ਮੁਸੇ ਸਿੰਘ ਜੀ?
ਹੁਣ ਰਸਤੇ, ਹਾਂਜੀ, ਵਿਚਾਰ ਬਦਲਣੇ ਤਾਂ ਬਹੁਤ ਜ਼ਰੂਰੀ ਹੈ ਨਾ, ਜਿੱਦਾਂ ਜਿੱਦਾਂ ਬੰਦਾ ਸਿੱਖਦਾ ਜਾਂਦਾ ਉਹਦੇ ਅੱਗੇ ਅੱਗੇ ਵਿਚਾਰ ਬਦਲਦੇ ਜਾਂਦੇ, ਤੇ ਬਦਲਣੇ ਵੀ ਚਾਹੀਦੇ ਆ ਨਾ, ਕਿਉਂਕਿ ਸਿੱਖਣ ਦੇ ਨਾਲ ਨਾਲ ਫਰਕ ਪੈਂਦਾ। ਜਿੱਦਾਂ ਕਿ ਸਾਡੇ ਛੋਟੇ ਹੁੰਦਿਆਂ ਦੇ ਵਿਚਾਰ ਕੁਛ ਹੁੰਦੇ ਆ, ਪਰ ਜੇਕਰ ਕਿਸੇ ਹੁਣ ਰਸਤੇ ਬਦਲਣ ਦੀ ਗੱਲ ਕੀਤੀ ਆ, ਤੁਸੀਂ ਕਰੋ ਜੀ ਦਲਜੀਤ ਸਿੰਘ ਜੀ ਪੂਰੀ ਜੀ।
ਖੈਰ ਇਹਦਾ ਮਤਲਬ
ਕਿਸਾਨ ਜੀ ਕਿਸਾਨ ਲਈ ਗਈ ਇਹ ਗੱਲ ਮੇਰੇ ਸਮਝ ਨੀ ਗਈ
ਜੀ। ਬੰਦਾ ਲੋਕ ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ, ਲੋਕ ਵੀ, ਰਸਤੇ ਵੀ, ਅਹਿਸਾਸ ਵੀ, ਤੇ ਕਦੇ ਕਦੇ ਅਸੀਂ ਖੁਦ ਵੀ, ਹਨਾ। ਤੇ ਮਤਲਬ ਇਹਦਾ ਇਹੀ ਆ ਕਿ ਜਦੋਂ ਅਸੀਂ ਮਿਲਦੇ ਹਾਂ, ਜਾਂ ਜਿੱਦਾਂ ਹੁਣ ਜਫਰ ਸਾਹਿਬ ਦਾ ਆਰਟੀਕਲ ਇੱਕ ਪੜਿਆ, ਇਹਦੇ ਵਿੱਚ ਕਈ ਵਾਰੀ ਜਿੱਦਾਂ ਤੁਸੀਂ ਕਹਿ ਰਹੇ ਹਾਂ ਵੀ ਚੁੱਪੇ ਹੀ ਕਰਾਤਾ, ਉਹ ਅਸਲ ਵਿੱਚ ਚੁੱਪ ਨੀ ਕਰਾਇਆ ਸੀ, ਅਸਲ ਦੇ ਵਿੱਚ ਉਹ ਤੋਂ ਸਿੱਖਿਆ ਅਸੀਂ, ਸਾਨੂੰ ਲੱਗਾ ਸੀ ਵੀ ਯਾਰ ਅਸੀਂ ਤਾਂ ਗਲਤ ਕਰ ਰਹੇ ਹਾਂ, ਹਨਾ। ਅਸੀਂ ਉਸ ਤੋਂ ਬਾਅਦ ਆਪਣਾ ਜਿਹੜਾ ਜੋ ਅਸੀਂ ਗਲਤ ਕਰ ਰਹੇ ਸੀ ਉਹਨੂੰ ਅਸੀਂ ਬਦਲ ਲੈਂਦੇ ਹਾਂ। ਕਈ ਵਾਰ ਇੱਦਾਂ ਹੁੰਦੀ ਹੈ ਕਿ ਜਦੋਂ ਸਾਨੂੰ ਕੁਝ ਸਿੱਖਣ ਨੂੰ ਮਿਲਦਾ, ਉਹ ਕਿਤਾਬਾਂ ਵੀ ਹੋ ਸਕਦੀਆਂ, ਸਾਨੂੰ ਲੋਕ ਵੀ ਹੋ ਸਕਦੇ ਆ, ਉਹ ਰੇਡੀਓ ਵੀ ਸਾਧਨ ਮੁਹੱਈਆ ਕਰਵਾ ਸਕਦਾ, ਟੀਵੀ ਵੀ ਹੋ ਸਕਦਾ, ਇਨਵਾਇਰਮੈਂਟ ਵੀ ਹੋ ਸਕਦਾ, ਤੇ ਜਿੱਦਾਂ ਜਸ ਘੁੰਮਣ ਸਾਹਿਬ ਉਹਨਾਂ ਨੇ ਦੱਸਿਆ ਇੱਦਾਂ ਦੇ ਸੁਝਾਅ ਜਿਹੜੇ ਆ ਉਹ ਵੀ ਹੋ ਸਕਦੇ, ਹੋਰ ਜਾਣਕਾਰੀਆਂ, ਖ਼ਬਰਾਂ ਜਿਹੜੀਆਂ ਕਿ ਬੰਦੇ ਦੇ ਉੱਤੇ ਪ੍ਰਭਾਵ ਪਾਈ ਜਾਂਦੀਆਂ। ਤੇ ਬਾਅਦ ਵਿੱਚ ਕਈ ਵਾਰੀ ਆਪਾਂ ਸੋਚੀਦਾ ਯਾਰ ਪਹਿਲਾਂ ਤਾਂ ਆਪਾਂ ਇੱਦਾਂ ਸੋਚਦੇ ਹੁੰਦੇ ਸੀ, ਹਨਾ, ਜਾਂ ਆਪਾਂ ਛੋਟੇ ਪਹਿਲਾਂ ਆਹੀ ਸਾਨੂੰ, ਅਸੀਂ ਤਾਂ ਆਹੀ ਸਮਝਦੇ ਰਹੇ, ਬਹੁਤ ਆਪਣੇ ਕੌਮ ਨੇ ਇਹ ਗੱਲ ਹੈਗੀ ਆ, ਅਸੀਂ ਤਾਂ ਆਹ ਸਮਝਦੇ ਰਹੇ, ਵਿੱਚੋਂ ਗੱਲ ਆ ਨਿਕਲੀ, ਹਨਾ। ਤੇ ਖੈਰ ਕੋਹਲੀ ਸਾਹਿਬ ਨੇ ਉਹੀ ਦੱਸਿਆ, ਵੈਸੇ ਡੂੰਘਾ ਮੈਸੇਜ ਹੈਗਾ, ਬਹੁਤ ਬਹੁਤ ਧੰਨਵਾਦ ਕੋਹਲੀ ਸਾਹਿਬ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਹੋ। ਤੇ ਗੁਰਸੇਵ ਸਿੰਘ ਜੀ ਆਪਣੇ ਨਾਲ ਜੁੜੇ ਨੇ, ਅੱਗੇ ਸੁਖਜਿੰਦਰ ਸਿੰਘ ਜੀ ਵੀ ਜੁੜ ਚੁੱਕੇ ਆ। ਸੁਖਜਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਇਦੋਂ ਇਲਾਵਾ ਆਪਣੇ ਨਾਲ ਅਮਰਦੀਪ ਸਿੰਘ ਜੀ ਵੀ ਜੁੜ ਚੁੱਕੇ ਆ। ਅਮਰਦੀਪ ਸਿੰਘ ਜੀ ਤੁਹਾਡਾ ਵੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ, ਤੇ ਪ੍ਰੋਗਰਾਮ ਦੀ ਉਹਨਾਂ ਨੇ ਵੀ ਤਾਰੀਫ ਕੀਤੀ ਆ ਕਿ ਵਧੀਆ ਚੱਲ ਰਿਹਾ। ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜਿਹੜਾ ਜੁੜੇ ਹੋਏ ਹੋ। ਤੇ ਅੱਗੇ ਗੁਰਸੇਵ ਸਿੰਘ ਜੀ ਕੀ ਕਹੋਗੇ ਫਿਰ?
ਗਾਣਾ ਸੁਣਦੇ ਆ ਚਲਦੇ ਜੀ
ਜੀ, ਤੇ ਉਹ ਵੀ ਗਾਣਾ ਵੀ ਸੁਣ ਲੈਂਦੇ ਆ, ਪਰ ਇੱਕ ਆਪਾਂ ਥੋੜੀ ਜਿਹੀ ਹੋਰ ਖਬਰ ਜਿਹੜੀ ਆ ਸਾਂਝੀ ਕਰ ਲਈਏ, ਲੁਧਿਆਣੇ ਦੀ ਹੈਗੀ ਆ। ਕੈਦੀ ਨੇ ਜੀ ਕੈਦੀ ਨੂੰ ਐਟ ਮਾਰ ਕੇ ਮਾਰ ਦਿੱਤਾ, ਪੁੱਛਿਆ ਗਿਆ ਤਾਂ ਕਹਿੰਦਾ ਵੀ ਮੈਂ ਤਾਂ ਬਲੀ ਦਿੱਤੀ ਆ, ਬਲੀ ਦੇ ਨਾਂ ਤੇ ਜਿਹੜਾ ਕੇਂਦਰੀ ਜੇਲ੍ਹ ਦੇ ਵਿੱਚ ਉਮਰ ਕੈਦ ਦੀ ਜਿਹੜੀ ਸਜ਼ਾ ਕੱਟ ਰਿਹਾ ਸੀ, ਕੈਦੀ ਉਮਰ ਕੈਦ ਦੀ ਹੋਰ ਇੱਕ ਸਜ਼ਾ ਕੱਟ ਰਿਹਾ, ਦੂਸਰੇ ਕੈਦੀ ਦੀ ਜਾਣੀ ਅੱਟ ਮਾਰ ਕੇ ਹੱਤਿਆ ਕਰ ਦਿੱਤੀ ਹੈ, ਜਾਣੀ ਵਹਿਮ ਭਰਮ ਕਿੱਥੇ ਤੱਕ ਪਹੁੰਚ ਗਏ ਆ। ਤੇ ਜਦੋਂ ਤੱਕ ਜਿਹੜਾ ਜੇਲ੍ਹ ਪ੍ਰਸ਼ਾਸਨ ਹਰਕਤ ਦੇ ਵਿੱਚ ਆਉਂਦਾ, ਕੈਦੀ ਜਿਹੜਾ ਆ ਦਮ ਤੋੜ ਚੁੱਕਾ ਸੀਗਾ, ਤੇ ਹੱਤਿਆ ਤੋਂ ਬਾਅਦ ਦੋਸ਼ੀ ਨੇ ਕਿਹਾ ਕਿ ਕਾਲੀ ਮਾਤਾ ਨੇ ਉਸ ਤੋਂ ਬਲੀ ਮੰਗੀ ਸੀ ਜੋ ਉਸਨੇ ਦੇ ਦਿੱਤੀ ਆ, ਤੇ ਹੁਣ ਇਹ ਨੀ ਪਤਾ ਵੀ ਹੁਣ ਉਹਦਾ ਫਲ ਕੀ ਮਿਲੂਗਾ, ਹਨਾ। ਕਾਲੀ ਮਾਤਾ ਦੀ ਇੱਛਾ ਤਾਂ ਉਹਨੇ ਪੂਰੀ ਕਰ ਦਿੱਤੀ ਆ। ਤੇ ਪੁਲਿਸ ਨੇ ਐਟ ਜਿਹੜੀ ਕਬਜ਼ੇ ਦੇ ਵਿੱਚ ਲੈ ਲਈ ਆ, ਤੇ ਇਹ ਉੱਤਰ ਪ੍ਰਦੇਸ਼ ਦਾ ਹੈਗਾ, ਹਰਦੋਈ ਦੇ ਥਾਣਾ ਅਖਮਪੁਰ ਪਿੰਡ ਬਹਿਦਰਪੁਰ ਦਾ ਅਰੁਣ ਕੁਮਾਰ, ਇਹ ਆਪਣੀ ਪਹਿਲਾਂ ਇਹਨੇ ਆਪਣੇ ਭਾਬੀ ਦੀ ਹੱਤਿਆ ਕੀਤੀ ਸੀ, ਉਹਦੀ ਸੰਬੰਧ ਵਿੱਚ ਇਹ ਉਮਰ ਕੈਦ ਦੀ ਸਜ਼ਾ ਜਿਹੜੀ ਕੱਟ ਰਿਹਾ ਆ। ਤੇ ਜਿਹੜੀ ਹੱਤਿਆ ਕੀਤੀ ਗਈ ਆ ਉਹ ਲੁਧਿਆਣੇ ਦੇ ਜੱਸੀਆਂ ਰੋਡ ਦੇ ਸੁਨੀਲ ਗਰਗ ਸੰਜੀਵ ਕੁਮਾਰ ਦੇ ਰੂਪ ਦੇ ਵਿੱਚ ਹੋ ਗਈ, ਅਜੇ 30 ਸਾਲ ਦਾ ਹੈਗਾ ਸੀ, ਤੇ ਉਹ ਵੀ ਉਮਰ ਕੈਦ ਦੀ ਜਿਹੜੀ ਸਜ਼ਾ ਆ ਕੱਟ ਰਿਹਾ ਸੀ। ਜਾਣੀ ਪਤਾ ਨੀ ਕੀ ਚੱਲ, ਵੈਸੇ ਕੈਦੀ, ਚਲੋ ਇਹ ਵਿੱਚ ਮਾਨਸਿਕਤਾ ਵੀ ਹੋ ਸਕਦੀ ਆ ਨਾ, ਕ੍ਰਿਮੀਨਲ ਅਵਾਰਡ ਆ।
ਹਾਂਜੀ, ਕਿਉਂਕਿ ਪਹਿਲਾਂ ਤਾਂ ਚਲੋ ਇਹਨਾਂ ਦੀ ਮਾਨਸਿਕਤਾ ਦਾ ਪਤਾ ਲੱਗਦਾ, ਕਿਉਂਕਿ ਇਹਨੇ ਪਹਿਲਾਂ ਹੀ ਕਤਲ ਦੇ ਦੋਸ਼ ਦੇ ਵਿੱਚ ਅੰਦਰ ਆ ਗਏ ਹਨਾ, ਦੋਈ ਕੈਦੀ। ਪਰ ਐਂ ਹੋ ਜਾਂਦਾ ਕਿ ਜਿਹੜੀ ਹੁਣ ਵਹਿਮ ਭਰਮ ਦੀ ਗੱਲ ਆਉਂਦੀ ਆ, ਇਸ ਵਹਿਮ ਭਰਮ ਕਰਕੇ ਆਪਾਂ ਤਾਂ ਪਹਿਲਾਂ ਹੀ ਬਹੁਤ ਸੰਤਾਪ ਵੜਾ ਚੁੱਕੇ ਆ ਭਾਰਤੀ ਲੋਕ, ਭਾਰਤੀ ਲੋਕ ਪਹਿਲਾਂ ਹੀ ਬਹੁਤ ਸੰਤਾਪ ਵੜਾ ਚੁੱਕੇ ਨਾ, ਕਿ ਕਿੰਨਾ ਸਫ਼ਰ ਕਰਨਾ ਪਿਆ ਇੰਡੀਆ ਨੂੰ ਪਿਛਲੇ ਕਈ ਸੌ ਸਾਲਾਂ ਚ, ਜੇ ਇਤਿਹਾਸ ਦੇਖਿਆ ਜਾਵੇ ਵਹਿਮ ਭਰਮ ਦੇ ਕਰਕੇ ਹੀ ਆ। ਪਰ ਮੈਨੂੰ ਇੱਕ ਗੱਲ ਚੇਤੇ ਆ ਗਈ, ਜਿੱਦਾਂ ਹੁਣ ਕੇਸ ਰਫਾ ਹੁਣ ਲਿਖਤਾ ਨੇ ਕੈਦੀ ਦੀ ਹੱਤਿਆ, ਕਿਉਂਕਿ ਅਸੀਂ ਇੱਕ ਰੰਗ ਰੂਪ ਦੇ ਦਿੰਦੇ ਨਾ ਬਣਾਉਣ ਦੇ ਲਈ, ਕਿ ਹੁਣ ਜਿਹੜਾ ਸਿੱਖਣੀ ਆ, ਜਿਹੜੇ ਹੁਣ ਅਸੀਂ ਪੜ੍ਹਨੀ ਸੀਗੀ ਉਹਨੂੰ ਦੱਸਤਾ ਕੈਦੀ ਨੂੰ ਮਾਰਤਾ, ਇੱਦਾਂ ਇੱਕ ਫਿਲਮ ਦੇ ਵਿੱਚ ਸੀ, ਤਾਂ ਜਦੋਂ ਪੁਲਿਸ ਇੰਸਪੈਕਟਰ ਜਾਂਦਾ ਇਨਕੁਆਇਰੀ ਕਰਨ, ਉੱਥੇ ਕਤਲ ਹੋ ਜਾਂਦਾ, ਤੇ ਉਹ ਹੁੰਦਾ ਆਪਣੇ ਕਸਾਈ ਹੁੰਦਾ, ਕਸਾਈਆਂ ਦੇ ਜਿੱਦਾਂ ਜਾਂਦਾ ਹਨਾ ਗੜੀ ਦੇ ਵਿੱਚ, ਕਹਿੰਦਾ ਹਾਂ ਵੀ ਕੀ ਹੋਇਆ ਇੱਥੇ, ਕਹਿੰਦਾ ਜੀ ਹੋਇਆ ਤਾਂ ਕੁਛ ਵੀ ਨੀ, ਕਸਾਈ ਨੇ ਕਸਾਈ ਨੂੰ ਮਾਰਤਾ, ਕੇਸ ਰਫਾ ਦਫਾ ਜੀ। ਤੇ ਉਸ ਹਿਸਾਬ ਨਾਲ ਅਸੀਂ ਈਜ਼ੀ ਲੈ ਲੈਂਦੇ ਹਾਂ, ਬੇਸ਼ੱਕ ਅਸੀਂ ਕਹਿ ਦਿੰਦੇ ਕਿ ਦੂਜੇ ਨੇ ਮਾਰਤਾ ਜੀ, ਕੈਦੀ ਨੇ ਕੈਦੀ ਨੂੰ ਮਾਰਤਾ, ਅਸੀਂ ਲਾਈਟ ਲੈ ਲੈਂਦੇ ਨਾ ਗੱਲ, ਕਿ ਅੰਦਰੇ ਅਸੀਂ ਜੇਲ੍ਹ ਦੇ ਵਿੱਚ ਸੀ, ਪਰ ਉਹਨਾਂ ਦੀ ਵੀ ਇੱਕ ਜ਼ਿੰਦਗੀ ਹੁੰਦੀ ਆ, ਉਹਨਾਂ ਦੀ ਵੀ ਇੱਕ ਸਟੋਰੀ ਚੱਲ ਰਹੀ ਹੁੰਦੀ ਹੈ ਨਾ ਆਪਣੀ ਲਾਈਫ ਦੀ। ਸੋ ਇਹਨਾਂ ਤੇ ਵੀ ਉਹਨਾਂ ਨੂੰ ਗੌਰ ਕਰਨਾ ਚਾਹੀਦਾ, ਦੇਖਣਾ ਚਾਹੀਦਾ ਉੱਥੇ ਅੰਦਰ ਅੰਦਰ, ਘੱਟੋ ਘੱਟ ਜੇਲ੍ਹ ਪ੍ਰਸ਼ਾਸਨ ਨੂੰ ਸਟੱਡੀ ਕਰਨੀ ਚਾਹੀਦੀ ਇਸ ਦੀ, ਕਿ ਕਿਹੋ ਜਿਹੀ ਮਾਨਸਿਕਤਾ ਵਾਲੇ ਲੋਕ ਨੇ
ਜੀ। ਬਿਲਕੁਲ ਤੇ ਖੈਰ ਗੁਰਸੇਵ ਸਿੰਘ ਜੀ ਹੁਣ ਆਪਾਂ ਬ੍ਰੇਕ ਵੀ ਲੈਣੀ ਆ ਤੇ ਇੱਕ ਗਾਣਾ ਵੀ ਸੁਣਨਾ ਆ ਤੇ ਦੋਸਤੋ ਗਾਣਾ ਵੀ ਸੁਣਨਾ ਤੇ ਬ੍ਰੇਕ ਵੀ ਸੁਣੋ ਤੇ ਨਾਲ ਦੀ ਨਾਲ ਜਿਹੜੇ ਆਪਾਂ ਐਡ ਦਿੰਦੇ ਆ ਦੋਸਤੋ ਉਹਨਾਂ ਨੂੰ ਕਾਲ ਜ਼ਰੂਰ ਕਰ ਲਿਆ ਕਰੋ ਜੇ ਤੁਹਾਨੂੰ ਕੋਈ ਜ਼ਰੂਰਤ ਹੁੰਦੀ ਹੈ ਜਿਹੜੇ ਆਪਾਂ ਨੂੰ ਸਹਾਇਤਾ ਵੀ ਕਰਦੇ ਆ ਮਾਈਕ ਸਹਾਇਤਾ ਆਰਥਿਕ ਸਹਾਇਤਾ ਉਹਨਾਂ ਦੇ ਸਮਾਨ ਸਮੂਹ ਲੈ ਲਿਆ ਕਰੋ ਉਹਦੇ ਉਹਨਾਂ ਤੋਂ ਉਹਨਾਂ ਨੂੰ ਕਾਲ ਜ਼ਰੂਰ ਕਰਿਆ ਕਰੋ ਵਧੀਆ ਬੰਦੇ ਹੈਗੇ ਆ ਜਿਹੜੇ ਕਿ ਆਪਾਂ ਨੂੰ ਹੈਲਪ ਕਰਦੇ ਆ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਤੇ ਇਹੀ ਥੋੜਾ ਜਿਹਾ ਵੀ ਤੁਹਾਡਾ ਹਿੱਸਾ ਜਿਹੜਾ ਹੈ ਜ਼ਰੂਰ ਪੈ ਜਾਊਗਾ ਇਸ ਮਾਮਲੇ ਦੇ ਵਿੱਚ ਤੇ ਖੈਰ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਗਾਣਾ ਸੁਣਦੇ ਹਾਂ ਤੇ ਫਿਰ ਆਪਾਂ ਮਿਲਦੇ ਹਾਂ ਦੋਸਤੋ ਇੱਦਾਂ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਵਿੱਚ
ਮੈਂ ਸੱਦ ਕੇ ਦੀਆਂ ਦੀਏ ਹੀ ਦੁਆ। ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ। ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ। 3/61 Robinson Street, Dandenong, Melbourne. Phone number 0387590629.
Morinda Motors ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ACT Automotive Services, Kendra, a mechanical workshop to repair on all make and models, roadworthy on cars, bikes, trailers for ACT, New South Wales, Pink Slip and Blue Slip. Visit ACT Automotive Services, Charbata 168, Newcastle Street, Fishwick. For more information, call Sukhpal Singh, 0262281157, Mobile 0411965057. ACT Automotive Services, Mechanical Workshop, Fishwick, Canberra. ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰੱਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ, ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470430650, ਆਫਿਸ ਨੰਬਰ 1300886518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.eu।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ। ਸਾਡਾ ਫੋਨ ਨੰਬਰ ਹੈ 1300-724-903, 1300-724-903, ਮੋਬਾਈਲ ਨੰਬਰ 0421-882733, 0400-21-8827-33। ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ, ਸਾਡੀ ਵੈਬਸਾਈਟ ਹੈ travelcare.net.au। ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟ੍ਰੈਵਲ ਕੇਅਰ।
ਜਬ ਵੋ ਮੁਝੇ ਦੇਖਤੇ ਹੈਂ, ਔਰ ਜਬ ਉਨਕੋ ਮੁਝ ਪੇ ਪਿਆਰ ਆਤਾ ਹੈ। ਯੇ ਕਮਾਲ ਹੈ ਲਜ਼ੂਰੀ ਫੇਅਰਨੈਸ ਕਰੀਮ ਕਾ।
ਹਰ ਤਰ੍ਹਾਂ ਕੀ ਸਕਿਨ ਕੇ ਲਿਏ ਮੇਡ ਇਨ ਆਸਟ੍ਰੇਲੀਆ ਫਾਰ ਇੰਡੀਅਨਸ, ਡਿਵੈਲਪਡ ਐਂਡ ਕਲੀਨਿਕਲੀ ਟੈਸਟਡ ਇਨ ਆਸਟ੍ਰੇਲੀਆ। ਆਪਕੀ ਤਵਚਾ ਮੇਂ ਲਾਏ ਨਿਖਾਰ ਔਰ ਆਪ ਪਾਏ ਖੂਬਸੂਰਤ ਚਮਕ।
ਲਜ਼ੂਰੀ ਫੇਅਰਨੈਸ ਕਰੀਮ।
To order, visit our website www.lazurifairnesscream.com or our Facebook page. Free shipping in Australia and worldwide. Only $59, 400 ml jar. So hurry and get yours today.
धर्म सभ्याचार सियासत अते समाज दे हर पक्ष नु ऑस्ट्रेलिया च वसे पंजाबियां दे रूबरू करन ले
पहला पंजाबी चैनल मेरा वतन जल्द आ रहा है।
वधेरे जानकारी ली संपर्क करो 0395 4036 86 0395 4636 86। यू कैन ईमेल अस info@meravatantv.com।
और भरावा दे प्यार दी कहानी
भले बड़े भाई साडे ना ते तोरटा पाई जाना।
ओ भाई जी की गल करदी तुसी
जमीन ते शरीके बाजी दी कहानी
उस हरामखोर दी जमीन दा बलो
जमाबंदी च जमीन जेदा नाम बोलदी होवे पटवारी साहब जमीन दा मालिक कोई हुंदा है।
बंदे नु मिट्टी नाल बड़ा मोह हुंदा मेनू भी हैगा पर बंदे नु नहीं पता उन एक दिन मिट्टी हो जाना।
साडा म्यूजिकल यूनिसिस इन्फो सॉल्यूशंस प्रेजेंट्स 25 किले की होएगा जब गुड्डू गिल ते योगराज सिंह होंगे आमने सामने।
चलाई आ गए
तुहाडे मनोरंजन दा पूरा पूरा इंतजाम करके आए।
25 किले 25 अगस्त तो तुहाडे नजदीकी सिनेमा घरां विच।
अपनी बिजनेस की तरक्की ले तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
जी दोस्तों एक बार फिर स्वागत है जी प्रोग्राम चल रहा लहरां ते हरम रेडियो दे संग तुसी सांझ बनाई हुई है। मैं दलजीत सिंह ब्रिसबेन तो ते नाल ने मेरे गुरसेवक सिंह जी। गुरसेवक सिंह जी आपां नूं हरप्रीत सिंह जी हुणी चेते करा दित्ता आ बई डाक्टर सुरजीत पात्र हुणी रूबरू हो रहे आ ब्रिसबेन दे विच शनिवार नूं इस शनिवार नूं 27 अगस्त 2016 नूं ते शाम नूं 5:30 बजे दोस्तों इह प्रोग्राम होणा तुसीं आ सकदे आ। खास तौर ते जिहड़े ब्रिसबेन दे दोस्त आ ते कोशिश करो ਬਈ ਆਪਣੀਆਂ ਘਰੋਗੀ ਜਿਹੜੀਆਂ ਜ਼ਿੰਮੇਵਾਰੀਆਂ ਨੂੰ ਛੱਡ ਕੇ ਤੁਸੀਂ ਜ਼ਰੂਰ ਪਹੁੰਚੋ ਉੱਥੇ ਤਾਂ ਕਿ ਉਸ ਮਹਾਨ ਸ਼ਖਸੀਅਤ ਦੇ ਤੁਸੀਂ ਦਰਸ਼ਨ ਵੀ ਕਰੋ ਤੇ ਨਾਲ ਦੀ ਨਾਲ ਉਹਨਾਂ ਦੇ ਜਿੱਥੇ ਤੁਸੀਂ ਵਿਚਾਰ ਸੁਣਨੇ ਆ ਤੁਸੀਂ ਕੁਐਸਚਨ ਆਨਸਰਿੰਗ ਦਾ ਵੀ ਆਪਾਂ ਇੱਕ ਗੇੜ ਰੱਖਣਾ ਜਿਹਦੇ ਵਿੱਚ ਤੁਸੀਂ ਕੁਐਸਚਨ ਆਨਸਰਿੰਗ ਚਾਹੇ ਉਹਨਾਂ ਦੀ ਲਾਈਫ ਦੇ ਪ੍ਰਤੀ ਜੀਵਨ ਦੇ ਪ੍ਰਤੀ ਜਾਂ ਤੁਸੀਂ ਕਵਿਤਾ ਦੇ ਪ੍ਰਤੀ ਜਾਂ ਉਹਨਾਂ ਦੇ ਕੰਮ ਕਰਨ ਦੇ ਢੰਗਾਂ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਹੈਗਾ ਤੁਸੀਂ ਉਹ ਵੀ ਕਰ ਸਕਦੇ ਆ ਦੋਸਤੋ ਤੇ ਬ੍ਰਿਸਬੇਨ ਵਾਲੇ ਦੋਸਤ ਜਿਹੜੇ ਆ ਜ਼ਰੂਰ ਪਹੁੰਚਣ। ਜ਼ਿਆਦਾ ਜਾਣਕਾਰੀ ਜੇ ਤੁਹਾਨੂੰ ਚਾਹੀਦੀ ਹੋਵੇ ਤਾਂ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਆ। ਆਰ ਐਸ ਐਲ ਕਲੱਬ ਸਨੀ ਬੈਂਕ ਦੇ ਵਿੱਚ ਹੋਣ ਜਾ ਰਿਹਾ ਇਹ ਰੂਬਰੂ ਕਹਿ ਲਓ ਕਿ ਇਹ ਜਿਹੜਾ ਸਮਾਗਮ ਆ 19 ਗੇਗਰ ਸਟਰੀਟ ਜਿਹੜੀ ਕਿ ਸਨੀ ਬੈਂਕ ਦੇ ਵਿੱਚ ਤੁਸੀਂ ਦੇਖਿਆ ਹੁਣ ਆਰ ਐਸ ਐਲ ਕਲੱਬ ਜਿਹੜਾ ਵਰਲਡ ਵਾਰ ਦੇ ਜਿਹੜੇ ਹੈਗੇ ਉਹਨਾਂ ਨੇ ਬਣਾਇਆ ਹੋਇਆ ਆ ਤੇ ਤੁਸੀਂ ਬਹੁਤ ਈਜ਼ੀ ਆ ਉੱਥੇ ਜਾਣਾ ਜਦੋਂ ਤੁਸੀਂ ਸਨੀ ਬੈਂਕ ਸ਼ੋਪਿੰਗ ਕੰਪਲੈਕਸ ਲੰਘਦੇ ਆ ਤੇ ਉਹ ਤੋਂ ਅੱਗੇ ਹੈਗਾ ਆ ਈਜ਼ੀ ਆ ਤੁਸੀਂ ਲੱਭ ਸਕਦੇ ਆ ਤੇ ਨਾਲ ਦੀ ਨਾਲ ਫੇਸਬੁੱਕ ਦੇ ਉੱਤੇ ਵੀ ਕਾਫੀ ਪ੍ਰਚਾਰ ਕੀਤਾ ਜਾ ਰਿਹਾ ਤੇ ਬ੍ਰਿਸਬੇਨ ਵਾਲੇ ਦੋਸਤ ਜਿਹੜੇ ਜ਼ਰੂਰ ਪਹੁੰਚਣ ਇਸ ਸ਼ਨੀਵਾਰ ਨੂੰ ਸ਼ਾਮ ਨੂੰ 5:30 ਵਜੇ ਦੇ ਕਰੀਬ ਚਾਹ ਪਾਣੀ ਦਾ ਵੀ ਪ੍ਰਬੰਧ ਆਪਾਂ ਕਰ ਦੇਣਾ। ਗੁਰਸੇਵ ਸਿੰਘ ਜੀ
ਬਹੁਤ ਵਧੀਆ ਜੀ ਫਿਰ ਤਾਂ ਸੋਨੇ ਦੇ ਸੁਹਾਗੇ ਵਾਲੀ ਗੱਲ ਹੋਈ ਨੀ ਇੱਥੋਂ ਕਵਿਤਾਵਾਂ ਤੇ ਨਾਲ ਚਾਹ ਤੇ ਨਾਲ ਦੀ ਨਾਲ ਸਰੋਤਿਆਂ ਨੂੰ ਦੱਸਦੇ ਜਾਈਏ ਜਿਹੜੇ ਆਪਣੇ ਵੀਰ ਪਹੁੰਚ ਰਹੇ ਆ ਕਿ ਪਾਰਕਿੰਗ ਦਾ ਵੀ ਉੱਥੇ ਪ੍ਰਬੰਧ ਆ ਪੂਰਾ ਫ੍ਰੀ ਪਾਰਕਿੰਗ ਆ ਸੋ ਤੁਹਾਨੂੰ ਟਿਕਟਸ ਤੋਂ ਵੀ ਡਰਨ ਦੀ ਲੋੜ ਨੀ ਸਟਰੀਟ
ਜੀ ਤੇ ਨਾਲ ਦੀ ਨਾਲ ਫ੍ਰੀ ਹੈਗਾ ਇਹ ਕੋਈ ਟਿਕਟ ਨੀ ਰੱਖੀ ਗਈ ਹਨਾ ਤੁਸੀਂ ਫ੍ਰੀ ਦੇਖੋ ਆਪਾਂ ਕਿੰਨੀਆਂ ਸਹੂਲਤਾਂ ਦੇ ਰਹੇ ਆ ਹਨਾ।
ਹਾਂਜੀ
ਤੇ ਅੱਗੇ ਆਪਣੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਜੁੜ ਗਏ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਢੁੱਡੀ ਕੇ ਸਾਹਿਬ ਤੁਹਾਡਾ ਪਹਿਲਾਂ ਵੀ ਜ਼ਿਕਰ ਅਸੀਂ ਕਰਦੇ ਸੀ ਪਰ ਤੁਸੀਂ ਬੜਾ ਲੰਬਾ ਮੈਨੂੰ ਲੱਗਦਾ ਮੈਸੇਜ ਜਿਆਦਾ ਲਿਖੀ ਜਾਂਦੇ ਸੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੈਸੇ ਤੇ ਅੱਗੇ ਆਪਣੇ ਜਸ ਘੁੰਮਣ ਸਾਹਿਬ ਨੇ ਵੀ ਇਹੀ ਵਿਚਾਰ ਜਿਹੜੇ ਰੱਖੇ ਸੀ ਚਲੋ ਖੈਰ ਉਹਨਾਂ ਦੀ ਵੀ ਜਿਹੜੇ ਸ਼ੰਕਾ ਸੀਗੇ ਉਹ ਤੁਸੀਂ ਨਿਵਾਰਨ ਬੜੇ ਸਹੀ ਤਰੀਕੇ ਦੇ ਨਾਲ ਕਰ ਦਿੱਤਾ। ਹੁਣ ਆਪਣੇ ਢੁੱਡੀ ਕੇ ਸਾਹਿਬ ਕਹਿ ਰਹੇ ਆ ਕਿ ਜਫਰ ਸਾਹਿਬ ਦੇ ਆਰਟੀਕਲ ਨੇ ਚੁੱਪ ਨਹੀਂ ਕਰਾਇਆ ਚੁੱਪੀ ਤੋੜਨ ਲਈ ਕਿਹਾ ਔਰਤ ਨਾਲ ਹੁੰਦੇ ਬੈਤਕਰੇ ਲਈ ਤੇ ਸਾਡੇ ਬਣ ਚੁੱਕੇ ਦਿਮਾਗੀ ਤੇ ਵਾਜਨ ਦੇ ਲਈ। ਜੀ ਬਿਲਕੁਲ ਅਸੀਂ ਸਹਿਮਤ ਹਾਂ ਜੀ ਇਸ ਗੱਲ ਦੇ ਨਾਲ ਕਹਿਣ ਦਾ ਢੰਗ ਇਹ ਨਹੀਂ ਸੀ ਅਸਲ ਦੇ ਵਿੱਚ ਇਹ ਸੀ ਵੀ ਉਸ ਵੇਲੇ ਵੀ ਅਸੀਂ ਕੁਝ ਸਿੱਖ ਰਹੇ ਸੀ ਅੱਗੇ ਉਹਨਾਂ ਨੇ ਕਿਹਾ
ਸੋਚਣ ਤੇ ਮਜਬੂਰ ਕਰ ਦੇਣਾ ਕਹਿਣ ਦਾ ਭਾਵ ਆ ਸੀ ਕਿ ਸੋਚਣ ਲਈ ਮਜਬੂਰ ਕਰਤਾ ਕੁਛ ਕੁ ਅਸੀਂ ਜਿੱਦਾਂ ਹੁਣ ਗਾਣੇ ਸੁਣਦੇ ਹਾਂ ਮੇਰਾ ਕਹਿਣ ਦਾ ਭਾਵ ਇਹ ਸੀ ਕਿ ਅਸੀਂ ਵੀ ਉਹਨਾਂ ਚੋਂ ਇੱਕ ਤਾਂ ਕਿ ਇਹਨਾਂ ਗਾਣਿਆਂ ਨੂੰ ਹੰਗਾਰਾ ਦੇਣ ਵਾਲੇ ਅਸੀਂ ਹਾਂ ਕਿਉਂਕਿ ਅਸੀਂ ਇਹਨਾਂ ਦੇ ਗਾਣੇ ਸੁਣਦੇ ਹਾਂ ਠੀਕ ਹੈ ਜਦੋਂ ਆਉਂਦੇ ਅਸੀਂ ਉਹਨਾਂ ਦੇ ਵਿੱਚ ਵਿਚਰਦੇ ਹਾਂ ਫਿਰ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਇਹੋ ਜਿਹੇ ਗਾਇਕ ਆ ਜਿਹੜੇ ਗਾਣੇ ਗੀਤ ਗਾਉਂਦੇ ਆ ਭਾਵੇਂ ਕਾਸਟ ਨੂੰ ਲੈ ਕੇ ਬੇਸ਼ੱਕ ਮੁੰਡਿਆਂ ਨੂੰ ਪ੍ਰਫੁੱਲਿਤ ਕਰਨ ਲਈ ਜੋ ਵੀ ਜਿਹੜੇ ਵੀ ਗਾਣੇ ਗਾਏ ਜਾ ਰਹੇ ਆ ਤੇ ਉਹਨਾਂ ਨੂੰ ਐਂ ਲੱਗਣ ਲੱਗ ਜਾਂਦਾ ਕਿ ਅਸੀਂ ਬਹੁਤ ਹੀ ਵਧੀਆ ਕੰਮ ਕਰਦੇ ਹਾਂ ਸੋ ਕੁਛ ਕੁ ਆਪਣੇ ਆਪ ਤੇ ਲਾ ਕੇ ਉਹ ਗੱਲ ਮੈਂ ਦੇਖੀ ਸੀ ਤਾਂ ਕਰਕੇ ਮੈਂ ਕਿਸੇ ਚੁੱਪ ਕਰਾਤਾ ਕਿ ਇਹਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਉਹਨਾਂ ਦੇ ਵਿਚਾਰ ਨੇ।
ਜੀ ਬਿਲਕੁਲ ਤੇ ਮੈਨੂੰ ਭਗਵੰਤ ਮਾਨ ਸਾਹਿਬ ਦੀ ਇੱਕ ਗੱਲ ਚੇਤੇ ਆ ਗਈ ਉਹ ਕਹਿੰਦੇ ਵੀ ਅਸਲ ਦੇ ਵਿੱਚ ਅਸੀਂ ਸ਼ਬਦਾਵਲੀ ਨਹੀਂ ਦੇਖਦੇ ਅਸੀਂ ਤਾਂ ਇਹ ਦੇਖਦੇ ਆ ਵੀ ਤਰਜ ਬਣਨੀ ਚਾਹੀਦੀ ਆ। ਉਹਨਾਂ ਨੇ ਫਿਰ ਇੱਕ ਵਾਕਿਆ ਤਾਂ ਸਾਂਝਾ ਕੀਤਾ ਸੀ ਵੀ ਉਹਨਾਂ ਕੋਲ ਕੋਈ ਬੰਦਾ ਆ ਗਿਆ ਤੇ ਆ ਕੇ ਉਹਨੇ ਗੱਲ ਜਿਹੜੀ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ ਕਿ ਗਿੱਧੇ ਵਿੱਚ ਤੇਰਾ ਹੱਥ ਫੜਨਾ ਮੇਰਾ ਜੀਜੇ ਮੇਰੀ ਜੀਜੇ ਦੀ ਸਾਲੀ ਏਦਾਂ ਦਾ ਕੁਝ ਸੀਗਾ ਉਹਨੇ ਫਿਰ ਜਾ ਕੇ ਭਗਵੰਤ ਮਾਨ ਸਾਹਿਬ ਨੇ ਕਿਹਾ ਵੀ ਤੇਰੀ ਕੀ ਲੱਗੀ ਉਹ ਤੂੰ ਪਹਿਲਾਂ ਜਾਣੀ ਰਿਧਮ ਤਾਂ ਬਣਾ ਕੇ ਆ ਗਿਆ ਵੀ ਉਹਦਾ ਆਪਣਾ ਰਿਸ਼ਤਾ ਜ਼ਰੂਰ ਦੇਖ ਇਹੋ ਜਿਹਾ ਵਿਚਾਰ ਜਿਹੜੇ ਆ ਗੀਤਕਾਰਾਂ ਦੇ ਮਨਾਂ ਵਿੱਚ ਚੱਲਦੇ ਵੀ ਉਹ ਰਿਧਮ ਦੇ ਉੱਤੇ ਜ਼ਿਆਦਾ ਜ਼ੋਰ ਦੇ ਦਿੰਦੇ ਆ ਸ਼ਬਦਾਵਲੀ ਕਿੱਧਰ ਨੂੰ ਜਾਂਦੀ ਆ ਇਹਦੇ ਉੱਤੇ ਧਿਆਨ ਨਹੀਂ ਬਹੁਤਾ ਦਿੰਦੇ ਅਗਲਾ ਉਹਨਾਂ ਦਾ ਸਵਾਲ ਹੈਗਾ ਕਿ ਡਾਕਟਰ ਗਾਂਧੀ ਦਾ ਚੌਥਾ ਫਰੰਟ ਬਣਾਉਣਾ ਕਈ ਸਵਾਲ ਖੜੇ ਕਰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਹਿੰਦੇ ਕਿ ਡਾਕਟਰ ਗਾਂਧੀ ਬੜੇ ਸੁਲਝੇ ਹੋਏ ਇਨਸਾਨ ਆ ਉਹਨਾਂ ਦੀ ਕਾਬਲੀਅਤ ਤੇ ਕੋਈ ਸ਼ੱਕ ਨਹੀਂ ਕਰ ਸਕਦਾ ਜਿਸ ਤਰ੍ਹਾਂ ਇਹਨਾਂ ਦਾ ਨਵਾਂ ਫਰੰਟ ਬਣਾਉਣਾ ਪਰ ਨਾਲ ਹੀ ਇਹ ਵੀ ਕਹਿਣਾ ਕਿ ਜਿੱਥੇ ਆਮ ਆਦਮੀ ਪਾਰਟੀ ਵਧੀਆ ਉਮੀਦਵਾਰ ਖੜੇ ਕਰੇਗੀ ਉੱਥੇ ਉਹਨਾਂ ਦੀ ਹਮਾਇਤ ਕਰਨਾ ਕੀ ਇਹ ਸੰਭਵ ਹੈ ਕਿ ਇਸ ਫਰੰਟ ਵਿੱਚ ਜਿੰਨੀਆਂ ਵੀ ਜਥੇਬੰਦੀਆਂ ਸ਼ਾਮਲ ਹੋਣਗੀਆਂ ਕਿ ਗਾਂਧੀ ਦੇ ਪ੍ਰੋਕਤ ਵਿਚਾਰ ਨਾਲ ਸਹਿਮਤ ਹੋਣਗੀਆਂ ਕਿਸੇ ਹੱਦ ਤੱਕ ਡਾਕਟਰ ਗਾਂਧੀ ਸ਼ੱਕ ਦੇ ਘੇਰੇ ਵਿੱਚ ਆਉਣਗੇ ਕੁਝ ਲੋਕ ਇਹ ਸੋਚਣਗੇ ਕਿ ਕਿਤੇ ਆਮ ਆਦਮੀ ਦੀਆਂ ਵੋਟਾਂ ਦੀ ਵੰਡ ਲਈ ਡਰਾਮਾ ਤਾਂ ਨਹੀਂ ਹੋਵੇਗਾ ਕੁਝ ਲੋਕਾਂ ਦਾ ਇਹ ਵੀ ਕਹਿਣਾ ਕਿ ਜੋ ਵੀ ਆਮ ਆਦਮੀ ਪਾਰਟੀ ਦੀ ਵਿਰੋਧਤਾ ਕਰਦਾ ਉਹ ਅਸਲ ਵਿੱਚ ਪੰਜਾਬ ਹਿਤੈਸ਼ੀ ਨਹੀਂ ਹੈ ਜੇ ਲੋਕਾਂ ਦਾ ਮਨ ਬਣਿਆ ਹੈ ਬਦਲਾਵ ਲਈ ਬਦਲਾਵ ਆ ਲੈਣ ਦਿਓ ਅਗਰ ਕਿਸੇ ਨੂੰ ਲੱਗਦਾ ਕਿ ਗਲਤ ਉਮੀਦਵਾਰ ਦੀ ਚੋਣ ਹੋ ਰਹੀ ਹੈ ਤੁਸੀਂ ਉਸ ਖਿਲਾਫ ਸਬੂਤ ਦਿਓ ਭ੍ਰਿਸ਼ਟਾਚਾਰ ਜਾਂ ਕੋਈ ਹੋਰ ਵੀ ਤਾਂ ਪਾਰਟੀ ਟਿਕਟ ਕੈਂਸਲ ਕਰਨ ਦਾ ਦਾਵਾ ਕਰਦੀ ਹੈ ਅਗਰ ਮੰਨ ਲਵੋ ਆਦਮੀ ਦੀ ਚੋਣ ਗਲਤ ਹੋ ਜਾਂਦੀ ਹੈ ਤਾਂ ਚੋਣ ਤੋਂ ਬਾਅਦ ਕੋਈ ਸਬੂਤ ਮਿਲਦਾ ਉਸ ਨੂੰ ਬਾਹਰ ਕੀਤਾ ਜਾ ਸਕਦਾ ਦਿੱਲੀ ਵਿੱਚ ਦੋ ਮਿਨਿਸਟਰਾਂ ਦੀ ਜਿਹੜੀ ਆ ਛੁੱਟੀ ਕੀਤੀ ਗਈ ਹੈ ਜ਼ਿਆਦਾਤਰ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਇਸ ਲੋਕਾਂ ਦਾ ਮਨ ਬਣਿਆ ਤਾਂ ਬਦਲਾਉ ਆ ਲੈਣਾ ਚਾਹੀਦਾ ਅਗਰ ਕੋਈ ਗਲਤ ਆ ਵੀ ਜਾਂਦਾ ਤਾਂ ਬਾਅਦ ਵਿੱਚ ਕੱਢੇ ਵੀ ਜਾ ਸਕਦਾ ਅਜੇ ਕਾਫੀ ਸਮਾਂ ਪਿਆ ਦੇਖੋ ਵੋਟਰ ਦਾ ਮਨ ਕਿਹੜੇ ਪਾਸੇ ਨੂੰ ਜਾਂਦਾ ਪਰ ਆਮ ਹਾਲਾਤ ਆਮ ਆਦਮੀ ਦੇ ਹੱਕ ਵਿੱਚ ਆ ਬਾਕੀ ਵਕਤ ਹੀ ਦੱਸੇਗਾ ਤੇ ਉਹਨਾਂ ਨੇ ਪੁੱਛਿਆ ਇਹਦੇ ਬਾਰੇ ਕੀ ਕਹਿਣਾ ਗੁਰਸੇਵ ਸਿੰਘ ਜੀ ਕੀ ਕਹਿਣਾ ਫਿਰ ਇਹਦੇ ਬਾਰੇ ਜੀ ਗੁਰਸੇਵ ਸਿੰਘ ਜੀ ਕੀ ਕਹਿਣਾ ਇਹਦੇ ਬਾਰੇ ਖੈਰ ਦੋਸਤੋ ਸ਼ਾਇਦ ਉਹਨਾਂ ਦੇ ਨਾਲ ਸੰਪਰਕ ਟੁੱਟ ਗਿਆ ਪਰ ਖੈਰ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਧਰਮ ਜਿੱਦਾਂ ਢੁੱਡੀ ਕੇ ਸਾਹਿਬ ਤੁਸੀਂ ਆਪਣੇ ਸਵਾਲ ਜਿਹੜੇ ਕੀਤੇ ਉਹਨਾਂ ਦੇ ਵਿੱਚ ਜਵਾਬ ਵੈਸੇ ਹੈਗਾ ਕਿ ਨੋ ਡਾਊਟ ਅੱਜ ਤੱਕ ਕਦੀ ਸੁਣਿਆ ਨਹੀਂ ਕਿ ਡਾਕਟਰ ਧਰਮਵੀਰ ਗਾਂਧੀ ਕਿਸੇ ਵੀ ਪਾਸੇ ਉਹਨਾਂ ਦੇ ਉੱਤੇ ਜਾਣੀ ਜੇ ਕਹਿ ਦਈਏ ਵੀ ਅਟੈਕ ਹੋਇਆ ਹੋਵੇ ਉਹ ਇੱਕ ਬੜੇ ਇਮਾਨਦਾਰ ਆ ਤੇ ਸ਼ੁਰੂ ਤੋਂ ਲੋਕ ਸੇਵਾ ਦੇ ਨਾਲ ਜੁੜੇ ਹੋਏ ਇੱਕ ਆਦਮੀ ਹੈਗੇ ਆ ਤੇ ਉਹਨਾਂ ਨੇ ਜਿਹੜਾ ਸਿਆਸੀ ਫਰੰਟ ਬਣਾਉਣ ਦਾ ਜਿਹੜਾ ਐਲਾਨ ਕੀਤਾ ਆ ਤੇ ਉਸ ਨੂੰ ਵੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਵਿਚਲੇ ਜਿਹੜੇ ਆਪਣੇ ਵਰਕਰ ਹੈਗੇ ਆ ਵੈਸੇ ਗੁੱਸੇ ਨਾਲ ਤਾਂ ਲਾਲ ਪੀਲੇ ਵੈਸੇ ਹੋਏ ਆ ਪਰ ਫੇਰ ਵੀ ਉਹਨਾਂ ਦੇ ਨਾਲ ਜਿੱਥੋਂ ਤੱਕ ਹੋ ਸਕਦਾ ਵੀ ਪ੍ਰੋਫੈਸਰ ਮਨਜੀਤ ਸਿੰਘ ਐਚ ਐਸ ਖੇਂਗੜਾ ਫਿਰ ਸਵਰਾਜ ਲਹਿਰ ਦੇ ਜੋਗਿੰਦਰ ਯਾਦਵ ਹੈਗੇ ਆ ਡੈਮੋਕਰੇਟਿਕ ਇੱਕ ਸਵਰਾਜ ਪਾਰਟੀ ਬਣਾਈ ਸੀ ਜਿਹੜੇ ਗੁੱਸੇ ਹੋ ਗਏ ਸੀ ਜੈ ਜਵਾਨ ਜੈ ਕਿਸਾਨ ਪਾਰਟੀ ਬਣੀ ਸੀ ਸਵੈ ਅਭਿਆਨ ਪਾਰਟੀ ਉਹ ਸ਼ਾਇਦ ਡਾਕਟਰ ਧਰਮਵੀਰ ਗਾਂਧੀ ਦੇ ਸਿਆਸੀ ਫਰੰਟ ਵੱਲ ਮੋੜਾ ਪਾ ਲੈਣ ਪਰ ਖਬਰਾਂ ਇਹ ਵੀ ਹੈਗੀਆਂ ਕਿ ਕਾਂਗਰਸੀ ਤੇ ਬਸਪਾ ਵਰਕਰ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਹੈਗੇ ਆ ਪਰ ਖੈਰ ਅਸਲੀ ਗੱਲ ਇਹ ਆ ਕਿ ਜਿੱਦਾਂ ਕਿ ਡਾਕਟਰ ਸਾਹਿਬ ਨੇ ਕਿਹਾ ਕਿ ਅਸਲ ਦੇ ਵਿੱਚ ਜਿਹੜੇ ਨਾਰਾਜ਼ ਵੀ ਹੋ ਕੇ ਜਾ ਰਹੇ ਆ ਉਹਦੇ ਵਿੱਚ ਖਾਸ ਕਾਰਨ ਇਹੀ ਆ ਕਿ ਉਹ ਕਹਿ ਰਹੇ ਆ ਕਿ ਪੰਜਾਬ ਦੇ ਜਿਹੜੇ ਲੀਡਰ ਉਹਨਾਂ ਦੇ ਹੱਥ ਜ਼ਿਆਦਾ ਜਿਹੜੀਆਂ ਹੱਕ ਆ ਜਾਂ ਉਹਨਾਂ ਦੇ ਰਾਈਟਸ ਉਹਨਾਂ ਕੋਲ ਪਾਵਰ ਜਿਹੜੀਆਂ ਜ਼ਿਆਦਾ ਦਿੱਤੀਆਂ ਜਾਣੀਆਂ ਚਾਹੀਦੀਆਂ ਖੈਰ ਇਹ ਸਿਆਸਤ ਆ ਜੀ ਤੇ ਆਮ ਆਦਮੀ ਪਾਰਟੀ ਕੀ ਸੋਚ ਰਹੀ ਆ ਉਹ ਵੀ ਆਪਣੇ ਹਿਸਾਬ ਨਾਲ ਸਹੀ ਸੋਚ ਰਹੇ ਹੋਣੇ ਆ ਤੇ ਦੇਖਦੇ ਆ ਆਉਣ ਵਾਲੇ ਭਵਿੱਖ ਜਿੱਦਾਂ ਤੁਸੀਂ ਕਿਹਾ ਵੀ ਅਜੇ ਬਹੁਤ ਛੇਤੀ ਆ ਕਹਿਣਾ ਕੁਛ ਵੀ ਤੇ ਆਪਾਂ ਦੇਖਦੇ ਆ ਅਜੇ ਸ਼ਾਇਦ ਨਵੰਬਰ ਦਸੰਬਰ ਤੱਕ ਅਸਲੀ ਪਿਕਚਰ ਜਿਹੜੀ ਕਲੀਅਰ ਹੋਣੀ ਆ ਕਿ ਇਹਦੇ ਨਾਲ ਕੀ ਫਰਕ ਪੈਂਦਾ ਆ ਪਰ ਖੈਰ ਤੁਸੀਂ ਜਵਾਬ ਸ਼ਾਇਦ ਆਪ ਹੀ ਦੇ ਦਿੱਤੇ ਆ ਪਰ ਦੋਸਤ ਜਿਹੜੇ ਜਾਣਦੇ ਹੀ ਆ ਸਭ ਕੁਛ ਹਨਾ ਕੀ ਹੈਗਾ ਆ ਅੱਗੇ ਆਪਣੇ ਦਾ ਜਗਤਾਰ ਸਿੰਘ ਜੀ ਵੀ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਤੇ ਜਗਤਾਰ ਸਿੰਘ ਜੀ ਕੰਗ ਮੈਲਬੋਰਨ ਤੋਂ ਆਪਣੇ ਨਾਲ ਜੁੜੇ ਆ ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਤੇ ਗੁਰਸੇਵ ਸਿੰਘ ਜੀ ਹੁਣ ਦਾ ਸੰਪਰਕ ਟੁੱਟਾ ਹੋਇਆ ਤੇ ਮੈਂ ਜੋੜਨ ਦਾ ਕੋਸ਼ਿਸ਼ ਕਰਦਾ ਤੁਹਾਡੀਆਂ ਕਾਲ ਲੈਣ ਦੀ ਵੀ ਕੋਸ਼ਿਸ਼ ਕਰਦਾ ਆ ਤੇ ਤੁਸੀਂ ਜੋੜ ਸਕਦੇ ਆ ਪ੍ਰੋਗਰਾਮ ਦੇ ਵਿੱਚ ਉਦੋਂ ਤੱਕ ਆਪਾਂ ਗੁਰਸੇਵ ਸਿੰਘ ਜੀ ਹੁਣ ਵੀ ਜੋੜਦੇ ਆ ਇੱਕ ਛੋਟਾ ਜਿਹਾ ਗਾਣਾ ਸੁਣਦੇ ਆ ਤੇ ਫਿਰ ਜੋੜਦੇ ਆ ਤੇ ਤੁਹਾਡੀ ਕਾਲ ਦਾ ਜਿਹੜਾ ਆ ਉਹ ਵੀ ਤੁਸੀਂ ਜੁਆਇਨ ਕਰ ਸਕਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਸਕਦੇ ਆ ਤੇ ਮਿਲਦੇ ਆ ਜੀ ਇਸ ਬ੍ਰੇਕ ਤੋਂ ਬਾਅਦ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
Style.
ਹੱਲੇ ਜੱਟੀਏ ਨੀ ਰੁਕਦੀਏ ਹੱਟੀਏ ਨੀ ਦਾਰੂਦੀਏ ਮੱਟੀਏ ਨੀ ਡਾਂਗੇ ਮੰਜੀ ਬੈਠ ਜਾ ਮੈਂ ਪੁੱਤਾਂ ਥੱਲੇ ਜੱਟੀਏ ਨੀ
ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਹਰਮਨ ਰੇਡੀਓ ਦੇ ਸੰਗ ਤੁਸੀਂ ਜੁੜ ਬੈਠੇ ਹੋ ਤੇ ਕਾਲ ਆਪਾਂ ਨੂੰ ਆਉਣੀਆਂ ਸ਼ੁਰੂ ਹੋ ਗਈਆਂ ਆ ਤੇ ਆਪਣੇ ਨਾਲ ਸਭ ਤੋਂ ਪਹਿਲੀ ਕਾਲ ਅਜੇਪਾਲ ਸਿੰਘ ਸਿੰਧ ਸਾਹਿਬ ਆਪਣੇ ਨਾਲ ਜੁੜਿਆ ਬ੍ਰਿਸਬੇਨ ਤੋਂ ਸਤਿ ਸ੍ਰੀ ਅਕਾਲ ਅਜੇਪਾਲ ਜੀ
ਸਤਿ ਸ੍ਰੀ ਅਕਾਲ ਦਲਜੀਤ ਭਾਜੀ ਤੇ ਗੁਰਸੇਵਕ ਭਾਜੀ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਜੀ
ਹਾਂਜੀ ਕਿਸ ਵਿਸ਼ੇ ਤੇ ਗੱਲ ਕਰਨੀ ਆ
ਕੀ ਕਹਿਣਾ ਚਾਹੁੰਦਾ ਚੋਣ ਕਮਿਸ਼ਨ ਜਿਦਾ ਪੈਸੇ ਉਹਨਾਂ ਦੇ ਬੜੀ ਚਿੰਤਾ ਕੀਤੀ ਆ ਪੰਜਾਬ ਦੇ ਵਿਚ ਵੀ ਨਸ਼ੇ ਜਿਹੜੇ ਆ ਚੱਲਦੇ ਆ ਫੇਰ ਪੈਸਿਆਂ ਦੇ ਨਾਲ ਤੁਹਾਨੂੰ ਕੀ ਲੱਗਦਾ ਵੀ ਐਤਕੀ ਰੋਕਣ ਦੇ ਕੋਈ ਲੱਗਦੇ ਆ ਕਿ ਲੋਕ ਹੁਣ ਸਿਆਣੇ ਹੋ ਗਏ ਵੈਸੇ ਆਮ ਆਦਮੀ ਪਾਰਟੀ ਜਦੋਂ ਜਿੱਤੀ ਆ ਹਨਾ ਤੇ ਉਸ ਵੇਲੇ ਕੋਈ ਇੱਥੋਂ ਦਾ ਲੱਗਾ ਨੀ ਕਿਉਂਕਿ ਉਸ ਵੇਲੇ ਤਾਂ ਬਿਲਕੁਲ ਹੀ ਨੀ ਮਿਲਿਆ ਆਪਾਂ ਨੂੰ ਵੀ ਕੋਈ ਪੈਸੇ ਚੱਲੇ ਹੋਣਗੇ ਜਾਂ ਨਸ਼ੇ ਚੱਲੇ ਹੋਣਗੇ ਤੁਹਾਨੂੰ ਅਗਲੇ ਭਵਿੱਖ ਵਿੱਚ ਕੀ ਨੈਗੇਟਿਵ ਭਵਿੱਖ ਚ ਲੱਗਦਾ ਆ ਵੀ ਜਿਹੜੀ ਚੋਣ ਕਮਿਸ਼ਨ ਨੇ ਚਿੰਤਾ ਕਰ ਰਹੀ ਆ ਕੀ ਇਹ ਸਹੀ ਆ
ਚਲੋ ਜੇ ਉਹਨਾਂ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਠੀਕ ਹੈ ਉਹਨਾਂ ਦੀ ਚਿੰਤਾ ਜ਼ਾਹਿਰ ਕਰਨੀ ਮਤਲਬ ਠੀਕ ਹੈ ਉਹਨਾਂ ਨੇ ਆਪਦੇ ਲੈਵਲ ਤੇ ਆਪਦੇ ਬਿਹਾਫ ਤੇ ਉਹਨਾਂ ਨੇ ਸੋਚਣਾ ਹੈ ਮਤਲਬ ਪਰ ਹੁਣ ਜੇ ਉਹਦਾ ਆਫਟਰ ਆਲ ਦੇਖੀਏ ਤੇ ਹੁਣ ਲੱਗਦਾ ਨੀ ਮਤਲਬ ਇਹ ਚੀਜ਼ਾਂ ਅਫੈਕਟ ਕਰਨਗੀਆਂ ਹੁਣ ਲੋਕੀ ਐਕਚੁਅਲੀ ਮਨ ਬਣਾਈ ਬੈਠੇ ਆ ਬਦਲਾਓ ਵਾਸਤੇ ਤੇ ਲੋਕੀ ਵਾਕਿਆ ਹੀ ਬਦਲਾਓ ਚਾਹੁੰਦੇ ਨੇ ਸੋ ਮੈਨੂੰ ਨੀ ਲੱਗਦਾ ਕਿ ਇਹ ਚੀਜ਼ਾਂ ਹੁਣ ਇਫੈਕਟ ਕਰਨਗੀਆਂ, ਮਤਲਬ ਕਿਸੇ ਨੂੰ ਪੈਸੇ ਦੇ ਕੇ ਵੋਟ ਖਰੀਦ ਲੈਣੀ ਜਾਂ ਨਸ਼ੇ ਦੇ ਕੇ ਵੋਟ ਖਰੀਦ ਲੈਣੀ। ਯੂਥ ਜਿਹੜਾ ਆਪਣਾ ਜਿਹੜਾ ਯੂਥ ਹੈ ਉਹ ਕਾਫੀ ਹੁਣ ਅੱਗੇ ਨਾਲੋਂ ਮਤਲਬ ਐਜੂਕੇਟ ਹੋਇਆ, ਮਤਲਬ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਪਤਾ ਹੈ ਕਿ ਹੁਣ ਸਾਡੀ ਵੋਟ ਦੀ ਪਾਵਰ ਕੀ ਹੈ, ਔਰ ਜੇ ਅਸੀਂ ਹੁਣ ਇਸ ਵਾਰ ਇਸ ਹਿਸਾਬ ਦੀ ਵੋਟ ਦਾ ਨਹੀਂ ਸਹੀ ਪ੍ਰਯੋਗ ਕੀਤਾ ਤੇ ਇਹਦੇ ਸਾਨੂੰ ਕੀ ਨਤੀਜੇ ਭੁਗਤਣੇ ਪੈਣਗੇ, ਹਨਾ
ਜੀ।
ਤੇ ਬਾਕੀ ਜਿਵੇਂ ਹੁਣ ਉਹ ਗੱਲਾਂ ਚੱਲ ਰਹੀਆਂ, ਜਿਵੇਂ ਆਪਾਂ ਤੁਸੀਂ ਗਾਂਧੀ ਜੀ ਦੀ ਵੀ ਗੱਲ ਕਰ ਰਹੇ ਸੀ ਵੀ ਅੱਡ ਫਰੰਟ ਬਣਾ ਰਹੇ ਨੇ, ਖੈਰ ਉਹ ਜਿਵੇਂ ਗਾਂਧੀ ਜੀ ਦਾ ਆਪਾਂ ਬੈਕਗਰਾਉਂਡ ਦੇਖੀਏ ਤਾਂ ਬਹੁਤ ਮਤਲਬ ਲੋਕ ਭਲਾਈ ਦੇ ਕੰਮਾਂ ਨਾਲ ਜੁੜੇ ਹੋਏ ਨੇ ਵਾਕਈ, ਮਤਲਬ ਮੈਂ ਵੀ ਪਟਿਆਲੇ ਨਾਲ ਸੰਬੰਧ ਰੱਖਦਾ ਆ, ਮਤਲਬ ਸਾਡੀ ਰਿਸ਼ਤੇਦਾਰੀਆਂ ਨੇ ਪਟਿਆਲੇ ਚ, ਬੜਾ ਨਾਮ ਹੈ ਗਾਂਧੀ ਜੀ ਦਾ, ਮਤਲਬ ਉੱਥੇ ਆਪਣੇ ਹੀ ਕੰਮਾਂ ਦਾ ਕਰਕੇ, ਮਤਲਬ ਇਸ ਪਾਰਟੀ ਚ ਆਉਣ ਤੋਂ ਪਹਿਲਾਂ ਵੀ ਉਹਨਾਂ ਦਾ ਆਪਦਾ ਨਾਮ ਹੈਗਾ ਆ। ਤੇ ਪਰ ਹੁਣ ਜੇ ਗਾਂਧੀ ਜੀ ਜਿਵੇਂ ਫਰੰਟ ਬਣਾਉਂਦੇ ਨੇ, ਅੱਡ ਫਰੰਟ ਬਣਾਉਂਦੇ ਨੇ, ਤੇ ਪਰ ਉਹਦੇ ਵਿੱਚ ਉਹ ਫਰੰਟ ਬਣਾ ਕੇ ਸਾਰਿਆਂ ਨੂੰ ਨਾਲ ਰਲਾ ਕੇ, ਜੇ ਉਹ ਇਹ ਕਹਿਣ ਵੀ ਅਸੀਂ ਚੰਗੇ ਉਮੀਦਵਾਰਾਂ ਦੀ ਆਮ ਆਦਮੀ ਪਾਰਟੀ ਦੀ ਸਪੋਰਟ ਕਰਾਂਗੇ ਤੇ ਜਿਹੜੇ ਮਾੜੇ ਉਮੀਦਵਾਰ ਨੇ ਉਹਨਾਂ ਦੀ ਖਿਲਾਫਤ ਕਰਾਂਗੇ, ਇਹ ਫਿਰ ਥੋੜਾ ਜਿਹਾ ਗਾਂਧੀ ਜੀ ਵਾਸਤੇ ਔਖਾ ਹੋ ਜਾਣਾ ਵੀ ਉਹ ਇਕੱਲੇ ਤਾਂ ਸ਼ਾਇਦ ਇਹ ਕਰ ਸਕਦੇ ਨੇ, ਪਰ ਜਦੋਂ ਉਹਨਾਂ ਨੇ ਦੂਜਿਆਂ ਸਾਰਿਆਂ ਨੂੰ ਨਾਲ ਆਪਦੇ ਨਾਲ ਰਲਾ ਕੇ ਉਹ ਫਿਰ ਇੱਕ ਮਿਕਸ ਅਪ ਮਤਲਬ ਵੈਜ ਮਿਕਸ ਵੈਜ ਹੀ ਬਣ ਜਾਣੀ ਆ ਉਹ ਫਿਰ, ਤੇ ਫਿਰ ਉਹ ਮਤਲਬ ਇਸ ਗੱਲ ਤੇ ਜ਼ਿਆਦਾ ਰਹਿ ਨਹੀਂ ਸਕਣਗੇ। ਹਾਂਜੀ ਕੈਂਡੀਡੇਟ ਨੂੰ ਨਹੀਂ ਪਸੰਦ ਕਰਦੇ ਉਹ ਇੱਕ ਵੱਖਰੀ ਗੱਲ ਹੈ, ਮਤਲਬ ਜੇ ਵਲੰਟੀਅਰ ਦੀ ਕਹਿਣ ਵੀ ਸਾਨੂੰ ਇਹ ਕੈਂਡੀਡੇਟ ਨਹੀਂ ਪਸੰਦ ਹੈ ਤਾਂ, ਜਾਂ ਜਿਵੇਂ ਪਾਰਟੀ ਕਹਿੰਦੀ ਆ ਵੀ ਤੁਸੀਂ ਕੋਈ ਸਬੂਤ ਲੈ ਕੇ ਆਓ ਤਾਂ ਅਸੀਂ ਕੈਂਡੀਡੇਟ ਬਦਲ ਦਾਂਗੇ, ਤੇ ਓਦਾਂ ਦੇ
ਤੁਸੀਂ ਇਹ ਦੱਸੋ ਵੀ ਕਾਫੀ ਵੈਸੇ ਦੋਸ਼ ਇਸ ਗੱਲ ਦੇ ਵੀ ਲੱਗ ਰਹੇ ਆ ਵੀ ਵਲੰਟੀਅਰ ਦੀ ਜਿੱਦਾਂ ਦਿੱਲੀ ਦੇ ਵਿੱਚ ਵਲੰਟੀਅਰ ਦੀ ਰਾਏ ਦੇ ਨਾਲ ਹੀ ਜਿਹੜੇ ਕੈਂਡੀਡੇਟ ਦਿੱਤੇ ਗਏ ਸੀ, ਪਰ ਹੁਣ ਦੋਸ਼ ਇਹ ਚੱਲ ਰਿਹਾ ਵੀ ਇੱਕ ਥਾਂ ਦੇ ਉੱਤੇ ਤਾਂ ਸਿਰਫ ਇੱਕ ਕੈਂਡੀਡੇਟ ਨੂੰ ਇੱਕ ਵਲੰਟੀਅਰ ਨੇ ਵੋਟ ਪਾਈ ਸੀ, ਉਹਦੇ ਮੁਕਾਬਲੇ ਦੇ ਵਿੱਚ ਇੱਕ ਬੰਦਾ ਸੀ ਉਹ ਕਾਫੀ ਵੋਟਾਂ ਲੈ ਗਿਆ, ਉਹ ਕੈਂਡੀਡੇਟ ਬਣਾਇਆ ਗਿਆ ਜਿਹੜਾ ਇੱਕ ਵੋਟ ਵਾਲਾ ਆ, ਉਹਦੇ ਕਰਕੇ ਵੀ ਕਾਫੀ ਨਾਰਾਜ਼ ਹੈਗੇ ਆ ਬੰਦੇ, ਉਹਦੇ ਬਾਰੇ ਕੀ ਕਹਿਣਾ ਹੈਗਾ ਸਾਡਾ ਵੀ ਸਿਸਟਮ ਦੇ ਵਿੱਚ ਹੈ ਕੁਛ ਬਦਲਾਵ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਸਿਲੈਕਟ ਕਰਨੇ ਆ।
ਹਾਂਜੀ ਇਹ ਦੇਖੋ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਫਿਰ ਮੈਂ ਜਿਵੇਂ ਉਵੇਂ ਹੀ ਕਹਿਤਾ ਵੀ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਹੈ, ਇਹ ਗੱਲ ਹੈਗੀ ਵਾਕਈ ਵਲੰਟੀਅਰਸ ਦੇ ਵਿੱਚ ਇਸ ਗੱਲ ਤੋਂ ਨਿਰਾਸ਼ਾ ਹੈਗੀ ਹੈ, ਮਤਲਬ ਕਾਫੀ ਨਿਰਾਸ਼ਾ ਪਾਈ ਗਈ ਹੈ, ਜਿਹੜਾ ਇਹਨਾਂ ਨੇ ਹੁਣ ਜਿੱਦਾਂ ਟਿਕਟਾਂ ਜਿਹੜੀਆਂ ਅਨਾਊਂਸ ਕੀਤੀਆਂ ਉਸ ਸਾਰੀ ਪ੍ਰਕਿਰਿਆ ਨੂੰ ਲੈ ਕੇ, ਪਰ ਇਹ ਜਿਹੜੀ ਗੱਲਬਾਤ ਹੈ ਅਸੀਂ ਹੁਣ ਉੱਪਰ ਤੱਕ ਪਹੁੰਚਾ ਦਿੱਤੀ ਗਈ ਹੈ, ਮਤਲਬ ਦਿੱਲੀ ਤੱਕ ਹਾਈ ਕਮਾਂਡ ਤੱਕ, ਤੇ ਹੁਣ ਅਰਵਿੰਦ ਕੇਜਰੀਵਾਲ ਜੀ ਇੱਕ ਦੋ ਵੀਕ ਦੇ ਵਿੱਚ ਖੁਦ ਪੰਜਾਬ ਆ ਰਹੇ ਨੇ ਔਰ ਖੁਦ ਇਹ ਸਾਰੀ ਕਮਾਂਡ ਸੰਭਾਲ ਰਹੇ ਨੇ, ਔਰ ਖਬਰ ਇਹ ਆ ਰਹੀ ਹੈ ਕਿ ਉਹ ਮਤਲਬ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਖੁਦ ਵਲੰਟੀਅਰਸ ਦੇ ਨਾਲ ਆਪਦਾ ਰਾਬਤਾ ਕਾਇਮ ਕਰਨਗੇ, ਜਿਵੇਂ ਉਹਨਾਂ ਨੇ ਦਿੱਲੀ ਦੇ ਵਿੱਚ ਕੀਤਾ ਸੀ ਨਾ ਜੋ ਦਿੱਲੀ ਚ ਵਿਧਾਨ ਸਭਾ ਦੇ ਇਲੈਕਸ਼ਨ ਸੀਗੇ, ਤੇ ਉਹ ਖੁਦ ਉਦੋਂ ਵੀ ਇਹ ਪ੍ਰੋਬਲਮਸ ਉੱਥੇ ਆਈਆਂ ਸੀਗੀਆਂ ਦਿੱਲੀ ਦੇ ਵਿੱਚ ਵੀ, ਸ਼ਾਇਦ ਪਤਾ ਨਹੀਂ ਕਿਸੇ ਨੂੰ ਪਤਾ ਹੋਵੇ ਜਾਂ ਨਹੀਂ, ਵਲੰਟੀਅਰਸ ਜਦੋਂ ਉੱਥੇ ਨਾਰਾਜ਼ ਹੋਏ ਸੀ ਫਿਰ ਉੱਥੇ ਵੀ ਉਹਨਾਂ ਨੇ ਗੂਗਲ ਹੈਂਗ ਆਊਟ ਡੇਲੀ ਹੀ ਕਰਦੇ ਹੁੰਦੇ ਸੀ, ਐਵਰੀ ਵੀਕ ਕਰਦੇ ਸੀ, ਫਿਰ ਉਹ ਸਿੱਧਾ ਕਨੈਕਟ ਉਹਨਾਂ ਨੇ ਵਲੰਟੀਅਰਸ ਦੇ ਨਾਲ ਆਪ ਕੀਤਾ, ਤੇ ਉਹ ਚੀਜ਼ ਉਹ ਇੱਥੇ ਕਰਨ ਜਾ ਰਹੇ ਨੇ ਪੰਜਾਬ ਦੇ ਵਿੱਚ, ਉਹ ਹਰ ਪਿੰਡ ਦੇ ਹਰ ਸ਼ਹਿਰ ਦੇ ਹਰ ਮੁਹੱਲੇ ਦੇ ਵਲੰਟੀਅਰਸ ਦੇ ਨਾਲ ਖੁਦ ਸਿੱਧੇ ਡਾਇਰੈਕਟ ਜੁੜਨਗੇ, ਤੇ ਫਿਰ ਮੈਨੂੰ ਬੜੀ ਉਮੀਦ ਹੈ ਕਿ ਵੈਰੀ ਹੋਪਫੁਲੀ ਇਹ ਜਿਹੜੀ ਨਿਰਾਸ਼ਾ ਵਲੰਟੀਅਰਸ ਦੀ ਬਹੁਤ ਹੀ ਜਲਦੀ ਦੂਰ ਕਰ ਦਿੱਤੀ ਜਾਊਗੀ, ਔਰ ਜਿਹੜਾ ਇਹ ਥੋੜਾ ਬਹੁਤ ਕਮੀ ਹੈਗੀ ਹੈ ਇਹਨਾਂ ਦੇ ਆਪਣਾ ਕੈਂਡੀਡੇਟਸ ਦੇ ਵਿੱਚ ਪ੍ਰਕਿਰਿਆ ਦੇ ਵਿੱਚ ਉਹਨੂੰ ਵੀ ਜ਼ਰੂਰ ਦੂਰ ਕੀਤਾ ਜਾਊਗਾ। ਹਾਂਜੀ ਇਹ ਦਿੱਲੀ ਤੱਕ ਖਬਰ ਪਹੁੰਚ ਚੁੱਕੀ ਹੈ
ਜੀ।
ਇੱਕ ਮੇਰਾ ਸਵਾਲ ਆ ਵੀਰ ਜੀ ਅਜੇਪਾਲ ਜੀ, ਮੈਂ ਵੀ ਪੱਖ ਚ ਜਾਣੀ ਕਿ ਬਦਲਾਅ ਦੇ ਪੱਖ ਚ, ਪਰ ਜਿਹੜੇ ਸਵਾਲ ਆ ਰਹੇ ਆ ਉਹਨਾਂ ਕਰਕੇ ਮੈਂ ਜਾਣੀ ਕਿ ਦਿਮਾਗ ਚ ਆ ਰਹੇ ਉਹਨਾਂ ਕਰਕੇ ਮੈਂ ਤੁਹਾਨੂੰ ਪੁੱਛਣ ਜਾ ਰਿਹਾ ਕਿ ਇਸ ਗੱਲ ਤੋਂ ਇੰਜ ਲੱਗ ਰਿਹਾ ਕਿ ਜਿਹੜੀਆਂ ਕੜੀਆਂ ਉੱਪਰ ਤੱਕ ਪਹੁੰਚਣੀਆਂ ਸੀ, ਜਿਹਨਾਂ ਨਾਲ ਜੁੜ ਕੇ ਉੱਪਰ ਤੱਕ ਹਾਈ ਕਮਾਂਡ ਤੱਕ ਪਹੁੰਚਣਾ ਸੀ ਵਲੰਟੀਅਰਸ ਨੇ, ਉਹ ਭਰੋਸੇਯੋਗ ਨਹੀਂ ਆ ਪੰਜਾਬ ਦੇ ਵਿੱਚ
ਕਿੱਦਾਂ? ਸੋਰੀ,
ਜਿਹੜੀਆਂ ਹੁਣ ਜਿੱਦਾਂ ਕਿ ਅਸੀਂ ਕੜੀਆਂ ਕਹਿ ਸਕਦੇ, ਜਿਹੜੇ ਆਪਣੇ ਵਲੰਟੀਅਰਸ ਦੇ ਵਿੱਚ ਵੀ ਨਾ ਇੱਕ ਨੁਮਾਇੰਦੇ ਹੁੰਦੇ, ਲੀਡਰ ਹੁੰਦੇ, ਜਿਹੜੇ ਮੂਹਰੇ ਹੋ ਕੇ ਕੰਮ ਕਰਦੇ ਆ, ਠੀਕ ਹੈ ਜੀ, ਉਹਨਾਂ ਦੇ ਵਿੱਚੋਂ ਵੀ ਐਮ ਐਲ ਕਰ ਰਹੇ ਸੀਗੇ, ਤਾਂ ਹੁਣ ਉਹਨਾਂ ਤੇ ਇਤਰਾਜ਼ ਜਤਾਇਆ ਜਾ ਰਿਹਾ, ਇਹਦਾ ਕਾਰਨ ਕੀ ਹੈ ਕਿ ਉਹ ਭਰੋਸੇਯੋਗ ਨਹੀਂ ਹੈ, ਜਾਂ ਫਿਰ ਵਲੰਟੀਅਰਸ ਦੇ ਵਿੱਚ ਕੀ ਕਾਰਨ ਹੈ ਕਿ ਉਹਨਾਂ ਤੇ ਇਤਰਾਜ਼ ਕਰ ਰਹੇ ਆ ਜਦੋਂ ਕੋਈ ਵੀ ਐਮ ਐਲ ਏ
ਮੂਹਰੇ ਆ ਰਿਹਾ? ਹਾਂਜੀ ਐਕਚੁਲੀ ਹੈ ਤਾਂ ਸਾਰੇ ਭਰੋਸੇਯੋਗ ਨੇ, ਪਰ ਜਿੱਦਾਂ ਆਪਾਂ ਨੂੰ ਪਤਾ ਨਾ, ਆਪਾਂ ਵੀ ਹੁਣ, ਤੁਸੀਂ ਵੀ ਪੰਜਾਬੀ ਹੋ, ਮੈਂ ਵੀ ਪੰਜਾਬੀ ਹਾਂ, ਆਪਾਂ ਥੋੜਾ ਡੀਪਲੀ ਸਮਝਦੇ ਹਾਂ, ਉਹ ਹੁਣ ਜਦੋਂ ਉੱਥੇ ਪੁੱਛਿਆ ਗਿਆ ਵੀ ਮਤਲਬ ਕੌਣ ਕੌਣ ਚਾਹਵਾਨ ਨੇ ਟਿਕਟਾਂ ਦੇ, ਤੇ ਉਹ ਕੈਂਡੀਡੇਟਸ ਹੀ ਇੰਨੇ ਜ਼ਿਆਦਾ ਆ ਗਏ, ਮਤਲਬ ਉੱਥੇ ਟਿਕਟਾਂ ਦੇ ਚਾਹਵਾਨ ਇੱਕ ਇੱਕ ਹਲਕੇ ਚੋਂ, ਮਤਲਬ ਕਿਤੋਂ 23-23 ਕੈਂਡੀਡੇਟਾਂ ਨੇ ਅਪਲਾਈ ਕੀਤਾ, ਕਈਆਂ ਤੋਂ 53-53 ਕੈਂਡੀਡੇਟਸ ਨੇ ਅਪਲਾਈ ਕੀਤਾ, ਤੇ ਉਹ ਫਿਰ ਥੋੜਾ ਜਿਹਾ ਹੁਣ ਪਾਰਟੀ ਨੂੰ ਵੀ ਉਹ ਹੋ ਰਿਹਾ, ਮਤਲਬ ਵੀ ਉਹਨਾਂ ਚੋਂ ਹੀ, ਹਾਂਜੀ, ਜਿਵੇਂ ਥੋੜਾ ਉਹਨਾਂ ਨੂੰ ਕਲਾਸੀਫਾਈਡ ਵਰਗੀਕਰਨ ਕਰਨ ਵਾਸਤੇ ਵੀ ਉਸ ਚੀਜ਼ ਨੂੰ ਮਤਲਬ ਕਿੱਦਾਂ ਥੰਭਿਆ ਜਾ ਸਕਦਾ। ਤਾਂ ਹੁਣ ਦੇਖੋ ਟਿਕਟ ਦਾ ਜਿੱਦਾਂ ਹੁਣ ਇੱਕ ਨੂੰ ਹੀ ਮਿਲਣੀ ਆ, ਤਾਂ ਹੁਣ ਜਿੱਦਾਂ ਮੇਰੇ ਚਾਰ ਗਰੁੱਪ ਬਣੇ ਹੋਏ ਨੇ ਵਲੰਟੀਅਰ ਦੇ, ਮੈਂ ਵੀ ਚਾਹੁੰਦਾ ਕਿ ਬਦਲਾਵ ਆਵੇ, ਤੁਸੀਂ ਵੀ ਚਾਹੁੰਦੇ ਹੋ ਬਦਲਾਵ ਆਵੇ, ਹੋਰ ਤੀਜਾ ਬੰਦਾ ਵੀ ਚਾਹੁੰਦਾ ਬਦਲਾਵ ਆਵੇ, ਪਰ ਸਾਰੇ ਆਪਦੇ ਗਰੁੱਪ ਬਣਾ ਕੇ ਬੈਠੇ ਨੇ ਹਨਾ, ਹਰ ਗਰੁੱਪ ਨੂੰ ਤਾਂ ਟਿਕਟ ਫਿਰ ਦਿੱਤੀ ਨੀ ਜਾ ਸਕਦੀ। ਉਹ ਤਾਂ ਕਰਕੇ ਫਿਰ ਉਹਨਾਂ ਨੇ ਥੋੜਾ ਜਿਹਾ ਮਤਲਬ ਉਹ ਸਾਰੀ ਚੀਜ਼ ਨੂੰ ਦੇਖਦੇ ਹੋਏ ਹਾਂਜੀ ਉਹਨਾਂ ਨੇ ਫਿਰ ਕਿਹਾ ਵੀ ਕੋਈ ਨੀ ਤੁਸੀਂ ਵੇਟ ਕਰੋ ਥੋੜਾ ਜਿਹਾ, ਤਾਂ ਉਹਨਾਂ ਨੇ ਕੰਟਰੋਲ ਆਪਦੇ ਹੱਥ ਲਿਆ। ਹਾਂਜੀ ਚਾਹਵਾਨ ਜ਼ਿਆਦੇ ਨੇ,
ਚਾਹਵਾਨ
ਜ਼ਿਆਦੇ ਨੇ ਹਾਂਜੀ।
ਸੋ ਇੱਥੇ ਅਸੀਂ ਇਹੀ ਅਪੀਲ ਕਰ ਸਕਦੇ ਨਾ ਵਲੰਟੀਅਰਸ ਨੂੰ, ਜੇਕਰ ਤੁਸੀਂ ਬਦਲਾਵ ਚਾਹੁੰਦੇ ਆ ਤਾਂ ਆਪਣਾ ਮੁੱਦਾ ਬਦਲਾਵ ਰੱਖੋ, ਕੌਣ ਮੋਹਰੇ ਹੋ ਕੇ ਲੜਦਾ ਆ ਠੀਕ ਹੈ, ਉਹਦੀ ਕਾਬਲੀਅਤ ਦੇਖੋ, ਉਹਦੀ ਕੁਆਲੀਫਿਕੇਸ਼ਨ ਦੇਖੋ, ਉਹਨੂੰ ਅੱਗੇ ਕਰੋ ਨਾ ਰਲ ਮਿਲ ਕੇ, ਜੇਕਰ ਆਪਸ ਚ ਪੈ ਗਏ ਫਿਰ ਔਖਾ ਹੋ ਜਾਣਾ ਜੀ, ਨੁਕਸਾਨ ਹੋ ਸਕਦਾ ਨੀ ਇਸ ਗੱਲ ਦਾ 2017 ਦੇ ਵਿੱਚ।
ਬਿਲਕੁਲ ਬਿਲਕੁਲ ਹਾਂਜੀ, ਫਿਰ ਹੋਏਗੀ ਜਿਵੇਂ ਦੋ ਬਾਂਦਰਾਂ ਦੇ ਵਿੱਚ, ਬਿੱਲੀਆਂ ਦੇ ਵਿੱਚ ਬਾਂਦਰ ਫਾਇਦਾ ਚੱਕ ਜਾਂਦਾ, ਕਿ ਆਪਾਂ ਇਹ ਨੀ ਚਾਹੁੰਦੇ ਕਿ ਕੋਈ ਤੀਜਾ ਬੰਦਾ ਫਾਇਦਾ ਚੱਕ ਜੇ। ਸੋ
ਠੀਕ ਹੈ ਜੀ, ਚੁਟਕਲਾ ਰਹਿ ਗਿਆ ਤੁਹਾਡਾ,
ਉਹ ਤਾਂ ਦਲਜੀਤ ਭਾਜੀ ਨੇ ਸੁਣਾ ਤਾ, ਬਹੁਤ ਵਧੀਆ ਸੁਣਾਇਆ ਸੀਗਾ ਇਹਨਾਂ ਨੇ।
ਨਹੀਂ 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 ਏਦਾਂ ਨੀ, ਹੁਣ ਹਰਿਆਣਵੀ ਚ ਤੁਰਨਾ ਸੀ,
ਨਹੀਂ ਹਰਿਆਣਵੀ ਜੀ ਸੁਣਾਇਆ ਏਦਾਂ ਸੀਗਾ। ਹਾਂਜੀ ਹਾਂਜੀ
ਹਾਂਜੀ,
ਜਿੱਦਾਂ ਮੈਂ ਚਲੋ ਇੱਕ ਹੋਰ ਸੁਣਾ ਦਿੰਦਾ ਤੁਹਾਨੂੰ ਫਿਰ ਹਰਿਆਣਵੀ ਚੁਟਕਲਾ ਹੀ। ਹਾਂਜੀ ਇੱਕ ਵਾਰ ਇੱਕ ਤਾਊ ਸਫ਼ਰ ਕਰ ਰਿਹਾ ਥਾ ਬੱਸ ਮੈਂ, ਔਰ ਤਾਊ ਬੱਸ ਕੇ ਗੇਲੇ ਬੈਠਾ ਥਾ, ਸ਼ੀਸ਼ੇ ਦੋਰੇ ਕਾਨ ਲਗਾ ਕੇ ਬੈਠਾ ਥਾ ਨਾ, ਤੇ ਉਹ ਲਾਗਿਓ ਦੀ ਇੱਕ ਟਰੱਕ ਟੱਪਿਆ ਜੀ, ਤੇ ਉਹ ਟਰੱਕ ਦੇ ਨਾਲ ਉਹਦਾ ਕੰਨ ਖਹਿ ਗਿਆ, ਸਿਰ ਖਹਿ ਗਿਆ, ਤੇ ਉਹਦਾ ਕੰਨ ਪੱਟਿਆ ਗਿਆ ਤਾਊ ਦਾ ਕੰਨ ਪੱਟਿਆ ਗਿਆ। ਤਾਊ ਮਾਰੇ ਚੀਕਾਂ, ਤੇ ਫਿਰ ਜਦੋਂ ਉਹਨਾਂ ਨੇ ਬੱਸ ਰੋਕੀ ਤਾਂ ਤਾਊ ਦਾ ਕੰਨ ਲਿਆਂਦਾ ਚੱਕ ਕੇ, ਵੀ ਆ ਲਿਆ ਤਾਊ ਤੇਰਾ ਕੰਨ ਸੀਗਾ। ਤੇ ਤਾਊ ਕਹਿੰਦਾ ਨਾ ਨਾ ਯਾ ਮੇਰਾ ਕੰਨ ਕੋ ਨੀ। ਕਹਿੰਦੇ ਵੀ ਇਹ ਤੇਰਾ ਕੰਨ ਕਿਉਂ ਨੀ? ਕਹਿੰਦਾ ਮੇਰੇ ਵਾਲੇ ਕੋਲ ਬੀੜੀ ਡਾਂਗ ਰਹੀ ਸੀ ਸਾਈਡ ਤੇ।
ਬਹੁਤ ਬਹੁਤ ਧੰਨਵਾਦ ਆਪਣੇ ਅਜੇਪਾਲ ਜੀ, ਤੁਸੀਂ ਮਹਿਫਲਾਂ ਲਾਈਆਂ ਆ ਤੇ ਨਾਲ ਨਾਲ ਜਾਣਕਾਰੀ ਵੀ ਜਿਹੜੀ ਦਿੱਤੀ ਆ, ਬਹੁਤ ਬਹੁਤ ਥੈਂਕਸ ਤੁਹਾਡਾ।
ਓਕੇ ਜੀ, ਥੈਂਕ ਯੂ ਥੈਂਕ ਯੂ
ਜੀ, ਧੰਨਵਾਦ ਜੀ। ਤੇ ਦੋਸਤੋ ਇਹ ਆਪਣੇ ਨਾਲ ਪਰਮਜੀਤ ਸਿੰਘ ਧਾਲੀਵਾਲ ਸਾਹਿਬ ਵੀ ਜੁੜੇ ਆ, ਉਹਨਾਂ ਦਾ ਆਪਾਂ ਮੈਸੇਜ ਲੈ ਲੈਂਦੇ ਹਾਂ। ਗਿਆਨ ਸਿੰਘ ਕੰਗ ਸਾਹਿਬ ਵੀ ਆਪਣੇ ਨਾਲ ਜੁੜੇ ਆ। ਕੰਗ ਸਾਹਿਬ ਹੋਲਡ ਰੱਖਿਓ ਮਾੜਾ ਜਿਹਾ, ਆਪਾਂ ਮੈਸੇਜ ਦੋਸਤ ਦਾ ਪੜ੍ਹ ਲਈਏ। ਪਰਮਜੀਤ ਸਿੰਘ ਧਾਲੀਵਾਲ ਜੀ, ਜੀ ਪਰਮਜੀਤ ਸਿੰਘ ਧਾਲੀਵਾਲ ਜੀ ਜੁੜੇ ਆਪਣੇ ਨਾਲ, ਉਹਨਾਂ ਨੇ ਕਿਹਾ ਪ੍ਰੋਗਰਾਮ ਵਧੀਆ ਚੱਲਦਾ। ਉਹਨਾਂ ਨੇ ਕੀਤਾ ਵੀ ਡਾਕਟਰ ਗਾਂਧੀ ਜੀ ਉਹਨਾਂ ਦੇ ਬਾਰੇ ਕਹਿੰਦੇ ਗੱਲ ਚੱਲ ਰਹੀ ਆ, ਉਹ ਕਹਿੰਦੇ ਵੈਸੇ ਨੋ ਡਾਊਟ ਜਿਹੜੇ ਡਾਕਟਰ ਗਾਂਧੀ ਆ ਬਹੁਤ ਇਮਾਨਦਾਰ ਹੈਗੇ ਆ, ਪਰ ਜਿਸ ਪਾਰਟੀ ਦੇ ਝੰਡੇ ਥੱਲੇ ਉਹਨਾਂ ਲੋਕ ਸਭਾ ਇਲੈਕਸ਼ਨ ਜਿੱਤੀ ਸੀ ਹੁਣ ਉਹਦੇ ਅਗੇਂਸਟ ਹੋ ਗਏ ਆ, ਇਹ ਤਾਂ ਫਿਰ ਕਹਿੰਦੇ ਵੀ PPP ਦੀ ਡੀ ਦੇ ਉੱਤੇ ਚੱਲ ਪਏ ਆ, ਤੇ ਗਾਂਧੀ ਜੀ ਨੂੰ ਚਾਹੀਦਾ ਵੀ ਉਹ ਪਾਰਟੀ ਦੇ ਵਿੱਚ ਰਹਿ ਕੇ ਆਪਣੇ ਵਿਚਾਰ ਪੇਸ਼ ਕਰਨ। ਪਰ ਪਰਮਜੀਤ ਸਿੰਘ ਧਾਲੀਵਾਲ ਸਾਹਿਬ ਨਾ ਤਾਂ ਉਹਨਾਂ ਨੇ ਮੈਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਚੋਂ ਅਸਤੀਫਾ ਦਿੱਤਾ, ਜੇ ਨਾ ਹੀ ਉਹਨਾਂ ਨੂੰ ਕੱਢਿਆ ਗਿਆ, ਅਜੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਹੈਗੇ ਆ। ਪਰ ਉੱਥੇ ਗਾਂਧੀ ਸਾਹਿਬ ਦਾ ਪੱਖ ਇਹ ਹੈਗਾ ਕਿ ਉਹਨਾਂ ਦੇ ਵਿਚਾਰ ਸੁਣੇ ਨੀ ਜਾ ਰਹੇ। ਖੈਰ ਆਪਾਂ ਗਿਆਨ ਸਿੰਘ ਜੀ ਉਹਨਾਂ ਦਾ ਵੀ ਪੱਖ ਸੁਣ ਲੈਂਦੇ ਆ। ਸਤਿ ਸ੍ਰੀ ਅਕਾਲ ਜੀ ਗਿਆਨ ਸਿੰਘ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਪਿਆ ਦਿਓ?
ਬਹੁਤ ਵਧੀਆ ਜੀ, ਕੀ ਕਹਿਣਾ ਚਾਹੁੰਦੇ ਆ ਸਰੋਤਿਆਂ ਨੂੰ?
ਜਿਹੜਾ ਇਹ ਮਸਲਾ ਹੈ ਕਿ ਰਿਸ਼ਵਤ ਜਾਂ ਸ਼ਰਾਬ ਜਾਂ ਨਸ਼ੇ ਜਾਂ ਹੋਰ ਚੀਜ਼ਾਂ ਨਹੀਂ ਵੰਡੀਆਂ ਜਾਣਗੀਆਂ।
ਗਿਆਨ ਸਿੰਘ ਜੀ ਆਪਣਾ ਰੇਡੀਓ ਬੰਦ ਕਰ ਦੂੰਗੇ ਪਲੀਜ਼, ਉਹ ਆਵਾਜ਼ ਰਿਪੀਟ ਹੋ ਰਹੀ ਆ।
ਉਹ ਜਿਹੜਾ ਕੰਮ ਹੈ ਤੇ ਪੈਸੇ ਨਹੀਂ ਦਿੱਤੇ ਜਾਣਗੇ ਵੋਟਰਾਂ ਨੂੰ, ਇਹ ਬਿਲਕੁਲ ਗਲਤ ਹੈ। ਇਹ ਕਦੇ ਵੀ ਮਸਲਾ ਬੰਦ ਨਹੀਂ ਹੋਣਾ ਪੰਜਾਬ ਦੇ ਵਿੱਚ, ਇਹ ਨਹੀਂ ਕਦੇ ਵੀ ਬੰਦ ਹੋ ਸਕਦਾ। ਮੈਂ ਬਹੁਤ ਦਫਾ
ਤੁਹਾਡਾ ਰੇਡੀਓ ਨੀ ਬੰਦ ਹੋਇਆ ਗਿਆਨ ਸਿੰਘ ਜੀ,
ਹੋ ਗਿਆ ਜੀ ਕਿ ਨਹੀਂ
ਜੀ? ਹੁਣ ਦੱਸੋ। ਹਾਂਜੀ ਹਾਂਜੀ ਹੁਣ ਦੱਸੋ। ਹਾਂਜੀ,
ਕਿਉਂਕਿ ਮੈਂ ਬਹੁਤ ਬਹੁਤ ਦਫਾ ਪੋਲਿੰਗ ਦੇ ਵਿੱਚ ਹਿੱਸਾ ਲਿਆ, ਭਾਵੇਂ ਕਿਸੇ ਪਾਰਟੀ ਵੱਲੋਂ ਲਿਆ, ਲੇਕਿਨ ਇਹਦੇ ਬਾਵਜੂਦ ਵੀ ਪਹਿਲਾਂ ਤਕਰੀਬਨ ਅੱਜ ਤੋਂ 60 ਸਾਲ ਪਹਿਲਾਂ ਲੋਕ ਰਾਤ ਨੂੰ ਪਾਰਟੀਆਂ ਜਿਹੜੀਆਂ ਸੀ ਟਰੱਕਾਂ ਜਾ ਕੇ ਕਣਕ ਦੀਆਂ ਬੋਰੀਆਂ ਛੱਡ ਜਾਂਦੇ ਸੀ ਗਰੀਬਾਂ ਦੇ ਘਰ, ਇਹ ਅਸੀਂ ਅੱਖਾਂ ਨਾਲ ਦੇਖਿਆ। ਉਸ ਤੋਂ ਬਾਅਦ ਆ ਗਿਆ ਵੀ ਸਾਈਕਲ ਦੇ ਦਿਓ ਜੀ। ਚਲੋ ਪਾਰਟੀ ਕੋਈ ਵੀ ਹੋਵੇ, ਇਹਨਾਂ ਨੇ ਇਹਨਾਂ ਕੰਮਾਂ ਤੋਂ ਕਦੇ ਵੀ ਬਾਜ ਨਹੀਂ ਆਉਣਾ, ਭਾਵੇਂ ਉਹ ਅਕਾਲੀ ਹੋਣ, ਕਾਂਗਰਸੀ ਹੋਣ, ਆਮ ਆਦਮੀ ਪਾਰਟੀ ਹੋਵੇ। ਕਾਮਰੇਡ ਤਾਂ ਵਿਚਾਰੇ ਨਹੀਂ ਖਰਿਆ ਪੈਸੇ ਖਰਚਦੇ ਹੋਣਗੇ, ਬਾਕੀ ਜਿੰਨੀਆਂ ਪਾਰਟੀਆਂ ਸਭ ਪੈਸੇ ਖਰਚਣਗੀਆਂ ਜ਼ੋਰ ਲਾ ਕੇ। ਇਹ ਕਦੇ ਕਦੇ ਵੀ ਪੰਜਾਬ ਦਾ ਜਿਹੜਾ ਪੰਜਾਬ ਦਾ ਕੀ ਹਿੰਦੁਸਤਾਨ ਦਾ ਜਿਹੜਾ ਇਲੈਕਸ਼ਨ ਹੋਇਆ ਜਿੰਨਾ ਚਿਰ ਦਾ ਮੈਂ ਦੇਖਦਾ ਕਦੇ ਵੀ ਇਹ ਤੋਂ ਬਗੈਰ ਨਹੀਂ ਹੋਇਆ। ਲੋਕ ਖਰੀਦੀ ਜਾਂਦੇ ਨੇ।
ਗਿਆਨ ਸਿੰਘ ਜੀ, ਤੁਹਾਨੂੰ ਕੀ ਲੱਗਦਾ ਵੀ ਹੁਣ ਅਗਲੇ ਫਿਊਚਰ ਦੇ ਵਿੱਚ ਹੁਣ ਬਦਲਾਅ ਦੀ ਸੰਭਾਵਨਾ ਹੈਗੀ, ਜਾਂ ਤੁਹਾਨੂੰ ਇਦਾਂ ਲੱਗਦਾ ਵੀ ਇਦਾਂ ਹੀ ਕੰਮ ਚੱਲਣਾ, ਉਦਾਂ ਜਿੱਤ ਉਦਾਂ ਚੋਣ ਹੋਣੀ ਨਹੀਂ ਜਿੱਦਾਂ ਆਪਾਂ ਗੱਲ ਕਰਦੇ ਹਾਂ? ਇਹ ਤਾਂ ਤੁਸੀਂ ਦੇਖਿਆ ਹੁਣ ਤੱਕ ਦਾ ਤਜਰਬਾ ਜਿਹੜਾ ਤੁਹਾਡਾ, ਅੱਗੇ ਤੋਂ ਕੀ ਸੋਚਦੇ ਆ ਜਿਹੜੀਆਂ ਹੁਣ ਇਲੈਕਸ਼ਨ ਹੋਣੀਆਂ ਉਹ ਚ ਹਟੂਗਾ ਜਾਂ ਇਦਾਂ ਰਹਿਣਾ ਤੁਹਾਡੇ ਜਿੱਦਾਂ ਤੁਸੀਂ ਦੱਸਦੇ ਇਦਾਂ ਰਹੂਗਾ ਕੰਮ?
ਮੈਂ ਚਾਹੁੰਦਾ ਵੀ ਬਦਲਾਅ ਆਵੇ।
ਹਾਂਜੀ,
ਲੇਕਿਨ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਵੀ ਲੜਾਈ ਆਪਣੇ ਘਰ ਚ ਲੜੀ ਜਾਂਦੀ ਆ, ਦੂਜੇ ਦੇ ਘਰ ਜਾ ਕੇ ਲੜਾਈ ਲੜਨੀ ਬੜੀ ਔਖੀ ਆ। ਠੀਕ ਹੈ ਕਿ ਨਹੀਂ? ਮੈਂ ਕਿਸੇ ਪਾਰਟੀ ਨੂੰ ਕੰਡੈਮ ਨਹੀਂ ਕਰਦਾ, ਲੇਕਿਨ ਮੈਂ ਕਹਿੰਦਾ ਵੀ ਦੂਏ ਬੰਦੇ ਦੇ ਘਰ ਜਾ ਕੇ ਲੜਾਈ ਲੜਨੀ ਬੜੀ ਔਖੀ ਆ। ਅਸੀਂ ਨਾਗਾਲੈਂਡ ਦੇ ਵਿੱਚ ਆਰਮੀ ਦੇ ਵਿੱਚ ਰਹਿ ਕੇ ਦੇਖਿਆ, ਨਾਗਾਲੈਂਡ 1952 ਤੋਂ ਇੰਡੀਆ ਦੇ ਨਾਲ ਲੜਾਈ ਹੁੰਦੀ ਰਹਿੰਦੀ, ਬੰਦੇ ਮਰਦੇ ਰਹਿੰਦੇ ਆ ਫੌਜੀ, ਸਮਝੋ ਕਿ ਨਹੀਂ? ਉਹ ਹੱਡੇ ਵੀ ਉਹੀ ਕੰਮ ਚੱਲਦਾ, ਘੱਟ ਗਿਆ ਹੋਊਗਾ ਵੱਖਰੀ ਗੱਲ ਆ। ਕਿੰਨਾ ਚਿਰ ਹੋ ਗਿਆ, ਅੱਧੀ ਸੈਂਚਰੀ ਹੋ ਗਈ, ਦੂਏ ਦੇ ਘਰ ਜਾ ਕੇ ਲੜਾਈ ਲੜਨੀ ਬੜੀ ਔਖੀ ਆ, ਜਦ ਤੱਕ ਸਾਨੂੰ ਖੁਦ ਅਕਲ ਨਹੀਂ ਆਉਂਦੀ ਵੋਟਰਾਂ ਨੂੰ
ਜੀ,
ਕਿਉਂਕਿ ਅਸੀਂ ਵੋਟਰ ਜਿਹੜੇ ਆ, ਜੇ ਵੋਟਰ ਅਸੀਂ ਨਹੀਂ ਵੋਟ ਪਾਵਾਂਗੇ ਸਾਡੀ ਵੋਟ ਨਹੀਂ ਬਣਨਾ।
ਹਾਂਜੀ,
ਜੇ ਅਸੀਂ ਉਹਨਾਂ ਨੂੰ ਵੋਟਾਂ ਨਹੀਂ ਪਾਉਂਦੇ, ਅਸੀਂ ਸੋਚਦੇ ਹਾਂ ਵੀ ਅਸੀਂ ਨਹੀਂ ਪਾਉਣੀਆਂ, ਲੇਕਿਨ ਰਾਤੋ ਰਾਤ ਕੋਈ ਨਾ ਕੋਈ ਤਾਇਆ ਚਾਚਾ ਮਾਮਾ ਭਾਣਜਾ ਕੋ ਆ ਜਾਂਦਾ, ਨਹੀਂ ਜੀ ਵੋਟ ਤਾਂ ਸਾਨੂੰ ਪਾਓ। ਅਸੀਂ ਰਿਸ਼ਤਿਆਂ ਚ ਵੱਧ ਜਾਂਦੇ ਹਾਂ ਇਹਨਾਂ ਗੱਲਾਂ ਦੇ ਕਰਕੇ। ਵੀ ਮੇਰਾ ਆਪਣਾ ਵਿਚਾਰ ਹੈ ਇਹ, ਪਰ ਮੈਂ ਚਾਹੁੰਦਾ ਬਦਲਾਅ ਜ਼ਰੂਰ, ਕਿਉਂਕਿ ਦੁਨੀਆ ਤੰਗ ਹੋ ਚੁੱਕੀ, ਇਹਨਾਂ ਕੋਲੋਂ ਤੰਗ ਹੋ ਚੁੱਕੀ ਆ
ਜੀ। ਬਹੁਤ ਬਹੁਤ ਧੰਨਵਾਦ ਗਿਆਨ ਸਿੰਘ ਜੀ ਜੀ। ਤੇ ਦੋਸਤੋ ਆਪਣੇ ਨਾਲ ਜੁੜੇ ਸੀਗੇ ਗਿਆਨ ਸਿੰਘ ਕੰਗ ਜੀ ਹੁਣੀ, ਤੇ ਜਿੱਦਾਂ ਉਹਨਾਂ ਨੇ ਦੱਸਿਆ ਆਪਣਾ ਤਜਰਬਾ ਜਿਹੜਾ ਦੱਸਿਆ ਆ, ਤੇ ਦੇਖੋ ਫਿਕਰਮੰਦੀ ਤਾਂ ਹੈਗੀ ਆ, ਬਹੁਤ ਕੁਛ ਇੱਦਾਂ ਦਾ ਹੁੰਦਾ ਰਿਹਾ ਆ। ਤੇ ਹੁਣ ਆਪਣੇ ਨਾਲ ਗੁਰਪ੍ਰੀਤ ਗਿੱਲ ਜੀ ਵੀ ਪਹੁੰਚ ਚੁੱਕੇ ਆ, ਉਹਨਾਂ ਦੇ ਵੀ ਵਿਚਾਰ ਸੁਣ ਲੈਂਦੇ ਆ ਕੈਨਬਰਾ ਤੋਂ। ਸਤਿ ਸ੍ਰੀ ਅਕਾਲ ਗਿੱਲ ਸਾਹਿਬ।
ਹਾਂਜੀ ਸਤਿ ਸ੍ਰੀ ਅਕਾਲ ਜੀ,
ਕੀ ਹਾਲ ਚਾਲ ਨੇ?
ਬਸ ਵਧੀਆ, ਤੁਸੀਂ ਸੁਣਾਓ? ਮੈਂ ਕਾਫੀ ਲੈ ਰਿਹਾ
ਸੀ। ਬਹੁਤ ਵਧੀਆ।
ਹਾਂਜੀ,
ਕੀ ਕਹਿਣਾ ਚਾਹੁੰਦੇ ਅੱਜ ਦੇ ਟੋਪਿਕ ਬਾਰੇ?
ਅੱਜ ਦਾ ਟੋਪਿਕ ਆਪਣਾ ਇਲੈਕਸ਼ਨ ਤੇ ਹੈ ਨਾ ਜੀ।
ਹਾਂਜੀ, ਇਲੈਕਸ਼ਨ ਦੇ ਵਿੱਚ ਅੱਜ ਦੇ ਜਿਹੜੇ ਪੈਸੇ ਆਪਾਂ ਵੰਡਦੇ ਆ ਜਾਂ ਨਸ਼ੇ ਵੰਡਦੇ ਆ, ਇਹ ਇੱਕ ਬੜੀ ਮਾੜੀ ਆ ਵੀ, ਇਹਨੂੰ ਆਪਾਂ ਕਿੱਦਾਂ ਰੋਕ ਸਕਦੇ ਆ? ਕੋਈ ਸੁਝਾਅ ਹੈਗਾ ਤੁਹਾਡੇ ਕੋਲ? ਸੁਝਾਅ ਵੀ ਦੇ ਸਕਦੇ ਤੁਸੀਂ।
ਦੇਖੋ ਜੀ, ਜਦੋਂ ਦਿੱਲੀ ਚ ਇਲੈਕਸ਼ਨ ਹੋਈ ਸੀ ਨਾ, ਦਿੱਲੀ ਦੇ ਵਿੱਚ ਪਤਾ ਸੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੀ ਕਾਂਗਰਸ ਤੇ ਬੀਜੇਪੀ ਨੇ ਜਿਹੜਾ 60-70 ਸਾਲ ਤੋਂ ਕਲਚਰ ਚੱਲ ਰਿਹਾ ਉਹਨੂੰ ਇਹ ਕੰਟੀਨਿਊ ਕਰਨਗੇ, ਵੀ ਪੈਸੇ ਵੰਡਣਗੇ। ਸਪੈਸ਼ਲੀ ਕਿੱਥੇ ਵੰਡਣਗੇ ਪੈਸੇ? ਜਿੱਥੇ ਬਸਤੀਆਂ ਨੇ, ਗਰੀਬ ਇਲਾਕੇ ਨੇ, ਤੇ ਇਹਨਾਂ ਨੇ ਉੱਥੇ ਜਾ ਕੇ ਵੰਡਣ ਦੀ ਕੋਸ਼ਿਸ਼ ਕੀਤੀ ਬੀਜੇਪੀ ਵਾਲਿਆਂ ਨੇ, ਪਰ ਵਲੰਟੀਅਰਸ ਨੇ ਰਾਤ ਨੂੰ ਵੀ ਡਿਊਟੀਆਂ ਦੇ ਕੇ ਇਹਨਾਂ ਨੂੰ ਰੋਕਿਆ ਉੱਥੇ, ਤੇ ਉਹਦੇ ਨਾਲ ਕਈ ਨੁਕਸਾਨ ਹੁੰਦੇ ਨੇ। ਤੁਸੀਂ ਸ਼ਰਾਬ ਤਾਂ ਇਹਨਾਂ ਨੇ ਸਭ ਤੋਂ ਮਾੜੀ ਸ਼ਰਾਬ ਤੁਹਾਨੂੰ ਦੇਣੀ ਹੈ, ਠੀਕ ਹੈ? ਜਿਹੜੇ ਗਰੀਬ ਨੇ ਵਿਚਾਰੇ ਨੇ ਪੱਲਿਓਂ ਪੈਸੇ ਖਰਚ ਕੇ, ਬਸ 200 ਰੁਪਇਆ ਵੀ ਖਰਚਣਾ, 300 ਵੀ ਖਰਚਣਾ, ਉਹਨੂੰ ਫ੍ਰੀ ਦੀ ਜਿਹੜੀ ਚੀਜ਼ ਮਿਲਦੀ ਹੈ ਉਹ ਉਹਦੇ ਵਾਸਤੇ ਅਸੂਲ ਸਿਧਾਂਤ ਕੋਈ ਐਡੇ ਸਿਰਫ ਕਾਗਜ਼ੀ ਜਾਂ ਸ਼ਬਦੀ ਜਿਹੜੇ ਕਿਤਾਬੀ ਜਿਹੜੇ ਸ਼ਬਦ ਆ ਉਹ ਹੁੰਦੇ ਨੇ। ਸੋ ਜਦੋਂ ਤੁਸੀਂ ਗਰੀਬ ਦੇ ਗਰੀਬ ਵਾਸਤੇ ਸਭ ਤੋਂ ਪਹਿਲੀ ਪ੍ਰਾਇਓਰਟੀ ਹੁੰਦੀ ਹੈ ਜੀ, ਉਹਨੂੰ ਪੈਸਾ ਉਹਦੇ ਕੋਲ ਹੋਣਾ ਚਾਹੀਦਾ, ਉਹਦੀ ਭੁੱਖ ਆ ਜਿਹੜੀ ਉਹ ਕਵਰ ਹੋਣੀ ਚਾਹੀਦੀ ਆ, ਰੋਟੀ ਦੀ ਜਿਹੜੀ ਭੁੱਖ ਆ। ਜਿਹੜਾ ਵੀ ਲੀਡਰ ਇਸ ਚੀਜ਼ ਨੂੰ ਦੇਖਦਾ ਆ ਵੀ ਹਾਂ ਵੀ ਕਿਹੜਾ ਕਿਹੜਾ ਇਲਾਕਾ ਗਰੀਬ ਆ, ਪਰ ਉਹਨਾਂ ਦੀ ਵੋਟਾਂ ਹੈਗੀਆਂ ਨੇ, ਸਾਰਿਆਂ ਦੀ ਵੋਟਾਂ ਹੈਗੀਆਂ ਨੇ। ਸੋ ਲੀਡਰਾਂ ਵਾਸਤੇ ਉਹ ਸਿਰਫ ਇੱਕ ਵੋਟਰ ਨੇ, ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਉਹਨਾਂ ਕੋਲੋਂ ਵੋਟ ਕਢਾਉਣੀ ਆ। ਹੁਣ ਬਾਹਰਲੇ ਮੁਲਕ ਦੇ ਵਿੱਚ ਆਪਾਂ ਆਸਟ੍ਰੇਲੀਆ ਦੇ ਵਿੱਚ ਵੀ ਦੇਖਿਆ ਵੀ ਜਦੋਂ ਆਪਾਂ ਵੋਟ ਪਾਉਣ ਜਾਂਦੇ ਆ ਤੁਹਾਨੂੰ ਕੋਈ ਫੋਰਸ ਨਹੀਂ ਕਰ ਸਕਦਾ ਵੀ ਤੁਸੀਂ ਇਹਨੂੰ ਵੋਟ ਪਾਉਣੀ ਆ, ਸਿਰਫ ਉਹ ਤੁਹਾਨੂੰ ਦੱਸ ਸਕਦੇ ਨੇ ਵੀ ਆਹ ਸਾਡੀਆਂ ਪਾਲਿਸੀਆਂ ਨੇ ਜੀ, ਆਹ ਸਾਡਾ ਪੈਂਫਲੇਟ ਆ, ਤੁਹਾਡਾ ਜੋ ਵੀ ਮਾਇੰਡ ਆ ਤੁਸੀਂ ਉਹਦੇ ਅਕੋਰਡਿੰਗ ਤੁਸੀਂ ਵੋਟ ਪਾ ਸਕਦੇ ਹੋ। ਇੰਡੀਆ ਵਿੱਚ ਤਾਂ ਇੱਦਾਂ ਹੁੰਦਾ ਵੀ ਤੁਸੀਂ ਡਰਦੇ ਡਰਦੇ ਵੋਟ ਪਾ ਕੇ ਆਉਂਦੇ ਵੀ ਕਿਸੇ ਨੂੰ ਪਤਾ ਨਾ ਲੱਗ ਜਾਏ ਵੀ ਮੈਂ ਇੱਧਰ ਵੋਟ ਪਾ ਲਈ ਆ, ਨਹੀਂ ਤਾਂ ਅਗਲੇ ਫਿਰ 5 ਸਾਲ ਤੁਹਾਡੇ ਨਾਲ ਦੁਸ਼ਮਣੀ ਕਰਦੇ ਨੇ। ਵੀ ਪਰਚੇ ਵੀ ਦਰਜ ਹੁੰਦੇ ਨੇ ਸਾਰਾ ਕੁਛ ਹੁੰਦਾ। ਸੋ ਇਹਨੂੰ ਰੋਕਣ ਲਈ ਦੇਖੋ ਸਭ ਤੋਂ ਪਹਿਲਾਂ ਉਹਦਾ ਇਲੈਕਸ਼ਨ ਜਿਹੜਾ ਕਮਿਸ਼ਨ ਆ ਉਹ ਸਟਰੋਂਗ ਹੋਣਾ ਚਾਹੀਦਾ, ਬਹੁਤ ਜ਼ਿਆਦਾ ਸਟਰੋਂਗ ਹੋਣਾ ਚਾਹੀਦਾ। ਪਰ ਤਰਾਸਦੀ ਇਹ ਹੈ ਜੀ ਵੀ ਉਹਦੇ ਜਿਹੜੇ ਅਫਸਰ ਆ ਉਹ ਵੀ ਸਰਕਾਰਾਂ ਦੇ ਕਹਿਣ ਤੇ ਲੱਗਦੇ ਆ, ਕੇਂਦਰ ਸਰਕਾਰ ਹੀ ਉਹਨਾਂ ਨੂੰ ਅਪੁਆਇੰਟ ਕਰਦੀ ਹੈ। ਹੁਣ ਕੇਂਦਰ ਸਰਕਾਰ ਦੀ ਜਿਹੜੀ ਰੂਲਿੰਗ ਪਾਰਟੀ ਆ ਉਹ ਉਹਦੇ ਅਗੇਂਸਟ ਉਹ ਵੀ ਨੀ ਚੱਲਣਾ ਚਾਹੁੰਦੇ ਨੇ, ਉਹਨਾਂ ਸਾਰਾ ਕੁਛ ਉਹਨਾਂ ਦੇ ਸਾਹਮਣੇ ਹੁੰਦਾ। ਸਭ ਤੋਂ ਵੱਡੀ ਐਗਜ਼ਾਮਪਲ ਇਹ ਸੀ ਵੀ ਪਿਛਲੇ ਜਦੋਂ ਇਲੈਕਸ਼ਨ ਹੋਈਆਂ ਲੋਕ ਸਭਾ ਦੀਆਂ 2014 ਦੇ ਵਿੱਚ, ਮੋਦੀ ਨੇ ਇਲੈਕਸ਼ਨ ਤੋਂ ਪਹਿਲਾਂ ਡਿਊਰਿੰਗ ਇਲੈਕਸ਼ਨ ਜਦੋਂ ਚੋਣ ਜ਼ਾਬਤਾ ਲੱਗਾ ਹੋਇਆ ਸੀ ਤੇ ਚੋਣ ਪ੍ਰਚਾਰ ਬੰਦ ਸੀ, ਮੋਦੀ ਸਾਹਿਬ ਨੇ ਇੱਕ ਸੈਲਫੀ ਪਾਈ ਸੀ, ਈਵਨ ਕਿ ਵਰਲਡ ਵਾਈਡ ਉਹ ਨਿਊਜ਼ ਵੀ ਬਣੀ ਸੀ ਤੇ ਆਪਣਾ ਕਮਲ ਦਾ ਫੁੱਲ ਨਾਲ ਉਹਨੇ ਸ਼ੇਅਰ ਕੀਤਾ ਸੀ ਤੇ ਉਹ ਕੇਸ ਨਾਲ ਮੋਦੀ ਜੇਲ੍ਹ ਵੀ ਜਾ ਸਕਦਾ ਸੀ, ਪਰ ਉਹ ਦੇਖ ਲਓ ਕਿਸੇ ਨੇ ਪ੍ਰਸੂ ਹੀ ਨਹੀਂ ਕੀਤਾ ਉਹ ਕੇਸ, ਨਾ ਹੀ ਇਲੈਕਸ਼ਨ ਕਮਿਸ਼ਨ ਨੇ ਕੀਤਾ
ਬਿਲਕੁਲ
ਤੇ ਨਾ ਹੀ ਹੋਰ ਕਿਸੇ ਏਜੰਸੀ ਨੇ ਕੀਤਾ। ਸੋ ਦੇਖੋ ਜੀ ਇਹ ਨਸ਼ਾ ਤੇ ਪੈਸਾ, ਪੈਸਾ ਤਾਂ ਭਗਵੰਤ ਮਾਨ ਤੇ ਆਪਦੇ ਲੀਡਰ ਵੀ ਕਹਿੰਦੇ ਨੇ ਵੀ ਪੈਸਾ ਲੈ ਲਓ ਤੇ ਵੋਟ ਤੁਸੀਂ ਝਾੜੂ ਨੂੰ ਪਾ ਦਿਓ। ਮੈਂ ਇਸ ਗੱਲ ਨੂੰ ਵੀ ਚਲੋ ਮੈਂ ਇਸ ਗੱਲ ਦੇ ਹੱਕ ਚ ਨਹੀਂ ਹੈਗਾ ਵੀ ਆਪਾਂ ਇੱਕ ਕਰਪਟ ਸਿਸਟਮ ਨੂੰ ਪ੍ਰਮੋਟ ਕਰ ਰਹੇ ਹਾਂ, ਪਰ ਰੌਲਾ ਇਹ ਆ ਵੀ ਪੈਸਾ ਵੀ ਲੋਕਾਂ ਤੋਂ ਲੁੱਟਿਆ ਹੋਇਆ, ਜਿਨ੍ਹਾਂ ਨੇ ਤੁਹਾਨੂੰ ਪੈਸਾ ਦੇਣਾ ਉਹਨਾਂ ਨੇ ਆਪਣੇ ਪੱਲੇ ਦਾ ਖਰਚਣਾ ਨੀ। ਭਗਵੰਤ ਮਾਨ ਦਾ ਇਹ ਲੋਜਿਕ ਹੈ ਵੀ ਤੁਸੀਂ ਪੈਸਾ ਲੈ ਲਓ ਇਹ ਤੁਹਾਡਾ ਹੀ ਪੈਸਾ। ਤੇ ਜਿਹੜੀ ਸ਼ਰਾਬ ਦੀ ਗੱਲ ਆ, ਸ਼ਰਾਬ ਤਾਂ ਤੁਸੀਂ ਇੱਕ ਦਿਨ ਪੀ ਲੂਗੇ, ਵੱਧ ਤੋਂ ਵੱਧ ਹਫ਼ਤਾ ਉਹੀ ਪੀਤੀ ਕੱਢ ਲੂਗੇ, ਦੋ ਮਹੀਨਾ ਕੱਢ ਲੂਗੇ, ਉਹ ਤੋਂ ਬਾਅਦ ਜਿਹੜੇ ਚਾਰ ਮਹੀਨੇ ਚਾਰ ਸਾਲ ਤੇ 11 ਮਹੀਨੇ ਆ, ਫਿਰ ਅਗਲੇ ਨੇ ਤੁਹਾਡੀਆਂ ਚੀਕਾਂ ਕਢਾਉਣੀਆਂ, ਨਾ ਉਹਨਾਂ ਨੇ ਤੁਹਾਡੀ ਕੋਈ ਗੱਲ ਸੁਣਨੀ ਆ, ਨਾ ਤੁਹਾਡੇ ਕੋਈ ਸੀਵਰੇਜ ਸਿਸਟਮ ਵਧੀਆ ਹੋਊਗਾ, ਨਾ ਹੈਲਥ ਸਿਸਟਮ ਵਧੀਆ ਹੋਊਗਾ, ਨਾ ਸਕੂਲ ਸਿਸਟਮ ਵਧੀਆ ਹੋਊਗਾ, ਕਿਉਂਕਿ ਜਿਹੜੇ ਪੈਸੇ ਉਹਨਾਂ ਨੇ ਹਲਕੇ ਚ ਲਾਉਣੇ ਨੇ ਉਹ ਪਹਿਲਾਂ ਹੀ ਉਹ ਦਾਰੂ ਤੇ ਤੁਹਾਨੂੰ ਪੈਸੇ ਉਹ ਵੰਡ ਚੁੱਕੇ ਨੇ। ਸੋ ਜੇ ਤੁਹਾਨੂੰ ਕੈਂਡੀਡੇਟ ਕੋਈ ਏਦਾਂ ਅਪਰੋਚ ਕਰਦਾ, ਇਹ ਤੋਂ ਤੁਹਾਨੂੰ ਉੱਤੋਂ ਪਤਾ ਲੱਗ ਜਾਣਾ ਚਾਹੀਦਾ ਵੀ ਤੁਹਾਡਾ ਭਵਿੱਖ ਧੁੰਦਲਾ ਹਨੇਰੇ ਨਾਲ ਭਰਿਆ ਹੋਇਆ, ਇਹਨੇ ਕੁਛ ਨੀ ਕਰਨਾ ਸਾਡੇ ਹਲਕੇ ਦਾ, ਭਾਵੇਂ ਜਿੱਤ ਜਾਵੇ। ਤੇ ਇਸ ਕਰਕੇ ਉੱਦਾਂ ਦੇ ਕੈਂਡੀਡੇਟ ਨੂੰ ਬਿਲਕੁਲ ਹੀ ਆਪਾਂ ਨਕਾਰੀਏ। ਚੰਗੀ ਸਿਆਸਤ, ਚੰਗਾ ਸਿਸਟਮ, ਦੋਨੇ ਚੀਜ਼ਾਂ ਇਕੱਠੀਆਂ ਚੱਲਦੀਆਂ ਨੇ, ਤੇ ਜੇ ਆਪਾਂ ਚੰਗਾ ਸਿਸਟਮ ਕ੍ਰੀਏਟ ਕਰਨਾ ਤੇ ਚੰਗੀ ਸਿਆਸਤ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਜੀ। ਮੈਂ ਬਸ ਇੰਨੀ ਕੀ ਬੇਨਤੀ ਕਰਦਾ ਜੀ, ਬਹੁਤ ਬਹੁਤ ਧੰਨਵਾਦ
ਜੀ। ਬਹੁਤ 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 ਧੰਨਵਾਦ ਗਿੱਲ ਸਾਹਿਬ, ਤੇ ਗਿੱਲ ਸਾਹਿਬ ਨੇ ਵੈਸੇ ਗੱਲਾਂ ਤਾਂ ਬਹੁਤ ਦਿੱਤੀਆਂ ਕੀਤੀਆਂ। ਗੁਰਸੇਵ ਸਿੰਘ ਜੀ ਇੱਕ ਇਹ ਵੀ ਹੁੰਦਾ ਨਾ, ਜਿੱਦਾਂ ਗਿੱਲ ਸਾਹਿਬ ਨੇ ਕਿਹਾ ਵੀ ਆਪਣੇ ਤੇ ਇਹ ਕਹਿੰਦੇ ਵੀ ਸੌਂਹ ਖਲਾ ਦਿੰਦੇ ਆ ਨਾ, ਵੀ ਤੈਨੂੰ ਸੌਂਹ ਲੱਗੇ ਵੀ ਫਲਾਨੇ ਬੰਦੇ ਦੇ ਨਾਲ ਹੀ ਆਪਣਾ ਦੂਜਾ ਕਰਨਾ ਪੈਣਾ। ਪਰ ਖੈਰ, ਪਰ ਬਦਲਾਅ ਵੀ ਬਹੁਤ ਆਇਆ, ਜਿੱਦਾਂ ਫਤਿਹਗੜ੍ਹ ਸਾਹਿਬ ਤੋਂ ਜਰਨੈਲ ਸਿੰਘ ਜਿਹੜਾ ਕਿ ਉਸ ਵੇਲੇ ਸਭ ਤੋਂ ਤਕੜਾ ਉਮੀਦਵਾਰ ਸੀ ਆਰਥਿਕ ਤੌਰ ਦੇ ਉੱਤੇ, ਕਾਫੀ ਪੈਸੇ ਵਾਲਾ ਮੰਨਿਆ ਗਿਆ, ਜਰਨੈਲ ਸਿੰਘ ਅਕਾਲੀ ਦਲ ਚ ਫੇਰ ਚਲੇ ਗਿਆ ਤੇ ਉਹਨੂੰ ਵੀ ਹਰਾਇਆ ਆਪਣੇ ਖਾਲਸਾ ਜੀ ਨੇ, ਹਰਿੰਦਰ ਸਿੰਘ ਖਾਲਸਾ ਨੇ। ਪਟਿਆਲਾ ਤੋਂ ਮਹਾਰਾਣੀ ਪਰਨੀਤ ਕੌਰ, ਪੈਸੇ ਦਾ ਕੋਈ ਐਂਡ ਹੀ ਨੀ, ਅਦਾ ਤੇ ਉਹਨਾਂ ਨੂੰ ਵੀ ਹਰਾਇਆ ਆਪਣੇ ਡਾਕਟਰ ਧਰਮਵੀਰ ਗਾਂਧੀ ਹੁਣਾਂ ਨੇ। ਤੇ ਸ਼ਾਇਦ ਲੋਕ ਹੁਣ ਜਾਗਰੂਕ ਵੀ ਹੋ ਰਹੇ ਆ ਨਾਲ ਦੀ ਨਾਲ, ਪਰ ਜਿੱਦਾਂ ਗਿਆਨ ਸਿੰਘ ਜੀ ਹੁਣੀ ਦੱਸ ਰਹੇ ਆ ਵੀ ਜਿੱਦਾਂ ਉਹਨਾਂ ਨੇ ਦੱਸਿਆ ਵੀ ਬਹੁਤ ਜ਼ਿਆਦਾ ਕੰਮ ਖਰਾਬ ਹੋਇਆ, ਸ਼ਾਇਦ ਥੋੜਾ ਬਹੁਤਾ ਸੁਧਾਰ ਜਿਹੜਾ ਹੋ ਰਿਹਾ ਆ, ਵੈਸੇ ਚਿੰਤਾ ਕਰਨੀ ਬਣਦੀ ਆ ਇਸ ਮਾਮਲੇ ਦੇ ਉੱਤੇ। ਆਪਣੇ ਨਾਲ ਹੁਣ ਗੁਰਬਹਾਦਰ ਸਿੰਘ ਜੀ ਵੀ ਜੁੜ ਚੁੱਕੇ ਆ ਤਸਮਾਨੀਆ ਤੋਂ। ਸਤਿ ਸ੍ਰੀ ਅਕਾਲ ਗੁਰਬਹਾਦਰ ਸਿੰਘ ਜੀ।
ਸਤਿ ਸ੍ਰੀ ਅਕਾਲ ਭਾਜੀ, ਪਹਿਲਾਂ ਤਾਂ ਆਪਣਾ ਨਾਂ ਕਲੀਅਰ ਕਰਦਾ ਜੀ, ਗੁਰਜ ਬਹਾਦਰ ਆ ਜੀ।
ਅੱਛਾ ਜੀ, ਗੁਰਜ ਬਹਾਦਰ, ਠੀਕ ਹੈ ਜੀ, ਗੁਰਜ ਬਹਾਦਰ ਜੀ, ਸੋਰੀ। ਖੈਰ ਧੰਨਵਾਦ ਵੀ ਤੁਹਾਡਾ ਤੁਸੀਂ ਕਰਤਾ ਮੈਂ। ਅੱਛਾ ਜੀ, ਠੀਕ ਹੈ ਜੀ, ਬਹੁਤ ਵਧੀਆ ਨਾਮ ਹੈ ਜੀ ਗੁਰਜ ਬਹਾਦਰ
ਨਾਂ। ਧੰਨਵਾਦ ਭਾਜੀ, ਬਹੁਤ ਹੈ ਹੀ ਏਦਾਂ ਦਾ ਹੈ ਜੀ, ਉਹ ਹਰ ਵਾਰੀ ਕਿਤੇ ਸਪੈਲ ਆਊਟ ਕਰਨਾ ਹੀ ਪੈਂਦਾ ਮੈਨੂੰ ਜਦੋਂ ਵੀ ਕਿਤੇ ਲਿਖਣਾ ਪੜ੍ਹਨਾ ਹੁੰਦਾ ਨਾ ਕਿਸੇ ਨੇ, ਹਰ ਇੱਕ ਸੂਤਾ ਜਿਹਾ ਹੈ ਹੀ ਨੀ ਕਿਸੇ ਦਾ ਹੋਰਦਾ
ਨਹੀਂ ਨਾ, ਵੈਸੇ ਹੋਣਾ ਇਹੀ ਚਾਹੀਦਾ ਆ ਵੀ ਜਿਹੜਾ ਕਿਸੇ ਦਾ ਹੋਵੇ ਨਾ।
ਹਾਂਜੀ ਭਾਜੀ, ਆਸਟ੍ਰੇਲੀਆ ਦੇ ਵਿੱਚ ਤਾਂ ਇਹ ਫਾਇਦਾ ਹੋ ਗਿਆ ਮੈਨੂੰ ਅੱਜ ਤੱਕ, ਜਿੰਨੀ ਕੁ ਵਾਰੀ ਕਿਤੇ ਮੈਂ ਪੁਲਿਸ ਕਲੀਅਰੈਂਸ ਪਾਈ ਸੀ ਬੜੀ ਛੇਤੀ ਆ ਜਾਂਦੀ ਰਹੀ ਹੈ ਜੀ।
ਅੱਛਾ ਅੱਛਾ, ਹਾਂਜੀ ਇਹ ਵੀ ਗੱਲ ਸਹੀ ਆ, ਸਹੀ ਆ,
ਕਿਉਂਕਿ ਰਲਦਾ ਨੀ ਜੀ ਕਿਸੇ ਨਾਲ।
ਹਾਂਜੀ ਠੀਕ ਆ ਜੀ, ਗੁਰਜ ਬਹਾਦਰ ਜੀ ਫੇਰ ਕੀ ਕਹਿਣਾ ਚਾਹੁੰਦੇ ਤੁਸੀਂ? ਹਾਂਜੀ
ਹਾਂਜੀ, ਜਿਵੇਂ ਗਿਆਨ ਸਿੰਘ ਜੀ ਅੰਕਲ ਜੀ ਕਹਿ ਕੇ ਗਏ ਨਾ, ਉਹਨਾਂ ਦੀਆਂ ਗੱਲਾਂ ਬੜੀਆਂ ਸਹੀ ਨੇ ਜੀ, ਕਿ ਬੜਾ ਮੁਸ਼ਕਿਲ ਕੰਮ ਆ। ਪਰ ਇਸ ਵਾਰ ਨਾ ਮੈਂ ਕਿਸੇ ਵੀ ਪਾਰਟੀ ਦਾ ਵੈਸੇ ਸਪੋਰਟਰ ਤਾਂ ਹੈ ਨੀਗਾ, ਪਰ ਜਿਵੇਂ ਤੁਸੀਂ ਵੀ ਕਹਿ ਰਹੇ ਹੋ, ਸਾਰੇ ਕਹਿ ਰਹੇ ਕਿ ਲੋਕੀ ਬਦਲਾ ਲਈ ਮੂਡ ਬਣਾਈ ਫਿਰਦੇ ਆ, ਇਹ ਗੱਲ ਵੀ ਸਹੀ ਹੈ ਜੀ, ਕਿਉਂਕਿ ਮੈਂ ਪਿੰਡ ਦੇ ਵਿੱਚ ਨਾ ਆਪਣੇ ਮਾਤਾ ਸ਼੍ਰੀ ਨੂੰ ਕਈ ਵਾਰੀ ਫੋਨ ਕਰਕੇ ਕਹਿੰਦਾ ਨਾ ਵੀ ਪਤਾ ਕਰੋ, ਹਾਂ ਜਿਹੜੇ ਆਪਣੇ ਮਤਲਬ ਕਿ ਜਿਹੜਾ ਥੋੜਾ ਜਿਹਾ ਤਬਕਾ ਦੂਸਰਾ ਕੰਮ ਕਾਰ ਕਰਨ ਵਾਲਾ ਦਿਹਾੜੀ ਵਾਲਾ, ਉਹਨਾਂ ਨੂੰ ਪੁੱਛੋ, ਜਿਵੇਂ ਆਪਣੇ ਘਰ ਵੀ ਜਿਹੜੀਆਂ ਆਉਂਦੀਆਂ ਨੇ ਬੀਬੀਆਂ, ਤੇ ਉਹ ਵੀ ਕਲੀਅਰ ਹੀ ਕਹਿ ਦਿੰਦੀਆਂ ਵੀ ਐਤਕੀ ਤਾਂ ਜਿਹੜੀਆਂ ਪੀਲੀਆਂ ਜਿਹੀਆਂ ਪੱਗਾਂ ਬੰਨੀ ਫਿਰਦੇ ਨਾ ਬਸੰਤੀ ਜੀਆਂ, ਇਹਨਾਂ ਨੂੰ ਪਾਉਣੀਆਂ ਵੋਟਾਂ, ਚਾਹੇ ਕੋਈ ਜੋ ਮਰਜ਼ੀ ਕਹੀ ਜਾਵੇ। ਤੋ ਦੂਸਰਾ ਇਹਨੂੰ ਰੋਕਣ ਦਾ ਤੇ ਜੀ ਇਹਨਾਂ ਨੇ ਲੱਭ ਲੈਣਾ ਹੱਲ, ਜਿਹੜੇ ਆਮ ਆਦਮੀ ਪਾਰਟੀ ਦੇ ਵਾਲੰਟੀਅਰਸ ਨੇ, ਇਹਨਾਂ ਨੂੰ ਅੱਜ ਕੱਲ ਸਾਰਿਆਂ ਕੋਲ ਸਮਾਰਟ ਫੋਨ ਨੇ, ਤਾਂ ਵੀਡੀਓ ਤਾਂ ਜਿੱਥੇ ਮਰਜ਼ੀ ਬਣਾਈ ਜਾਂਦੇ ਆ, ਹੁਣ ਪੁਲਿਸ ਵਾਲਿਆਂ ਦੇ ਵੇਖੋ ਕਿਵੇਂ ਵੀਡੀਓ ਬਣਾਈ ਜਾਂਦੇ ਆ, ਜਿਹੜੇ ਵੀ ਕੋਈ ਰਿਸ਼ਵਤ ਲੈਂਦੇ ਆ, ਮੈਂ ਉਹਨਾਂ ਦੀ ਸਾਰੀ ਗੱਲ ਨਹੀਂ ਸੁਣ ਪਾਇਆ ਕਿਉਂਕਿ ਮੇਰੀ ਕਾਲ ਵੇਟ ਦੇ ਵਿੱਚ ਸੀਗੀ ਕਿ ਉਹ ਕਹਿੰਦਾ ਕਿ ਤੁਸੀਂ ਪੈਸੇ ਲੈ ਲਓ ਤੇ ਵੋਟ ਆਪਣੀ ਮਰਜ਼ੀ ਨਾਲ ਹੀ ਪਾਓ। ਉਸ ਗੱਲ ਦਾ ਕਰਕੇ ਦੂਸਰੀਆਂ ਪਾਰਟੀਆਂ ਥੋੜੀਆਂ ਮੈਨੂੰ ਲੱਗਦਾ ਡਰੀਆਂ ਵੀ ਹੋਈਆਂ ਨੇ ਕਿ ਇਹ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਪੈਸੇ ਤਾਂ ਲੈ ਲਏ ਸੀਗੇ ਪਰ ਵੋਟਾਂ ਜਿਹੜੀਆਂ ਆਪਣੀ ਮਰਜ਼ੀ ਨਾਲ ਇਹਨਾਂ ਨੂੰ ਪਾਤੀਆਂ ਜਾਂ ਉਸ ਗੱਲ ਦਾ ਉਹਨਾਂ ਨੂੰ ਪੈਸੇ ਵੇਸਟ ਹੋਣ ਦਾ ਵੀ ਡਰ ਹੈ। ਖਾਸ ਤੌਰ ਤੇ ਅਕਾਲੀ ਦਲ ਨੂੰ ਮੇਰੇ ਖਿਆਲ ਨਾਲ ਡਰ ਹੋਊਗਾ ਜੀ ਕਿਉਂਕਿ ਉਹਨਾਂ ਨੂੰ ਵੀ ਦਿਸ ਰਿਹਾ ਕਿ ਸਾਡੀ ਵੋਟ ਤੇ ਹੁਣ ਮਤਲਬ ਸਾਡੀ ਜਿਹੜੀ ਆ ਸਰਕਾਰ ਤੇ ਉਹ ਬਣਨੀ ਨੀ ਗੀ, ਉਹਨਾਂ ਨੂੰ ਲੱਗ ਰਿਹਾ ਆਲਰੇਡੀ। ਤੋ ਉਹ ਵੀ ਜਿਹੜੇ ਉਹਨਾਂ ਕੋਲ ਜੇਬ ਚ ਹੈਗੇ ਉਹਨੂੰ ਵੇਸਟ ਕਰਨ ਦਾ ਰਿਸਕ ਨਹੀਂ ਲੈਣਗੇ ਮੇਰੇ ਖਿਆਲ ਨਾਲ ਲੋਕਾਂ ਨੂੰ ਵੰਡ ਦਿਓ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਪਤਾ ਹੈ ਕਿ ਹਾਰਨ ਦੇ ਚਾਂਸਿਸ ਕਾਫੀ ਜ਼ਿਆਦਾ ਨੇ ਤੇ ਜਿਹੜੇ ਹੈਗੇ ਆ ਕੋਲ ਉਹ ਵੀ ਦੇ ਤੇ ਤੇ ਵੋਟਾਂ ਲੋਕਾਂ ਨੇ ਲੋਕ ਸਭਾ ਦੀਆਂ ਚੋਣਾਂ ਵਾਂਗੂ ਫਿਰ ਦੂਜਿਆਂ ਨੂੰ ਪਾਤੀਆਂ ਤੇ ਜਿਹੜੇ ਹੈਗੇ ਉਹ ਵੀ ਚਲੇ ਜਾਣੇ ਆ ਤੇ ਪਰ ਲੋਕੀ ਜਾਗਰੂਕ ਹੋ ਰਹੇ ਆ ਜੀ ਮੇਰੇ ਖਿਆਲ ਨਾਲ ਜੇ ਇਹ ਵੀ ਗੱਲ ਕਰ ਲੈਣ ਵੀ ਪੈਸੇ ਵੀ ਲੈ ਲੈਣ ਤੇ ਉਹਨਾਂ ਦੇ ਹੀ ਆ ਮੇਰੇ ਖਿਆਲ ਨਾਲ। ਬਾਕੀ ਸ਼ਰਾਬ ਸ਼ਰੂਬ ਜਿਹੜੀ ਆ ਜੀ ਉਹ ਤਾਂ ਉਹਦੇ ਨਾਲ ਨੁਕਸਾਨ ਜ਼ਿਆਦਾ ਹੁੰਦੇ ਆ ਜੀ ਪਰ ਹੁਣ ਆਪਾਂ ਇੱਥੇ ਗੱਲਾਂ ਕਰੀ ਜਾਵਾਂਗੇ ਮੈਂ ਕਹੀ ਜਾਊਗਾ ਵੀ ਬੜੀ ਮਤਲਬ ਵਧੀਆ ਸ਼ਰਾਬ ਨਹੀਂ ਹੁੰਦੀ ਉਹ ਬਿਨਾਂ ਡਿਗਰੀ ਦੀ ਹੁੰਦੀ ਆ ਮਿਲਾਵਟ ਵਾਲੀ ਹੁੰਦੀ ਟੀਕਿਆਂ ਵਾਲੀ ਹੁੰਦੀ ਉਹ ਤੇ ਗੱਲਾਂ ਉਹਨਾਂ ਨੂੰ ਸੁਣ ਨਹੀਂ ਰਹੀਆਂ ਨਾ ਹੀ ਉਹਨਾਂ ਨੇ ਸੁਣਨੀਆਂ ਨੇ ਜਿਹੜੇ ਤਬਕੇ ਨੇ ਸ਼ਰਾਬ ਲੈ ਕੇ ਪਾਉਣੀ ਹੈ ਉਹ ਫਾਈਨੈਂਸ਼ਲੀ ਕਾਫੀ ਜ਼ਿਆਦਾ ਵੀਕ ਤਬਕਾ ਹੁੰਦਾ ਆ ਤੇ ਉਹ ਤੇ ਉੱਥੇ ਦੇ ਲੋਕਲ ਜਿਹੜੇ ਵਲੰਟੀਅਰ ਆ ਇਹਨਾਂ ਦੇ ਉਹ ਜਾਣ ਉਹਨਾਂ ਨੂੰ ਸਮਝਾਉਣ ਕਿ ਕਿਵੇਂ ਕਿਵੇਂ ਨੁਕਸਾਨ ਹੈ ਜਿਹੜਾ ਕਿ ਉਹ ਕਰ ਰਿਹਾ ਕਾਫੀ ਮਤਲਬ ਇੰਨਾ ਹੈ ਕਿ ਹਾਂ ਇਹ ਥੋੜਾ ਜਿਹਾ ਬਚਾ ਸ਼ਹਿਰੀ ਪੱਧਰ ਤੇ ਕਸਬਿਆਂ ਦੇ ਵਿੱਚ ਘੱਟ ਕਰੂਗੀ ਇਹ ਚੀਜ਼ ਤੇ ਪਿੰਡਾਂ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਜਿਹੜੇ ਅਪਰੋਚ ਨਹੀਂ ਕਰ ਪਾ ਰਹੇ ਉਹ ਕਾਫੀ ਏਰੀਆਜ਼ ਹੈਗੇ ਇਹੋ ਜਿਹੇ ਪੇਂਡੂ ਏਰੀਆ ਖਾਸ ਤੌਰ ਤੇ ਮਾਝਾ ਮੇਰਾ ਏਰੀਆ ਹੈ ਜੀ ਉਹਦੇ ਵਿੱਚ ਇਹਨਾਂ ਦੀ ਅਪਰੋਚ ਬਹੁਤ ਜ਼ਿਆਦਾ ਘੱਟ ਆ ਤੇ ਉੱਥੇ ਮੇਰੇ ਖਿਆਲ ਇਹ ਚੀਜ਼ ਨੁਕਸਾਨ ਇਹਨਾਂ ਨੂੰ ਪਹੁੰਚਾ ਸਕਦੀ ਆ। ਬਾਕੀ ਕਾਫੀ ਹੱਦ ਤੱਕ ਲੱਗਿਆ ਜੀ ਮੈਨੂੰ ਲੱਗਦਾ ਕਿ ਚੇਂਜ ਆਊਗੀ ਜੀ ਮੈਨੂੰ ਲੱਗਦਾ ਹੈ ਵੈਸੇ ਮੈਂ ਸਪੋਰਟਰ ਕਿਸੇ ਦਾ ਨਹੀਂ ਗਾ ਜੀ ਪਰ ਮੈਨੂੰ ਲੱਗਦਾ ਹੈ ਕਿ ਚੇਂਜ ਆਊਗੀ ਭਾਜੀ ਔਰ ਇਸ ਚੀਜ਼ ਦਾ ਬਚਾਅ ਤੇ ਮੋਬਾਈਲ ਫੋਨ ਕਾਫੀ ਹੱਦ ਤੱਕ ਕਰ ਸਕਦੇ ਆ ਜੀ।
ਜੀ ਬਹੁਤ ਬਹੁਤ ਧੰਨਵਾਦ ਗੁਰਜ ਬਹਾਦਰ ਜੀ। ਗੁਰਜ ਬਹਾਦਰ ਜੀ ਉਹਨਾਂ ਨੇ ਵਿਚਾਰ ਵੈਸੇ ਬਹੁਤ ਵਧੀਆ ਦਿੱਤੇ ਆ, ਉਹਨਾਂ ਨੇ ਕਿਹਾ ਵੀ ਚਲੋ ਇਹ ਗੱਲ ਵਧਦੀ ਆ ਕਿ ਚਲੋ ਤੁਸੀਂ ਵੋਟ ਕਿਹਨੂੰ ਪਾਉਣੀ ਆ, ਪਰ ਨਾਲ ਦੀ ਨਾਲ ਇਹੋ ਜਿਹੀਆਂ ਜਿਹੜੀਆਂ ਤੁਸੀਂ ਗੱਲ ਗੁਰਜ ਬਹਾਦਰ ਜੀ ਉਹਨਾਂ ਨੇ ਕਿਹਾ ਕਿ ਜਿਹੜੇ ਉੱਥੇ ਸੁਣ ਨਹੀਂ ਰਹੇ ਸਾਡੀ ਗੱਲ ਜੋ ਅਸੀਂ ਇੱਥੇ ਗੱਲਾਂ ਕਰਦੇ ਹਾਂ, ਅਸਲ ਦੇ ਵਿੱਚ ਸਾਡਾ ਵੀ ਕੁਛ ਹੱਕ ਬਣਦਾ ਵੀ ਅਸੀਂ ਉੱਥੇ ਲੋਕਾਂ ਨੂੰ ਰੋਕੀਏ, ਅਸੀਂ ਜਾਗਰੂਕ ਕਰੀਏ। ਬਹੁਤ ਸਾਰੇ ਸਾਡੇ NRI ਵੀਰ ਜਾਂਦੇ ਆ ਜਦੋਂ ਇਲੈਕਸ਼ਨ ਹੁੰਦੀ ਆ ਕਿਉਂਕਿ ਆਪਾਂ ਸਾਰੇ ਹੀ ਚਿੰਤਤ ਹੈਗੇ ਆ ਇਸ ਮਾਮਲੇ ਦੇ ਵਿੱਚ ਕਿ ਆਪਾਂ ਕੋਈ ਸਹੀ ਜਿਹੜੀ ਉੱਥੇ ਹਕੂਮਤ ਜਿਹੜੀ ਪੈਦਾ ਕਰੀਏ ਤੇ ਆਪਾਂ ਉਹਨਾਂ ਨੂੰ ਰੋਕ ਸਕਦੇ ਹਾਂ, ਹਨਾ। ਇਸ ਕਰਕੇ ਆਪਣੇ ਜਿਹੜੇ NRI ਤੱਕ ਤਾਂ ਇਹ ਗੱਲ ਪਹੁੰਚ ਰਹੀ ਹੈ ਨਾ ਇਨਡਾਇਰੈਕਟਲੀ, ਫਿਰ ਆਪਾਂ ਉੱਥੇ ਅੱਗੇ ਤੋਂ ਅੱਗੇ ਪਹੁੰਚਾਵਾਂਗੇ ਤੇ ਅੱਗੇ ਆਪਣੇ ਨਾਲ ਦਲਜੀਤ ਸਿੰਘ ਜੀ ਵੀ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ। ਦਲਜੀਤ ਸਿੰਘ ਜੀ ਤੁਹਾਡਾ ਸ਼ਾਇਦ ਮੋਬਾਈਲ ਚੱਲ ਰਿਹਾ।
ਨਹੀਂ ਜੀ ਮੈਂ ਬੰਦ ਕਰਤਾ ਜੀ। ਸਤਿ ਸ੍ਰੀ ਅਕਾਲ ਜੀ।
ਅੱਛਾ ਜੀ ਸਤਿ ਸ੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਆ ਦਲਜੀਤ ਸਿੰਘ ਜੀ? ਪਹਿਲਾਂ ਤਾਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਪਹਿਲਾਂ ਸਾਰਿਆਂ ਨੂੰ ਸਾਰੇ ਸਰੋਤਿਆਂ ਨੂੰ ਸਾਰੀ ਟੀਮ ਨੂੰ ਭਾਜੀ ਸਰਬਜੀਤ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ। ਇਲੈਕਸ਼ਨ ਬਾਰੇ ਗੱਲ ਚੱਲ ਰਹੀ ਹੈ ਤੇ ਮੈਂ ਤਾਂ ਸਿਰਫ ਉਹ ਕਹਿੰਦੇ ਹੁੰਦੇ ਨਾ ਹਾਥੀ ਕੇ ਪਾਉ ਮੈਂ ਸਭ ਕਾ ਪਾਉ। ਇਲੈਕਸ਼ਨ ਕਮਿਸ਼ਨ ਇੱਕੋ ਕੰਮ ਕਰਦੇ ਨਾ ਕਿ ਪਲਾਸਟਿਕ ਮਨੀ ਚੱਲੇਗੀ ਤੇ ਮੇਰੇ ਖਿਆਲ ਚ ਸਾਰੀਆਂ ਚੀਜ਼ਾਂ ਨੂੰ ਨੱਥ ਪੈ ਸਕਦੀ ਆ। ਮਤਲਬ ਕਾਰਡ ਤੋਂ ਜਦੋਂ ਪੈਸੇ ਨਿਕਲਣਗੇ ਨਾ ਤੇ ਉਹ ਪਤਾ ਲੱਗਦਾ ਜਾਏਗਾ ਨਾਲ ਨਾਲ ਵੀ ਕਿੱਥੇ ਇਹ ਪੈਸਾ ਜਾ ਰਿਹਾ ਤੇ ਕਿੱਥੋਂ ਆ ਰਿਹਾ। ਜਦੋਂ ਕੈਸ਼ ਮਨੀ ਚੱਲਦੀ ਆ ਨਾ ਉਹ ਹੀ ਸਾਰਾ ਕੰਮ ਵਿਗਾੜਦੀ ਆ, ਉਹ ਨਸ਼ਿਆਂ ਨੂੰ ਤਰਜੀਹ ਦਿੰਦੀ ਆ, ਉਹਦੇ ਨਾਲ ਹੀ ਕਰਪਸ਼ਨ ਚੱਲਦੀ ਆ, ਉਹਦੇ ਨਾਲ ਹੀ ਉਹ ਕਣਕਾਂ ਵਗੈਰਾ ਜਿਹੜੀ ਤੁਸੀਂ ਕਹਿ ਰਹੇ ਸੀ ਬੋਰੀਆਂ ਦਿੱਤੀਆਂ ਜਾਂਦੀਆਂ। ਜੀ ਦਲਜੀਤ
ਜੀ 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 ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵੈਸੇ ਸੁਝਾਅ ਬਹੁਤ ਵਧੀਆ ਗੁਰਸੇਵ ਸਿੰਘ ਜੀ। ਦਲਜੀਤ ਸਿੰਘ ਜੀ ਉਹਨਾਂ ਦਾ ਸੁਝਾਅ ਬਹੁਤ ਵਧੀਆ, ਸ਼ਾਇਦ ਇੱਥੇ ਵੀ ਕਰਪਸ਼ਨ ਆਪਣੇ ਘੱਟ ਆਸਟ੍ਰੇਲੀਆ ਚ ਤਾਂ ਹੀ ਆ ਵੀ ਆਪਣੇ ਕੈਸ਼ ਮਨੀ ਆਪਾਂ ਘੱਟ ਯੂਜ਼ ਕਰਦੇ ਆ, ATM ਕਾਰਡ ਡੈਬਿਟ ਕਾਰਡ ਕ੍ਰੈਡਿਟ ਕਾਰਡ ਆਪਾਂ ਯੂਜ਼ ਜ਼ਿਆਦਾ ਕਰਦੇ ਆ ਤੇ ਸ਼ਾਇਦ ਆਹ ਸੁਝਾਅ ਤਾਂ ਬਹੁਤ ਵਧੀਆ। ਵੈਸੇ ਚੋਣ ਕਮਿਸ਼ਨ ਨੇ ਇੱਕ ਸ਼ਾਇਦ ਤੁਹਾਨੂੰ ਯਾਦ ਹੋਣਾ ਆ ਦਲਜੀਤ ਸਿੰਘ ਜੀ, ਇੱਕ ਉਹਨਾਂ ਨੇ ਹੱਦ ਮੰਨੀ ਸੀ ਵੀ ਇੰਨੇ ਤੁਸੀਂ ਪੈਸੇ ਲਿਜਾ ਸਕਦੇ ਆ ਉਹਨਾਂ ਦਿਨਾਂ ਦੇ ਵਿੱਚ, ਇੰਨੇ ਪੈਸੇ ਤੁਸੀਂ ਬੈਂਕ ਚੋਂ ਕਢਾ ਸਕਦੇ ਆ, ਇੱਦਾਂ ਦਾ ਕੁਛ ਸੀਗਾ ਸਿਸਟਮ ਸ਼ਾਇਦ ਕੀਤਾ ਤਾਂ ਸੀ ਉਹਨਾਂ ਨੇ ਕੁਛ ਇੱਦਾਂ ਦਾ?
ਨਹੀਂ ਪਰ ਜਿਨ੍ਹਾਂ ਨੇ ਇਲੈਕਸ਼ਨ ਲੜਨੀ ਆ ਨਾ ਉਹਨਾਂ ਤੋਂ ਪਹਿਲਾਂ ਕਢਾ ਕੇ ਉਹਨਾਂ ਸਭ ਕੁਛ ਹੁਣ ਤੋਂ ਹੀ ਤਿਆਰੀ ਕੀਤੀ ਹੋਈ ਆ, ਸ਼ਰਾਬ ਦਾ ਵੀ ਸਟਾਕ ਕੀਤਾ ਹੋਇਆ, ਪਰ ਉਹ ਸਾਰਾ ਕੁਛ ਤਾਂ ਹੀ ਰੁਕ ਸਕਦਾ ਤੇ ਹੁਣ ਤੋਂ ਹੀ ਇਹ ਸਾਰਾ ਕੁਛ ਜਦੋਂ ਕਿ ਮੈਦਾਨ ਭਖ ਰਿਹਾ ਹੁਣ ਤੋਂ ਹੀ ਇਹ ਚੋਣ ਕਮਿਸ਼ਨ ਨੂੰ ਅਧਿਕਾਰ ਦਿੱਤੇ ਜਾਣ ਕਿ ਉਹ ਸਾਰਿਆਂ ਦੇ ਉੱਤੇ ਲਾਗੂ ਕਰ ਦੇਵੇ ਕਿ ਜਿਹੜੇ ਵੀ ਉਮੀਦਵਾਰ ਆ ਜਿਹੜੀਆਂ ਵੀ ਪਾਰਟੀਆਂ ਨੇ ਉਹ ਕਿਸੇ ਵੀ ਤਰੀਕੇ ਨਾਲ ਇਹਦੇ ਤੇ ਨਿਗਾਹ ਰੱਖ ਸਕਦੇ ਆ, ਅਸੀਂ ਕੋਈ ਗੱਲ ਨਹੀਂ। ਪਰ ਗੱਲ ਫਿਰ ਉੱਥੇ ਆਉਣੀ ਆ ਕਿ ਚੋਣ ਕਮਿਸ਼ਨ ਵਾਲੇ ਅਫਸਰ ਵੀ ਜਿਹੜੇ ਆ ਉਹ ਜ਼ਿਆਦਾ ਜਿਵੇਂ ਤੁਸੀਂ ਕਿਹਾ ਸਟੇਟ ਕੇਂਦਰ ਨੇ ਨਿਯੁਕਤ ਕੀਤੇ ਹੁੰਦੇ ਆ, ਉਹ ਵੀ ਰਿਸ਼ਵਤ ਲੈ ਕੇ ਜਾਂ ਕਿਸੇ ਤਰ੍ਹਾਂ ਡਰ ਦੇ ਨਾਲ ਉਹ ਵੀ ਬਹਿ ਜਾਂਦੇ ਆ ਜੀ। ਦਲਜੀਤ
ਜੀ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ। ਵੈਸੇ ਗਿੱਲ ਸਾਹਿਬ ਨੇ ਵੀ ਇਹੀ ਜਨਤਾ ਪ੍ਰਗਟ ਕੀਤੀ ਸੀ, ਗੁਰਪ੍ਰੀਤ ਗਿੱਲ ਸਾਹਿਬ ਉਹਨਾਂ ਨੇ ਵੀ ਆਫੀਸਰ ਸੀ ਜਿਹੜੇ ਆ ਕਈ ਵਾਰੀ ਕੰਟਰੋਲ ਨਹੀਂ ਕਰਦੇ, ਪਰ ਚੋਣ ਕਮਿਸ਼ਨ ਦੇ ਜਿਹੜੇ ਆਫੀਸਰ ਹੁੰਦੇ ਆ ਤਿੰਨ, ਮੈਨੂੰ ਲੱਗਦਾ ਵੀ ਉਹਨਾਂ ਦੀ ਅੱਜ ਤੱਕ ਕੰਪਲੇਂਟ ਨਹੀਂ ਆਈ। ਜੇ ਆਪਾਂ ਐਗਜ਼ਾਮਪਲ ਜੇ ਆਪਾਂ ਗੁੱਡ ਐਗਜ਼ਾਮਪਲ ਲੈਣੀ ਆ, ਈਵਨ ਕਿ ਦੁਨੀਆਂ ਦੇ ਵਿੱਚ ਮਸ਼ਹੂਰ ਨੇਟੀ ਐਨ ਸ਼ੇਸ਼ਨ ਹਨਾ, ਅੱਜ ਵੀ ਉਹਨਾਂ ਦਾ ਨਾਮ ਹੈਗਾ ਆ, ਤੇ ਉਹਨਾਂ ਨੇ ਜਿਹੜੇ ਉਪਰਾਲੇ ਕੀਤੇ, ਜੋ ਜਿਹੜੇ ਇੱਦਾਂ ਦੀ ਸਖਤਾਈਆਂ ਜਿਹੜੀਆਂ ਕੀਤੀਆਂ, ਕ੍ਰਿਸ਼ਨਾ ਮੂਰਤੀ ਜੀ ਦਾ ਨਾਮ ਆਪਾਂ ਲੈ ਸਕਦੇ ਹਾਂ ਇਸ ਮਾਮਲੇ ਦੇ ਵਿੱਚ, ਤੇ ਕੁਛ ਇੱਦਾਂ ਦੇ ਆਏ ਆ, ਕਿਉਂਕਿ ਇਹਨਾਂ ਉੱਤੇ ਫਿਰ ਸ਼ਾਇਦ ਜਿਹੜੇ ਚੋਣ ਕਮਿਸ਼ਨ ਹੈ ਇਹਦੇ ਉੱਤੇ ਸਰਕਾਰ ਦਾ ਵੀ ਕੰਟਰੋਲ ਜ਼ਿਆਦਾਤਰ ਨਹੀਂ ਰਹਿੰਦਾ, ਕਿਉਂਕਿ ਇਸ ਤੋਂ ਬਾਅਦ ਇਹੀ ਸਰਕਾਰ ਹੁੰਦੀ ਆ। ਪਰ ਇਹਨਾਂ ਤੋਂ ਬਾਅਦ ਪ੍ਰੋਬਲਮ ਇੱਥੇ ਆ ਜਾਂਦੀ ਹੈ ਵੀ ਜਿਹੜੇ ਕੇਸ ਜੋ ਵੀ ਕੇਸ ਜਿਹੜੇ ਲੈਂਦੇ ਆ ਉਹ ਬਾਅਦ ਦੇ ਵਿੱਚ ਅਦਾਲਤਾਂ ਦੇ ਵਿੱਚ ਜਿਹੜੇ ਖਾਰਜ ਹੋ ਜਾਂਦੇ ਆ, ਤੇ ਇੱਥੇ ਇਹ ਆ ਕਿਉਂਕਿ ਨਾ ਪਨਿਸ਼ਮੈਂਟ ਹੋਣ ਕਰਕੇ ਕਈ ਵਾਰੀ ਪ੍ਰੋਬਲਮ ਜਿਹੜੀ ਕ੍ਰੀਏਟ ਹੋ ਜਾਂਦੀ ਹੈ ਇਸ ਮਾਮਲੇ ਦੇ ਵਿੱਚ। ਖੈਰ ਆਪਣੇ ਨਾਲ ਦਲਜੀਤ ਸਿੰਘ ਜੀ ਜੁੜੇ ਸੀ, ਬਹੁਤ ਬਹੁਤ ਧੰਨਵਾਦ ਭਾਜੀ ਕਿ ਤੁਸੀਂ ਆਪਣੇ ਵਿਚਾਰ ਜਿਹੜੇ ਆ ਪੇਸ਼ ਕੀਤੇ ਆ। ਅੱਗੇ ਆਪਣੇ ਹਰਪ੍ਰੀਤ ਸਿੰਘ ਕੋਹਲੀ ਸਾਹਿਬ ਜੁੜੇ ਆ, ਉਹਨਾਂ ਨੇ ਵੀ ਪ੍ਰੋਗਰਾਮ ਕਿਹਾ ਕਿ ਵਧੀਆ ਆ ਜੀ। ਜਗਤਾਰ ਗਿੱਲ ਢੁੱਡੀਕੇ ਤੋਂ ਆਪਣੇ ਨਾਲ ਨੇ ਹਾਂਗਕਾਂਗ ਤੋਂ, ਤੇ ਉਹਨਾਂ ਨੇ ਕਿਹਾ ਵੀ ਸੁਣਨ ਵਿੱਚ ਤਾਂ ਇਹ ਵੀ ਆਇਆ ਵੀ ਡਾਕਟਰ ਸਾਹਿਬ ਨੇ ਸਿਰਫ ਆਮ ਆਦਮੀ ਪਾਰਟੀ ਦੀ ਉਮੀਦਵਾਰ ਕਮੇਟੀ ਤੇ ਪ੍ਰੈਸ਼ਰ ਬਿਲਡ ਅਪ ਕਰਨ ਲਈ ਇਹ ਫਰੰਟ ਬਣਾਇਆ ਤਾਂ ਕਿ ਜਿਹੜੇ ਯੋਗ ਉਮੀਦਵਾਰਾਂ ਦੀ ਚੋਣ ਹੋਵੇ। ਸ਼ਾਇਦ ਗਿੱਲ ਢੁੱਡੀਕੇ ਸਾਹਿਬ ਇਹ ਵੈਸੇ ਕਾਫੀ ਲੋਕ ਜਿਹੜੇ ਮੰਨਦੇ ਆ, ਮੇਰੀ ਵੀ ਗੱਲ ਇਸ ਮੁੱਦੇ ਤੇ ਹੋਈ ਆ ਕਾਫੀ ਲੋਕਾਂ ਦੇ ਨਾਲ, ਮਸ਼ਹੂਰ ਲੋਕਾਂ ਦੇ ਨਾਲ, ਤੇ ਉਹਨਾਂ ਨੇ ਇਹ ਗੱਲ ਮੰਨੀ ਆ ਵੀ ਸਰ ਪ੍ਰੈਸ਼ਰ ਜਿਹੜਾ ਬਣਾਉਣਾ ਚਾਹੁੰਦੇ ਆ, ਪਰ ਦੇਖਦੇ ਆ ਆਉਣ ਵਾਲੇ ਦਿਨਾਂ ਤੱਕ ਕਲੀਅਰ ਹੋ ਜਾਣ। ਨਿਸ਼ਾਨ ਭੁੱਲਰ ਜੀ ਸਾਡੇ ਨਾਲ ਜੁੜੇ ਆ, ਤੇ ਉਹਨਾਂ ਨੇ ਵੀ ਜਾਣਕਾਰੀ ਇੱਕ ਆਪਾਂ, ਨਿਸ਼ਾਨ ਭੁੱਲਰ ਜੀ ਜ਼ਰੂਰ ਸਾਨੂੰ ਇਹ ਜਾਣਕਾਰੀ ਜਿਹੜੀ ਆ ਮੈਂ ਮੈਸੇਜ ਬਾਅਦ ਦੇ ਵਿੱਚ ਕਰ ਦਿੰਦਾ ਆ, ਤੇ ਆਪਾਂ ਇਹਦੇ ਬਾਰੇ ਅਗਲੇ ਪ੍ਰੋਗਰਾਮ ਦੇ ਵਿੱਚ ਜਾਂ ਇੱਦਾਂ ਕਰਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਇਹਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਾਂਗੇ ਜਿਹੜਾ ਤੁਸੀਂ ਸੁਝਾਅ ਮੰਗਿਆ। ਖੈਰ ਅੱਗੇ ਆਪਣੇ ਨਾਲ ਜੁੜੇ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
ਸਤਿ ਸ੍ਰੀ ਅਕਾਲ ਜੀ।
ਜੀ ਕੌਣ ਬੋਲ ਰਹੇ ਹੋ, ਕਿੱਥੇ ਬੋਲ ਰਹੇ ਹੋ ਭਾਜੀ?
ਸਤਿ ਸ੍ਰੀ ਅਕਾਲ ਜਗਦੀਪ ਸਿੰਘ ਜੀ ਤੇ ਦਲਜੀਤ ਸਿੰਘ ਜੀ, ਮੈਂ ਜਗਤਾਰ ਢੁੱਡੀਕੇ ਹਾਂਗਕਾਂਗ ਤੋਂ ਬੋਲ ਰਿਹਾ।
ਹਾਂਜੀ ਢੁੱਡੀਕੇ ਸਾਹਿਬ
ਜੀ,
ਹਾਂਜੀ ਤੁਸੀਂ ਉਹ ਮੈਸੇਜ ਮੈਂ ਸੁਣ ਲਿਆ ਹੈਗਾ, ਪਰ ਨਾ ਇੱਕ ਆਪਸ਼ਨ ਮੈਂ ਤੁਹਾਨੂੰ ਰਿਕੁਐਸਟ ਕਰਦਾ ਹੈਗਾ ਕਿ ਜਦੋਂ ਕੋਈ ਵੀ ਬੰਦਾ ਹੋਲਡ ਤੇ ਹੁੰਦਾ ਨਾ ਜਾਂ ਆਨਲਾਈਨ ਹੁੰਦਾ ਹੈ, ਕਿ ਮੇਰੀ ਕਾਲ ਤਕਰੀਬਨ ਤੁਹਾਨੂੰ 3 ਮਿੰਟ ਬਾਅਦ ਕਨੈਕਟ ਹੋਈ ਹੈ, ਤੇ ਉਹਦੇ ਜਿਹੜੇ ਬਿਜਲੇ ਮੈਸੇਜ ਹੁੰਦੇ ਨੇ ਨਾ ਉਹ ਗੈਪ ਹੋ ਜਾਂਦੇ ਨੇ, ਕੋਈ ਇਸ ਤਰ੍ਹਾਂ ਦਾ ਆਪਸ਼ਨ ਕ੍ਰੀਏਟ ਕਰੋਗੇ ਵੀ ਜੋ ਬੰਦਾ ਤੁਸੀਂ ਆਨਲਾਈਨ ਮਤਲਬ ਹੋਲਡ ਤੇ ਕਰ ਲੈਂਦੇ ਆ ਉਹ ਤੁਹਾਡੀ ਗੱਲਬਾਤ ਪੂਰੀ ਸੁਣ ਸਕੇ, ਕਿਉਂਕਿ ਹੁਣ ਉਸ ਤੋਂ ਬਾਅਦ ਮੈਨੂੰ ਤਾਂ ਪਤਾ ਨੀ ਕੀ ਹੋਇਆ ਕੀ ਨਹੀਂ ਹੋਇਆ। ਵੈਸੇ ਮੇਰਾ ਤਾਂ ਸਿਰਫ ਇਹੀ ਗੱਲ ਕਰਨ ਦਾ ਮਕਸਦ ਸੀਗਾ, ਜਿਹੜਾ ਡਾਕਟਰ ਗਾਂਧੀ ਜੀ ਬਾਰੇ ਮਤਲਬ ਚੱਲੀ ਹੈ, ਜਿਸ ਤਰ੍ਹਾਂ ਗੁਰਪ੍ਰੀਤ ਗਿੱਲ ਜੀ ਬਾਰੇ ਮੈਂ ਕਿਹਾ ਸੀ, ਰਿਕੁਐਸਟ ਕੀਤੀ ਸੀ ਵੀ ਤੁਸੀਂ ਉਹਨਾਂ ਨੂੰ ਸੁਣਾ ਕਰੋ, ਉਹ ਹੋ ਸਕਦਾ ਤੁਹਾਨੂੰ ਵਧੀਆ ਦੱਸ ਸਕਣ, ਕਿਉਂਕਿ ਉਹ ਮੇਰੇ ਖਿਆਲ ਚ ਉਹ ਆਮ ਆਦਮੀ ਪਾਰਟੀ ਦਾ ਜ਼ਿਆਦਾ ਕਨੈਕਟਡ ਨੇ।
ਪੂਰੇ
3 ਮਿੰਟ ਬਾਅਦ ਮੇਰੀ ਕਾਲ ਤੁਹਾਡੇ ਨਾਲ ਕਨੈਕਟ ਹੋਈ ਆ
ਜੀ, ਬਹੁਤ ਬਹੁਤ ਧੰਨਵਾਦ ਢੁੱਡੀਕੇ ਸਾਹਿਬ। ਅਸਲ ਦੇ ਵਿੱਚ ਸਾਡੇ ਕੋਲ ਜੀ ਜੀ ਆਪਸ਼ਨ ਇਹ ਆਪਣੇ ਕੋਲ ਹੈਗੀ ਆ ਕਿ ਤੁਸੀਂ ਜਿਹੜੀ ਆ ਨਾਲ ਦੀ ਨਾਲ ਕਾਲ ਸੁਣ ਸਕਦੇ ਆ, ਪਰ ਸ਼ਾਇਦ ਕੋਈ ਤਕਨੀਕੀ ਸਮੱਸਿਆ ਹੋਣੀ ਆ ਤੇ ਸਰਬਜੀਤ ਭਾਜੀ ਨੇ ਜਿਹੜੀ ਸੁਣ ਲਈ ਹੋਣੀ ਗੱਲ ਤੇ ਸ਼ਾਇਦ ਇਹਦੇ ਲਈ ਸੋਰੀ ਵੀ ਮੰਗਦੇ ਆ, ਵੈਸੇ ਇਹ ਨਾਰਮਲੀ ਹੁੰਦਾ ਨੀ, ਤੁਸੀਂ ਸੁਣਦੇ ਰਹਿੰਦੇ ਹੁੰਦੇ, ਚਲੋ ਖੈਰ ਦੱਸ ਦਿਆ ਕਰੋ। ਹਾਂਜੀ ਹਾਂਜੀ ਭਾਜੀ, ਅੱਜ ਪ੍ਰੋਬਲਮ ਕੋਈ ਆ ਗਈ ਹੋਣੀ
ਗੱਲ ਹੈ।
ਹਾਂਜੀ ਬਹੁਤ ਬਹੁਤ ਧੰਨਵਾਦ ਢੁੱਡੀਕੇ ਸਾਹਿਬ, ਇੱਦਾਂ ਦੀ ਫੀਡਬੈਕ ਜ਼ਰੂਰ ਟੈਕਨੀਕਲੀ ਸਮੱਸਿਆ ਨਾਲ ਜੇ ਕੋਈ ਹੁੰਦੀ ਆ ਤਾਂ ਜ਼ਰੂਰ ਦੇ ਦਿਆ ਕਰੋ, ਕਿਉਂਕਿ ਕਈ ਵਾਰੀ ਕੀ ਹੁੰਦਾ ਆ ਕਿ ਕੋਈ ਇੱਦਾਂ ਦੀ ਸਮੱਸਿਆ ਆ ਜਾਂਦੀ ਆ ਤੇ ਉਹ ਠੀਕ ਕਰਨ ਦੇ ਵਿੱਚ ਕੋਈ ਇੱਧਰ ਉੱਧਰ ਹੋ ਜਾਂਦਾ ਤੇ ਸਾਨੂੰ ਤਾਂ ਹੁਣ ਪਤਾ ਨੀ ਲੱਗਦਾ ਇੱਧਰੋਂ ਹਨਾ, ਫਿਰ ਤੁਸੀਂ ਦੱਸ ਦਿਆ ਕਰੋ ਤੇ ਆਪਣੇ ਸਰਬਜੀਤ ਭਾਜੀ ਹੈਗੇ ਆ ਤੇ ਉਹ ਉਦੋਂ ਹੀ ਜਿਹੜੀ ਸਮੱਸਿਆ ਦਾ ਨਿਵਾਰਨ ਜਿਹੜਾ ਆ ਨਾਲ ਦੀ ਨਾਲ ਜ਼ਰੂਰ ਕਰ ਦਿਆ ਕਰਨਗੇ। ਖੈਰ ਗੁਰਸੇਵ ਸਿੰਘ ਜੀ, ਕਾਫੀ ਆਪਣੀਆਂ ਗੱਲਾਂ ਬਾਤਾਂ ਹੋਈਆਂ, ਆਪਾਂ ਵੀ ਥੋੜੀ ਜਿਹਾ ਦੱਸ ਦਈਏ ਕਿ ਕਾਫੀ ਜਿਹੜੇ ਵਧੀਆ ਸੁਝਾਅ ਦਿੱਤੇ ਤੇ ਆਪਣੇ ਦਲਜੀਤ ਸਿੰਘ ਜੀ ਹੁਣੀ ਜਿਹੜੇ ਸੁਝਾਅ ਦਿੱਤੇ ਆ ਵੀ ਕੈਸ਼ ਮਨੀ ਜਿਹੜੀ ਆ ਇਹ ਅਸਲ ਦੇ ਵਿੱਚ ਪੁਆੜੇ ਦੀ ਜੜ ਪੈ ਜਾਂਦੀ ਆ।
ਹਾਂਜੀ ਤੇ ਇਹੀ ਕਾਰਨ, ਬਹੁਤ ਵਧੀਆ ਸੁਝਾਅ ਆ ਕਿ ਹੁਣ ਦੇਖੋ ਅੱਗੇ 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 ਇੰਪਲੀਮੈਂਟ ਕਦੋਂ ਹੁੰਦਾ ਨਾ ਚੀਜ਼ਾਂ ਦਾ, ਸਮਾਂ ਲੱਗਦਾ। ਜਿਦਾਂ ਤੁਸੀਂ ਦੱਸਿਆ ਕਿ ਪਹਿਲਾਂ ਹੀ ਚੋਣ ਆਪਣੇ ਚੋਣ ਕਮਿਸ਼ਨ ਨੇ ਆ ਗੱਲ ਕੀਤੀ ਹੋਈ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਅਸੀਂ ਪੈਸੇ ਨਹੀਂ ਲਿਜਾ ਸਕਦੇ ਕਰ ਸਕਦੇ, ਇੱਕ ਰਕਮ ਕਰ ਦਿੰਦੇ ਨਾ ਉਹ ਰੇਸ਼ੋ ਰੱਖ ਦਿੰਦੇ ਕਿ ਇੰਨੇ ਕੁ ਪੈਸੇ ਲਿਜਾ ਸਕਦੇ ਆ,
ਪਰ ਕਰ ਰਿਹਾ ਕਿ ਵੋਟਾਂ ਦੇ ਵਿੱਚ ਪੈਸੇ ਦਾ ਇਸਤੇਮਾਲ ਉਸੇ ਦਾ ਹੁੰਦਾ ਜਿਹੜਾ ਕਾਲਾ ਧਨ ਜਿਹਨੂੰ ਕਹਿੰਦੇ ਨੇ ਆਪਾਂ
ਜੀ,
ਜਿਹੜਾ ਦੋ ਨੰਬਰ ਦੇ ਵਿੱਚ ਕਮਾਇਆ ਗਿਆ ਹੁੰਦਾ ਉਹਦੀ ਹੀ ਵਰਤੀ ਹੁੰਦੀ ਕਿਉਂਕਿ ਮਿਹਨਤ ਕਰਕੇ ਇੰਨਾ ਪੈਸਾ ਲਾਉਣਾ ਤਾਂ ਔਖਾ ਨਾ ਇਲੈਕਸ਼ਨ ਦੇ ਜਿੰਨਾ ਪੈਸਾ ਉੱਥੇ ਵਹਾਇਆ ਜਾਂਦਾ ਆ। ਤੇ ਉਹੀ ਆ ਕਿ ਸ਼ੁਰੂ ਤੋਂ ਹੀ ਪਹਿਲਾਂ ਤੋਂ ਹੀ ਕੱਲਾ ਉਹਨਾਂ ਦਿਨਾਂ ਦੇ ਵਿੱਚ ਹੀ ਨੀ ਜਿਹੜਾ ਤੁਹਾਨੂੰ ਦੱਸਿਆ ਕਿ ਪਹਿਲਾਂ ਤੋਂ ਕਰਨਾ ਪੈਣਾ।
ਜੀ ਬਿਲਕੁਲ, ਤੇ ਖੈਰ ਜੀ, ਤੇ ਇੱਕ ਹੋਰ ਵੀ ਹੈ ਨਾ ਕਿ ਜਦੋਂ ਪੈਸੇ ਕੋਈ ਬੰਦਾ ਲੈ ਲੈਂਦਾ ਜਾਂ ਸ਼ਰਾਬ ਲੈ ਲੈਂਦਾ ਕਿਸੇ ਵੀ ਕੈਂਡੀਡੇਟ ਕੋਲੋਂ ਪਹੁੰਚ ਆਪਣੇ ਕੈਂਡੀਡੇਟ ਕੋਈ ਵੀ ਆ ਉਹ ਪਹੁੰਚਾ ਦਿੰਦਾ ਆਪਣੇ ਬੰਦਿਆਂ ਦੇ ਥਰੂ ਜਾਂ ਕਿਸੇ ਵੀ ਦੁਆਰਾ ਵੋਟਰ ਤੱਕ ਪਹੁੰਚ ਜਾਂਦੀ ਆ। ਹੁਣ ਇੱਕ ਹੋਰ ਸੁਝਾਅ ਲਾਸਟ ਜਿੱਦਾਂ 2014 ਦੇ ਵਿੱਚ ਜਿੱਦਾਂ ਹੋਇਆ ਆ, ਬਹੁਤ ਸਾਰੇ ਆਪਣੇ ਭਰਾਵਾਂ ਨੇ ਇਹੀ ਸੁਝਾਅ ਦਿੱਤਾ ਵੀ ਹੁਣ ਪੈਸੇ ਜਿੱਦਾਂ ਲੈ ਲਓ ਤੇ ਵੋਟ ਕਿਸੇ ਹੋਰ ਪਾਰਟੀ ਨੂੰ ਪਾ ਲਓ, ਜਾਂ ਪੈਸੇ ਕਿਸੇ ਹੋਰ ਤੋਂ ਲਓ ਜਾਂ ਸ਼ਰਾਬ ਕਿਸੇ ਹੋਰ ਤੋਂ ਪੀਵੋ, ਬਾਅਦ ਦੇ ਵਿੱਚ ਜਿਹੜੇ ਵੋਟ ਆ ਉਹ ਕਿਸੇ ਹੋਰ ਨੂੰ ਪਾ ਦੋ। ਪਰ ਇੱਥੇ ਇਹ ਹੋਇਆ ਕਿ ਹੁਣ ਨਾਲ ਸੌਹਾਂ ਵੀ ਖਲਾਉਣ ਲੱਗ ਗਏ ਆ। ਖਾਸ ਤੌਰ ਤੇ ਜਦੋਂ ਖਡੂਰ ਸਾਹਿਬ ਦੀ ਇਲੈਕਸ਼ਨ ਹੋਈ ਸੀ ਉਸ ਵੇਲੇ ਕਾਫੀ ਦੋਸਤਾਂ ਨਾਲ ਮੇਰੀ ਉੱਥੇ ਵੀ ਗੱਲ ਹੋਈ ਤੇ ਉੱਥੇ ਇਹ ਟ੍ਰੈਂਡ ਚੱਲ ਪਿਆ ਸੀ ਗੁਰਸੇਵ ਸਿੰਘ ਜੀ ਕਿ ਸੌ ਨਾਲ ਕਹਿੰਦੇ ਵੀ ਜਦੋਂ ਪੈਸੇ ਦਿੰਦੇ ਸੀ ਕਹਿੰਦੇ ਸੀ ਸੌ ਖਾ ਪਹਿਲਾਂ, ਉਹਦੇ ਬਾਰੇ ਹੁਣ ਕੀ ਵਿਚਾਰ ਹੈ, ਉਹਦਾ ਕੀ ਹੱਲ ਲੱਭੀ ਹੈ ਹੁਣ?
ਇਹ ਤਾਂ ਦੇਖ ਲੋ ਜੀ, ਇਹਨੂੰ ਸੌ ਖਲਾਣੀ ਪੈਂਦੀ ਤਾਂ ਗੁਰੂ ਸਾਹਿਬ ਦਾ ਫਰਮਾਨ ਕਹਿੰਦੇ ਸੌ ਖਾਣ ਵਾਲੇ ਬੰਦੇ ਤੇ ਵਿਸ਼ਵਾਸ ਹੀ ਨਾ ਕਰੋ ਨਾ ਕਿ ਹੱਥ ਕੋਈ ਟੁੱਕ ਨੀ ਵੜਦੀ ਸੌ ਖਲਾ ਦੇਣੀ। ਸੌ ਖਾਣ ਵਾਲਾ ਤਾਂ ਬੰਦਾ ਝੂਠਾ ਹੀ ਆ ਨਾ, ਝੂਠਾ ਹੀ ਝੂਠਾ। ਤੇ ਜਿਹੜੀ ਹੁਣ ਗੱਲ ਕਹੀ ਵੀ ਜਾਂਦੀ ਆ ਬੇਸ਼ੱਕ ਕਿ ਤੁਸੀਂ ਪੈਸੇ ਲੈ ਲਓ ਸ਼ਰਾਬ ਲੈ ਲਓ, ਆਹ ਤਾਂ ਉਹ ਗੱਲ ਹੋ ਗਈ ਕਿ ਤੁਹਾਡੇ ਕੋਈ ਹੋਰ ਦਲੀਲ ਦੇਣ ਨੂੰ ਹੈ ਨੀ ਉਹਨਾਂ ਨੂੰ। ਠੀਕ ਹੈ ਜੀ, ਤੁਸੀਂ ਇੰਨੇ ਕੁ ਹੋਣੇ ਚਾਹੀਦੇ, ਕਾਬਲ ਹੋਣੇ ਚਾਹੀਦੇ ਕਿ ਤੁਸੀਂ ਆਪਣੇ ਵਿਚਾਰਧਾਰਾ ਨਾਲ ਉਹਨਾਂ ਨੂੰ ਪ੍ਰਭਾਵਿਤ ਕਰ ਸਕੋ। ਠੀਕ ਹੈ ਜੀ, ਨਸ਼ਾ ਇੱਕ ਸਮੇਂ ਲਈ ਠੀਕ ਤੂਆ ਕਰ ਲੈਂਦਾ ਤੁਹਾਨੂੰ ਦੂਰ ਲੈ ਜਾਂਦਾ ਸਮੱਸਿਆਵਾਂ ਤੋਂ, ਪਰ ਉਹਨਾਂ ਨਾਲ ਇਹੋ ਜਿਹੀ ਗੱਲਾਂ ਕਰੋ ਕਿ ਉਹਨਾਂ ਨੂੰ ਲੱਗੇ ਕਿ ਸਾਡੀਆਂ ਸਮੱਸਿਆ ਦਾ ਪੂਰਨ ਤੌਰ ਤੇ ਹੱਲ ਹੋ ਰਿਹਾ ਹੈ, ਫਿਰ ਉਹ
ਜੀ
ਸ਼ਰਾਬ ਤੋਂ ਵਿਚਾਰ ਹੋਊਗਾ ਉਹਨਾਂ ਦਾ ਤੇ ਪੈਸੇ ਤੋਂ ਵੀ ਵਿਚਾਰ ਰਹੇਗਾ। ਠੀਕ ਹੈ ਜੀ, ਇਹ ਟੈਂਪਰੇਰੀ ਸੋਲੂਸ਼ਨ ਆ, ਇਹੋ ਜਿਹੀ ਗੱਲਾਂ ਕਰ ਦੇਣੀਆਂ ਤੇ ਕਿਉਂਕਿ ਅਸੀਂ ਆਸਾ ਬਹੁਤ ਜ਼ਿਆਦਾ ਲਾਈ ਬੈਠੇ ਆ, ਪਰ ਜੇਕਰ ਇਹੋ ਜਿਹੇ ਸੁਝਾਅ ਦੇਣਗੇ ਤੇ ਮੁੜ ਕੇ ਤੁਹਾਨੂੰ ਪਤਾ ਨਿਰਾਸ਼ ਹੀ ਹੋਵਾਂਗੇ ਆਪਾਂ। ਸੋ ਆਹੀ ਹੈ ਉਹਨਾਂ ਨੂੰ ਬੇਨਤੀ ਕਿ ਆਪਣੀਆਂ ਆਪਣੇ ਗੱਲਾਂ ਦੇ ਵਿੱਚ ਵਜਨ ਲੈ ਕੇ ਆਉਣ, ਜੇ ਲੀਡਰ ਬਣੇ ਹੋਏ ਆ ਤੇ ਲੀਡਰਸ਼ਿਪ ਕੁਆਲਿਟੀ ਨੂੰ ਆਪਣੇ ਨੂੰ ਵਧਾਉਣ, ਲੀਡਰਸ਼ਿਪ ਕੁਆਲਿਟੀ ਨੂੰ ਰਾਈਜ਼ ਕਰਨ, ਤਾਂ ਕਰਕੇ ਉੱਥੇ ਲੋਕਾਂ ਨੇ ਆਪਣੇ ਆਪ ਫੜ ਜਾਣਾ। ਪਰ ਲੱਗਦਾ ਵੀ ਇਹ ਬਦਲਾਅ ਆਉਣ ਦਾ, ਕਿਉਂਕਿ ਤੁਸੀਂ ਆਹ ਦੇਖ ਲਓ ਜਦੋਂ ਵੀ ਹੁਣ ਕਿਸੇ ਵੀ ਆਪ ਦੇ ਬੇਸ਼ੱਕ ਲੀਡਰ ਨੂੰ ਬਾਹਰ ਕੀਤਾ ਜਾਂਦਾ ਪਾਰਟੀ ਤੋਂ, ਵਲੰਟੀਅਰਸ ਨੂੰ ਫਰਕ ਨੀ ਪੈ ਰਿਹਾ, ਸੋਸ਼ਲ ਮੀਡੀਆ ਰਾਹੀਂ ਉਹ ਕਹਿੰਦੇ ਵੀ ਠੀਕ ਆ ਆਹ ਬੰਦੇ ਨੇ ਗਲਤੀ ਕੀਤੀ ਤਾਂ ਬਾਹਰ ਜਾਏਗਾ ਨਾ। ਬਦਲਾਅ ਚਾਹੀਦਾ ਵੀ ਇਹ ਜ਼ਰੂਰੀ ਆ, ਪਰ ਹੁਣ ਇਹ ਹੈ ਕਿ ਆਪਣਾ ਆਪ ਕਿਸੇ ਨੂੰ ਚੇਂਜ ਨਾ ਕਰੋ, ਹੁਣ ਮੌਕਾ ਉਹੀ ਆ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਸਭ ਆਪੋ ਆਪਣਾ ਸੁਧਾਰ ਲੈਣ, ਆਪੋ ਆਪਣਾ ਬਦਲਾਅ ਆਪਣੇ ਆਪ ਆ ਜਾਣਾ।
ਆਪਾਂ ਨੂੰ ਮੈਸੇਜ ਵੀ ਆਇਆ ਆਪਣੇ ਤਰਸੇਮ ਰਟੋਲ ਜੀ ਦਾ, ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ। ਉਹਨਾਂ ਨੇ ਕਿਹਾ ਵੀ ਚਾਹ ਅਕਾਲੀਆਂ ਦੀ, ਪਕੌੜੇ ਕਾਂਗਰਸ ਦੇ ਖਾਓ, ਚੁੱਪ ਕਰਕੇ ਚੁਟਕਲੇ ਭਗਵੰਤ ਮਾਨ ਦੇ ਤੇ ਗੱਲਾਂ ਲਹਿਰਾਂ ਪ੍ਰੋਗਰਾਮ ਦੀਆਂ ਤੇ ਵੋਟਾਂ ਆਪਣੀ ਮਰਜ਼ੀ ਨਾ ਪਾਓ ਚੁੱਪ ਕਰਕੇ। ਤਰਸੇਮ ਸਾਹਿਬ ਜੀ ਆਹ ਤਾਂ ਨਜ਼ਾਰਾ ਬੰਦ ਤਾਂ ਤੁਸਾਂ ਨੇ ਜਿਹੜਾ ਇਹ ਕਿਹਾ ਸੀ। ਆਪਣੇ ਨਾਲ ਪਿੰਦਰ ਸਾਹਿਬ ਜੁੜੇ ਸੀ, ਪਿੰਦਰ ਸਾਹਿਬ ਤੁਹਾਡਾ ਫੋਨ ਕੱਟ ਹੋ ਗਿਆ, ਮੈਂ ਮੈਸੇਜ ਪੜ੍ਹਨ ਲੱਗ ਗਿਆ ਸੀ ਤਰਸੇਮ ਜੀ ਦਾ, ਅਸਲ ਵਿੱਚ ਮਜ਼ਾ ਹੀ ਇੰਨਾ ਆਇਆ ਸੀਗਾ ਹਨਾ ਕਿ ਤੁਹਾਡੀ ਕਾਲ ਜਿਹੜੀ ਆ ਡਿਸਕਨੈਕਟ ਹੋ ਗਈ, ਥੋੜੀ ਜਿਹਾ ਟੈਕਨੀਕਲ ਮੈਨੂੰ ਵੀ ਹੁਣ ਲੱਗਾ। ਸਾਹਿਬ ਜੀ ਭਾਜੀ ਤਾਂ ਗੱਲ ਤਾਂ ਵੈਸੇ ਪਹੁੰਚ ਰਹੀ ਆ ਭਾਜੀ, ਮੈਨੂੰ ਵੀ ਲੱਗਦਾ ਥੋੜੀ ਜਿਹੀ ਵੀ ਪ੍ਰੋਬਲਮ ਚੱਲ ਰਹੀ ਆ ਹਨਾ, ਕਾਲ ਜਿਹੜੀ ਕੱਟ ਹੋ ਰਹੀ। ਤੇ ਹੁਣ ਭਾਜੀ ਹੁਣਾਂ ਨੇ ਕਹਿ ਦਿੱਤਾ ਵੀ ਸਹੀ ਆ ਹੁਣ ਹਨਾ, ਤੇ ਪਿੰਦਰ ਜੀ ਤੁਸੀਂ ਜੁੜ ਸਕਦੇ, ਆਪਣੇ ਵਿਚਾਰ ਜਿਹੜੇ ਆ ਲੈ ਸਕਦੇ ਆ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ। ਤੇ ਗੁਰਸੇਵ ਬਹੁਤ ਵਧੀਆ ਤਰਸੇਮ ਭਾਜੀ ਨੇ ਭੇਜਿਆ ਪ੍ਰੋਗਰਾਮ, ਵਧੀਆ ਤਰ੍ਹਾਂ ਕਹਿੰਦੇ ਚਾਹ ਅਕਾਲੀਆਂ ਦੀ, ਪਕੌੜੇ ਕਾਂਗਰਸ ਦੇ, ਖਾ ਲਓ ਚੁੱਪ ਕਰਕੇ, ਚੁਟਕਲੇ ਭਗਵੰਤ ਮਾਨ ਦੇ, ਗੱਲਾਂ ਲਹਿਰਾਂ ਪ੍ਰੋਗਰਾਮ ਦੀਆਂ, ਸੁਣ ਕੇ ਵੋਟਾਂ ਆਪਣੀ ਮਰਜ਼ੀ ਨਾਲ ਪਾ ਦਿਓ ਚੁੱਪ ਕਰਕੇ। ਖੈਰ ਦੇ ਦੋ ਬਹੁਤ ਤਕੜੀ ਹੋਈ ਆ,
ਫਰੀਡਮ ਆਫ ਚੋਇਸ ਤਾਂ ਇਹਨੂੰ ਹੀ ਕਹਿੰਦੇ ਆ ਨਾ, ਵੋਟ ਆਪਣੇ ਨਾਲ ਚਲੋ ਅਸੀਂ ਪੱਖ ਰੱਖੀ ਜਾਣੇ ਫਿਰ ਵੀ ਕਿਤੇ ਨਾ ਪਾਰਟੀ ਨੂੰ ਸਪੋਰਟ ਕਰਨੀ ਮਾੜੀ ਗੱਲ ਨੀ ਹੁੰਦੀ, ਜੇਕਰ ਅਸੀਂ ਕਹੀਏ ਨਾ ਕਿ ਸਾਨੂੰ ਕੋਈ ਪੁੱਛੇ ਤੁਸੀਂ ਕਿਹੜੀ ਪਾਰਟੀ ਨੂੰ ਸਪੋਰਟ ਕਰਦੇ ਆ, ਜੇ ਅਸੀਂ ਦੱਸ ਵੀ ਦਈਏ ਤਾਂ ਮਾੜੀ ਗੱਲ ਨਹੀਂ ਹੈ ਨਾ, ਪਾਰਟੀ ਨੂੰ ਸਪੋਰਟ ਕਰਨੀ ਵਧੀਆ ਗੱਲ ਹੈ ਕਿ ਤੁਸੀਂ ਕਿਸੇ ਵਿਚਾਰਧਾਰਾ ਨਾਲ ਜੁੜੇ ਹੋਏ ਹੋ, ਪਰ ਫਰੀਡਮ ਆਫ ਚੋਇਸ ਤਾਂ ਇਹ ਹੈ ਕਿ ਆਪਣੀ ਗੱਲ ਸੁਣਨ ਤੋਂ ਬਾਅਦ ਤੁਸੀਂ ਵੋਟ ਆਪਣੀ ਮਰਜ਼ੀ ਨਾਲ ਪਾਓ, ਕਿਸੇ ਨਾਲ ਧੱਕਾ ਨਾ ਕਰੋ ਤੇ ਨਾ ਧੱਕਾ ਸੋ
ਜੀ। ਹਾਂਜੀ ਪਿੰਦਰ ਜੀ ਸੇਖੋਂ ਜੀ ਆਪਣੇ ਨਾਲ ਐਡੀਲੇਟ ਤੋਂ ਜੁੜ ਗਏ ਆ, ਸਤਿ ਸ੍ਰੀ ਅਕਾਲ ਪਿੰਦਰ ਜੀ।
ਬਾਈ ਸਤਿ ਸ੍ਰੀ ਅਕਾਲ, ਸਾਰੇ ਸੱਜਣ ਜੀ ਸੁਣ ਰਹੇ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬਾਈ ਮੈਂ ਤਾਂ ਨਾ ਇਹੀ ਕਹਿਣਾ ਸੀ ਵੀ ਆਪਾਂ ਜਿਹੜੇ ਵਿਦੇਸ਼ੀ ਭਰਾਵਾਂ ਨਾ ਸਾਰੇ ਚਿੰਤਾ ਕਰਦੇ ਆ ਪੰਜਾਬ ਦੀ, ਤੇ ਮੈਨੂੰ ਲੱਗਦਾ ਵੀ ਟਾਈਮ ਤਾਂ ਥੋੜਾ ਜ਼ਿਆਦਾ ਲੱਗ ਸਕਦਾ, ਬਸ ਬੈਸਟ ਸੋਲੂਸ਼ਨ ਇਹੀ ਆ ਕਿ ਤੁਸੀਂ ਨਾ ਪੈਸੇ ਭੇਜ ਕੇ ਜਿਹੜੇ ਸਕੂਲ ਆਪਣੇ ਤੇ ਜਿਹੜੇ ਗਰੀਬਾਂ ਦੇ ਬੱਚੇ ਆ ਉਹਨਾਂ ਨੂੰ ਪੜ੍ਹਾਓ, ਤੇ ਹੋ ਸਕਦਾ ਵੀ ਇਹਦੇ ਨਾਲ ਵਧੀਆ ਹੋ ਸਕੇ। ਠੀਕ ਹੈ ਨਾ, ਤੇ ਮੈਨੂੰ ਲੱਗਦਾ ਵੀ ਇਹੀ ਬੈਸਟ ਸੋਲੂਸ਼ਨ ਆ। ਤੇ ਮੈਂ ਪਿੰਡ ਗੱਲ ਕਰਦਾ ਹੁੰਦਾ ਮੈਂ ਦੋ ਹਾਂਜੀ ਤੇ ਦੋ ਪਰਿਵਾਰਾਂ ਨਾਲ
ਪਿੰਡ ਕਿਹੜਾ ਆਪਣਾ
ਪਿੰਡ ਚੀਮਾ ਜੀ ਮੋਗੇ ਜ਼ਿਲ੍ਹੇ ਚ ਹਾਂਜੀ ਤੇ ਉੱਥੇ ਆਪਣਾ ਕਲੱਬ
ਬਣਾਇਆ
ਸਿੰਘ ਦੇ ਨਾਂ ਤੇ ਇੱਥੇ ਐਨ ਆਰ ਆਈ ਜਿਹੜੇ ਦੋਸਤ ਸਾਰੇ ਰਹਿੰਦੇ ਆ ਸਾਰੇ ਵਧੀਆ ਇਕੱਠੇ ਹੋ ਕੇ ਹੈਲਪ ਕਰ ਰਹੇ ਆ ਤੇ ਜਿਹੜੇ ਪਿੰਡ ਹੈਗੇ ਆ ਦੋਸਤ ਉਹ ਵੀ ਸਾਰੇ ਐਕਟੀਵੇਟ ਆ ਤੇ ਜ਼ਿਆਦਾ ਜਿਹੜਾ ਧਿਆਨ ਉਹ ਐਜੂਕੇਸ਼ਨ ਵੱਲ ਆ ਜੀ ਬੱਚਿਆਂ ਵੱਲ ਸਕੂਲ ਵੱਲ ਤੇ ਮੈਂ ਸੋਚਦਾ ਵੀ ਸਾਰੀ ਏਦਾਂ ਕਰਨ ਤੇ ਜ਼ਿਆਦਾ ਵਧੀਆ ਹਾਂਜੀ
ਤੇ ਜੀ ਪਿੰਦਰ ਸਾਹਿਬ
ਠੀਕ ਆ ਜੀ
ਹੋਰ ਦੋਸਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਸਲੀ ਜਿਹੜੀ ਜੜ ਜਿਹੜੀ ਆ ਪਿੰਦਰ ਸਾਹਿਬ ਹੁਣਾਂ ਨੇ ਫੜੀ ਹੋਆ ਪਿੰਦਰ ਸੇਖੋ ਸਾਹਿਬ ਨੇ ਕਿ ਅਸੀਂ ਤਾਂ ਆਪ ਇਹੀ ਗੱਲਾਂ ਕਰਦੇ ਹਾਂ ਕਿ ਜਦੋਂ ਤੁਸੀਂ ਐਜੂਕੇਸ਼ਨ ਦਾ ਪ੍ਰਸਾਰ ਕਰ ਦੋਗੇ ਜਿੱਦਾਂ ਆਪਣੇ ਗਿੱਲ ਸਾਹਿਬ ਨੇ ਵੀ ਬਹੁਤ ਵਧੀਆ ਗੱਲ ਵੈਸੇ ਕਹੀ ਸੀ ਉਹਨਾਂ ਨੇ ਕਹਿੰਦੇ ਵੀ ਜਿਹੜੇ ਕੌਣ ਸ਼ਰਾਬ ਪੀਂਦਾ ਜਾਂ ਪੈਸੇ ਕੌਣ ਲੈਂਦਾ ਜਿਹੜੇ ਗਰੀਬ ਬਸਤੀਆਂ ਆ ਉਹਨਾਂ ਵਿੱਚ ਅਸਲ ਦੇ ਵਿੱਚ ਉੱਥੇ ਅਨਐਜੂਕੇਟਡ ਲੋਕ ਰਹਿੰਦੇ ਆ ਜਿਹਨਾਂ ਨੂੰ ਪਤਾ ਨਹੀਂ ਹੁੰਦਾ ਜਾਂ ਬਾਹਰੇ ਲੋਕਾਂ ਦਾ ਐਜੂਕੇਟ ਇਹ ਨਹੀਂ ਹੁੰਦਾ ਕਿ ਸਿਰਫ ਤੁਸੀਂ ਪੜ੍ਹ ਲਏ ਆ ਕਈ ਵਾਰੀ ਕੀ ਹੁੰਦਾ ਸਮਾਜ ਵਿੱਚ ਵਿਚਰੇ ਨਹੀਂ ਹੁੰਦੇ ਸਮਾਜ ਦੀਆਂ ਔਕੜਾਂ ਸਮੱਸਿਆਵਾਂ ਦਾ ਪਤਾ ਨਹੀਂ ਹੁੰਦਾ ਪਰ ਜਦੋਂ ਤੁਸੀਂ ਐਜੂਕੇਸ਼ਨ ਇੱਦਾਂ ਦੇ ਕੰਮਾਂ ਦੇ ਉੱਤੇ ਪੈਸੇ ਵੀ ਖਰਚਦੇ ਆ ਐਜੂਕੇਸ਼ਨ ਦੇ ਨਾਲ ਬਦਲਾਅ ਜ਼ਰੂਰ ਆਊਗਾ ਕਿਉਂਕਿ ਸਿੱਖਿਅਤ ਹੋਣਗੇ ਲੋਕ ਖੈਰ ਹੁਣ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਸਮਾਪਤ ਹੋ ਗਿਆ ਹੈ ਦੋਸਤੋ ਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਜਿੱਥੇ ਵੀ ਕਿਤੇ ਪਿੰਡ ਨੂੰ ਬਿਲੋਂਗ ਕਰਦੇ ਹੋਵੋਗੇ ਜਿਵੇਂ ਕਿ ਦਲਜੀਤ ਸਿੰਘ ਜੀ ਹੁਣਾਂ ਨੇ ਬਹੁਤ ਵਧੀਆ ਸੁਝਾਅ ਦਿੱਤੇ ਆਪਣੇ ਗਿਆਨ ਸਿੰਘ ਜੀ ਹੁਣਾਂ ਨੇ ਵੀ ਸੁਝਾਅ ਆਪਣੇ ਵਿੱਚ ਰੱਖੇ ਆ ਬਾਕੀ ਵੀ ਸਾਰੇ ਦੋਸਤਾਂ ਨੇ ਬਹੁਤ ਵਧੀਆ ਵਧੀਆ ਸੁਝਾਅ ਜਿਹੜੇ ਰੱਖੇ ਆ ਤੁਸੀਂ ਆਪਣੇ ਪਿੰਡਾਂ ਤੱਕ ਜ਼ਰੂਰ ਪਹੁੰਚ ਬਣਾਓ ਪਿੰਡਾਂ ਨੂੰ ਐਜੂਕੇਟ ਕਰੋ ਉਹਨਾਂ ਨੂੰ ਕਿਉਂਕਿ ਆਪਾਂ ਨੂੰ ਜੋ ਪੜ੍ਹਾਇਆ ਜਾਂਦਾ ਦੋਸਤੋ ਉਹਨਾਂ ਚੋਂ ਬਹੁਤਾ ਜ਼ਿਆਦਾ ਇੱਦਾਂ ਦਾ ਪੜ੍ਹਾਇਆ ਜਾਂਦਾ ਹੈ ਜਿਹੜਾ ਆਪਣੇ ਕੰਮ ਨਹੀਂ ਆਉਂਦਾ ਉਹਨਾਂ ਨੂੰ ਪ੍ਰੈਕਟੀਕਲੀ ਜਿਹੜੀਆਂ ਚੀਜ਼ਾਂ ਸਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰੋ ਪਿੰਦਰ ਸੇਖੋ ਸਾਹਿਬ ਹੁਣੀ ਉਪਰਾਲਾ ਕਰ ਰਹੇ ਆ ਅਸੀਂ ਵੀ ਇੱਦਾਂ ਦੇ ਕਲੱਬ ਬਣਾ ਕੇ ਉਪਰਾਲੇ ਕਰ ਰਹੇ ਹਾਂ ਕਿ ਲੋਕਾਂ ਨੂੰ ਉਹਨਾਂ ਦੀਆਂ ਸਮੱਸਿਆ ਬਾਰੇ ਜਾਣੂ ਕਰਿਆ ਜਾਵੇ ਉਹਨਾਂ ਦੀਆਂ ਸਮੱਸਿਆਵਾਂ ਦਾ ਨਿਵਾਰਨ ਕਿੱਦਾਂ ਹੋਣਾ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਤੇ ਅੱਗੇ ਆਪਣੇ ਨਾਲ ਜਿੱਦਾਂ ਨਿਸ਼ਾਨ ਭੁੱਲਰ ਜੀ ਮੈਲਬੋਰਨ ਤੋਂ ਉਹਨਾਂ ਨੇ ਕਿਹਾ ਸੀਗਾ ਵੀ ਆਰ ਟੀ ਆਈ ਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਤੇ ਆਰ ਟੀ ਆਈ ਨਿਸ਼ਾਨ ਭੁੱਲਰ ਸਾਹਿਬ ਨੈਕਸਟ ਟਾਈਮ ਤੁਹਾਨੂੰ ਮੈਸੇਜ ਵੈਸੇ ਮੈਂ ਕਰ ਦੇਣਾ ਹੁਣੇ ਅਗਲੀ ਵਾਰ ਨੂੰ ਆਪਾਂ ਪ੍ਰੋਗਰਾਮ ਦੇ ਉੱਤੇ ਗੱਲ ਜ਼ਰੂਰ ਕਰਾਂਗੇ ਕਿਉਂਕਿ ਆਰ ਟੀ ਆਈ ਆ ਕਿੱਦਾਂ ਦਾ ਹਥਿਆਰ ਆ ਮਨਮੋਹਨ ਸਰਕਾਰ ਦੁਆਰਾ ਇਹ ਮਨਮੋਹਨ ਸਿੰਘ ਸਰਕਾਰ ਦੁਆਰਾ ਦਿੱਤੀ ਗਈ ਸੀ ਇੱਕ ਮੈਨੂੰ ਲੱਗਦਾ ਵੀ ਬਹੁਤ ਵਧੀਆ ਲਾਅ ਹੈਗਾ ਤੇ ਜੇ ਉਹਨੂੰ ਹਰ ਬੰਦੇ ਦੇ ਵਰਤੋਂ ਦੇ ਵਿੱਚ ਆ ਜਾਵੇ ਤੁਸੀਂ ਵੀ ਆਪਣੇ ਪਿੰਡਾਂ ਦੇ ਵਿੱਚ ਉਹਦੇ ਬਾਰੇ ਜ਼ਰੂਰ ਜਾਣਕਾਰੀ ਜਿਹੜੀ ਦਿਓ ਤੇ ਉਹਦੇ ਨਾਲ ਵੀ ਸੁਧਾਰ ਜਿਹੜਾ ਹੋ ਸਕਦਾ ਆਰ ਟੀ ਆਈ ਦੇ ਨਾਲ ਮੈਨੂੰ ਲੱਗਦਾ ਉਹ 10 ਰੁਪਏ ਉਹਦੀ ਫੀਸ ਹੈਗੀ ਆ ਤੁਸੀਂ ਅਪਲਾਈ ਕਰ ਸਕਦੇ ਆ ਤੇ ਕਿਸੇ ਵੀ ਆਫਿਸ ਦੇ ਵਿੱਚ ਜਾ ਕੇ ਤੇ ਉਹਨਾਂ ਤੋਂ ਜਿਹੜੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਿਹੜੀ ਆ ਮੰਗ ਸਕਦੇ ਆ ਤੇ ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਦਾ ਗੁਰਸੇਵ ਸਿੰਘ ਜੀ ਹੁਣ ਚੱਲੀਏ
ਹਾਂਜੀ ਜਾਣ ਤੋਂ ਪਹਿਲਾਂ ਇੱਕ ਮੈਂ ਮੈਸੇਜ ਸਾਂਝਾ ਕਰਦਾ ਜਾਵਾਂ ਤੇ ਸਾਡੇ ਵੀਰ ਰਿੱਕੀ ਦਾ ਮੈਲਬਨ ਤੋਂ ਆਇਆ ਮੇਰਾ ਫਰੈਂਡ ਵੀ ਹੈ ਤੇ ਉਹਨੇ ਭੇਜਿਆ ਕਹਿੰਦੇ ਵੀ ਬੁੱਢਿਆਂ ਚ ਇਨਕਲਾਬ ਨਹੀਂ ਆਉਂਦੇ ਮਾਛੀਵਾੜੇ ਦੇ ਅੰਗਰੇਜ਼ੀ ਚ ਲਿਖਿਆ ਮਾਫ਼ ਕਰਨਾ ਥੋੜਾ ਜੋੜ ਕੇ ਪੜ੍ਹਨਾ ਪੈ ਰਿਹਾ ਮਾਛੀਵਾੜੇ ਦੇ ਜੰਗਲ ਚੋਂ ਕਹਿੰਦੇ ਰਸਤਾ ਨਿਕਲਦਾ ਤੇ ਸ਼ਾਇਦ ਇਹਨਾਂ ਦਾ ਕਹਿਣ ਦਾ ਭਾਵ ਇਹੀ ਹੈ ਕਹਿ ਰਹੇ ਆ ਕਹਿੰਦੇ ਜਿਹੜੇ ਵੀਰ ਹੋ ਸਕਦਾ ਇੰਡੀਆ ਜਾ ਸਕਦੇ ਆ ਇਲੈਕਸ਼ਨ ਦੇ ਲਈ ਤਾਂ ਉਹ ਜ਼ਰੂਰ ਜਾਣ ਕਿਉਂਕਿ ਅਸੀਂ ਇੱਥੇ ਆ ਕੇ ਦੇਖਦੇ ਹਾਂ ਕਿ ਕੁਛ ਕੁ ਚੀਜ਼ਾਂ ਸਾਨੂੰ ਇੱਥੇ ਆ ਕੇ ਪਤਾ ਲੱਗਦੀਆਂ ਕਿ ਹਾਂ ਆਹ ਚੀਜ਼ਾਂ ਪੋਸੀਬਲ ਆ ਉੱਥੇ ਸਾਨੂੰ ਲੱਗਦਾ ਹੁੰਦਾ ਨਹੀਂ ਨਹੀਂ ਆਹ ਗੱਲਾਂ ਹੋ ਹੀ ਨਹੀਂ ਸਕਦੀਆਂ ਜਦੋਂ ਉੱਥੇ ਅਸੀਂ ਸਮਾਜ ਚ ਵਿਚਰਦੇ ਹਾਂ ਤੇ ਜਿਹੜੇ ਵੀਰ ਜਾ ਸਕਦੇ ਆ ਜ਼ਰੂਰ ਜਾਣ ਉੱਥੇ ਜਾ ਕੇ ਪ੍ਰਚਾਰ ਕਰਨ ਪਹਿਲਾਂ ਕਿਉਂਕਿ ਜੇ ਇਨਕਲਾਬ ਲਿਆਉਣਾ ਉਹ ਸਹੀ ਚ ਗੱਲਾਂ ਨਾਲ ਨਹੀਂ ਆਉਣਾ ਜਾ ਕੇ ਸਾਨੂੰ ਕੁਛ ਪ੍ਰੈਕਟੀਕਲ ਕੰਮ ਕਰਨਾ ਪੈਣਾ ਤੇ ਜਿਹੜੇ ਵੀਰ ਪੋਸੀਬਲ ਆ ਸੱਚੇ ਚ ਬਦਲਾਅ ਚਾਹੁੰਦੇ ਆ ਚਿੰਤਤ ਆ ਉਹ ਜਾਣ ਇਲੈਕਸ਼ਨ ਤੋਂ ਪਹਿਲਾਂ ਜਾ ਕੇ ਪ੍ਰਚਾਰ ਕਰਨ ਲੋਕਾਂ ਨੂੰ ਦੱਸਣ ਕਿ ਹੋ ਸਕਦਾ ਪੋਸੀਬਲ ਆ ਕੁਛ ਵੀ ਅਨਪੋਸੀਬਲ ਨਹੀਂ ਆ ਇਲੈਕਸ਼ਨ ਦੇ ਵਿੱਚ ਕਿ ਸਾਡਾ ਹੱਕ ਆ ਫਰੀਡਮ ਆਫ ਚੋਇਸ ਆ ਕਿੱਦਾਂ ਅਸੀਂ ਉਹਨਾਂ ਦੇ ਲੀਡਰਾਂ ਤੋਂ ਕੁਸ਼ਚਨ ਪੁੱਛਣੇ ਆ ਤੇ ਕੀ ਅਸੀਂ ਹਨਾ ਉਹਨਾਂ ਨੂੰ ਕੁਸ਼ਚਨ ਪੁੱਛਣੇ ਤੇ ਕਿੱਦਾਂ ਉਹਨਾਂ ਦੀ ਸੁਣਨੀ ਆ ਤੇ ਫਿਰ ਉਹ ਤੇ ਅਮਲ ਕਿੱਦਾਂ ਕਰਨਾ ਵੋਟ ਪਾਉਣ ਦੇ ਤਾਂ ਜਿਹੜੇ ਵੀਰ ਆਹੀ ਆ ਜੀ ਬੇਨਤੀ ਕਿ ਇਲੈਕਸ਼ਨ ਤੋਂ ਪਹਿਲਾਂ ਜਾਓ ਥੋੜੀ ਮਿਹਨਤ ਕਰੋ ਕੋਈ ਫਰਕ ਨਹੀਂ ਪੈਣ ਲੱਗਾ ਤੇ ਜਿਹੜੇ ਜਾ ਸਕਦੇ ਜਿਹੜੇ ਨਹੀਂ ਜਾ ਸਕਦੇ ਸੋ ਠੀਕ ਆ ਉਹਨਾਂ ਨੂੰ ਅਸੀਂ ਧੱਕਾ ਵੀ ਨਹੀਂ ਕਰ ਸਕਦੇ ਸੋ ਜਾਂਦੇ ਹੋਏ ਤਾਂ ਹੀ ਸੁਨੇਹਾ ਜੀ ਇਹਨਾਂ ਦੀ
ਜੀ ਬਹੁਤ ਬਹੁਤ ਧੰਨਵਾਦ ਤੇ ਨਾਲ ਮੱਖਣ ਸੋਹੀ ਸਾਹਿਬ ਦਾ ਵੀ ਧੰਨਵਾਦ ਪ੍ਰੋਗਰਾਮ ਦੇ ਨਾਲ ਜੁੜੇ ਆ ਮੱਖਣ ਸੋਹੀ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਦੋਸਤੋ ਆਪਣਾ ਖਿਆਲ ਰੱਖਿਓ ਤੰਦਰੁਸਤ ਰਹੋ ਤੇ ਆਪਣੇ ਚੰਨਾ ਭਾਜੀ ਨੂੰ ਵੀ ਬੇਨਤੀ ਆ ਕਿ ਭਾਜੀ ਛੇਤੀ ਛੇਤੀ ਠੀਕ ਹੋਵੋ ਹਨਾ ਤੇ ਸਾਰੇ ਦੋਸਤ ਥੋੜਾ ਜਿਹਾ ਮੌਸਮ ਤੋਂ ਜ਼ਰੂਰ ਬਚ ਕੇ ਰਹਿਣ ਕਿਉਂਕਿ ਜਦੋਂ ਮੀਂਹ ਪੈਂਦਾ ਆ ਕਾਫੀ ਠੰਡ ਹੋ ਜਾਂਦੀ ਆ ਜਦੋਂ ਧੁੱਪ ਨਿਕਲਦੀ ਆ ਥੋੜੀ ਜਿਹੀ ਗਰਮੀ ਹੋ ਜਾਂਦੀ ਆ ਜਿੱਦਾਂ ਕਹਿ ਲਓ ਕਿ ਭਾਦੋਂ ਦਾ ਮੌਸਮ ਆ ਹਨਾ ਇੱਥੇ ਵੀ ਤੇ ਉਹ ਤੋਂ ਬਚ ਕੇ ਥੋੜਾ ਜਿਹਾ ਤੇ ਆਪਾਂ ਫਿਰ ਦੋਸਤੋ ਮਿਲਾਂਗੇ ਅਗਲੇ ਵੀਕ ਵੀਰਵਾਰ ਨੂੰ ਤੇ ਨਾਲ ਦੀ ਨਾਲ ਬ੍ਰਿਸਬੇਨ ਵਾਲੇ ਦੋਸਤਾਂ ਨੂੰ ਜ਼ਰੂਰ ਦੱਸ ਦਈਏ ਕਿ ਦੋਸਤੋ ਜ਼ਰੂਰ ਪਹੁੰਚੋ ਸੈਚਰਡੇ ਨੂੰ ਆਪਣੀ ਰੂਬਰੂ ਹੈਗੀ ਆ ਸੁਰਜੀਤ ਪਾਤਰ ਜੀ ਹੁਣਾਂ ਦੇ ਨਾਲ
ਕਿ ਉੱਥੇ ਜ਼ਰੂਰ ਤੁਸੀਂ ਪਹੁੰਚੋ, ਸਨੀ ਬੈਂਕ ਦੇ ਵਿੱਚ ਫ੍ਰੀ ਦਾਖਲਾ ਹੈਗਾ, ਤੇ ਉਹਨਾਂ ਦੇ ਨਾਲ ਤੁਸੀਂ ਜਿਹੜਾ ਜ਼ਰੂਰ ਆ ਕੇ ਤੁਸੀਂ ਉਹਨਾਂ ਨੂੰ ਮਿਲ ਸਕਦੇ ਆ। ਇੱਕ ਰੂਬਰੂ ਜਿਹੜੀ ਇਹ ਸਮਾਗਮ ਰੱਖਿਆ ਗਿਆ ਆ, ਫ੍ਰੀ ਐਂਟਰੀ ਆ, ਪਾਰਕਿੰਗ ਦਾ ਪ੍ਰਬੰਧ ਆ, ਤੇ ਤੁਸੀਂ 5:30 ਵਜੇ ਦੇ ਕਰੀਬ ਉੱਥੇ ਪਹੁੰਚ ਜਾਓ। ਆਪਾਂ 2 ਘੰਟੇ ਦਾ ਹੀ ਇਹ ਸਮਾਗਮ ਜਿਹੜਾ ਕਰਨਾ, ਤੇ ਉਸ ਮਸ਼ਹੂਰ ਹਸਤੀ ਨੂੰ ਜਿਹੜਾ ਕਹਿ ਲਓ ਕਿ ਇੱਕ ਆਪਾਂ ਪਿਆਰ ਵੀ ਸ਼ੋਅ ਕਰਨਾ, ਸਤਿਕਾਰ ਵੀ ਸ਼ੋਅ ਕਰਨਾ, ਤੇ ਤੁਹਾਡਾ ਸਾਰਿਆਂ ਦਾ ਸਵਾਗਤ ਰਹੇਗਾ ਦੋਸਤੋ। ਤੇ ਮਿਲਦੇ ਆ ਜਿਹੜੇ ਦੋਸਤ ਇੱਥੇ ਦੇ ਆ, ਸਨੀ ਬੈਂਕ ਮਿਲਾਂਗੇ ਆਪਾਂ ਸੈਚਰਡੇ ਨੂੰ, ਤੇ ਬਾਕੀ ਦੋਸਤਾਂ ਨੂੰ ਆਪਾਂ ਅਗਲੇ ਵੀਰਵਾਰ ਮਿਲਾਂਗੇ ਲਹਿਰਾਂ ਪ੍ਰੋਗਰਾਮ ਦੇ ਵਿੱਚ। ਆਪਣਾ ਖਿਆਲ ਰੱਖਿਓ, ਰੱਬ ਰਾਖਾ।
ਲੁਕਾ ਕੇ ਰੱਖ ਚੁੰਨੀ ਚ ਛੁਪਾ ਕੇ ਕਿਤੇ ਲੈ ਲੈਣਾ ਤੂੰ ਸੂਰ ਜਾਨ ਛੱਡਣੀ ਪਾਣੀਆਂ ਨੂੰ ਲੱਗ ਜੇ ਨਾ ਅਗਨੀ ਪਾਣੀਆਂ ਨੂੰ ਲੱਗ ਜੇ ਨਾ ਅਗਨੀ ਕੁੰਡ ਕੱਢ ਲੈ ਗੋਰੀਏ
ਦਾਨੀ ਸੋਹਣ ਢੋਲ ਵੱਜਦਾ ਕਿੱਡਾ ਸੋਹਣਾ ਢੋਲ ਦਾਨੀ ਤਾਲ ਲੱਗਦਾ ਢੋਲ ਵੱਜਦਾ ਨੀ ਸੋਹਣ ਢੋਲ ਵੱਜਦਾ ਕਿੱਡਾ ਸੋਹਣਾ ਢੋਲ ਦਾਨੀ ਤਾਲ ਲੱਗਦਾ ਕੁੜੀਆਂ ਕਿਵੇਰੇ ਦੇ ਕੇ ਗਿੱਧਾ ਪਾਉਂਦੀਆਂ ਚੱਲ ਰਲ ਮੇਰੇ ਭੰਗੜਾ ਪਾਈਏ ਚਰ ਵਿੱਚੋਂ ਆਈ ਮਿਲਣੇ ਤੈਨੂੰ ਢੋਲ ਨਾਲ ਨੱਚਣਾ ਸਿਖਾਈਏ ਚਰ ਵਿੱਚੋਂ ਆਈ ਮਿਲਣੇ ਤੈਨੂੰ ਢੋਲ ਨਾਲ ਨੱਚਣਾ ਸਿਖਾਈਏ
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਦਰਵਾਜ਼ਾ ਮਿਲ ਗਈਆਂ ਉਹ ਅੱਖੀਆਂ ਮਿਲ ਗਈਆਂ